ਅੱਖਾਂ ਮੀਚ ਕੇ ਤੂੰ ਖਾਲੀ ਹੱਥ ਹੈ ਜਦੋਂ ਤੁਰ ਜਾਣਾ ਉਦੋਂ ਆ ਸਰੀਰ ਵੀ ਇੱਥੇ ਰਹਿ ਜਾਣਾ ਕੋਈ ਚੀਜ਼ ਜਾਣ ਵਾਲੀ ਨਹੀਂ ਹੈ ਕਿਉਂ ਪਛਤਾਵਾ ਵੀ ਮੈਨੂੰ ਉਹ ਮਿਲ ਜਾਏ ਮੇਰਾ ਉਹ ਕਿ ਚਲੇ ਗਿਆ ਤੇਰੀ ਅਗਿਆਨਤਾ ਹੈ ਸੋ ਇਸ ਤਰ੍ਹਾਂ ਬਾਹਰ ਕਹਿੰਦੇ ਹੋਰ ਪਾਸੇ ਲਾ ਸਤੋਗੜੀ ਖਾਰ ਤੇ ਖਾ ਤੇ ਗੋਪੀ ਚੰਦ ਦੀ ਮਾਤਾ ਕਹਿਣ ਲੱਗੀ ਬੇਟਾ ਉਦੋਂ ਖਾਣਾ ਜਦੋਂ ਅੱਤ ਦੀ ਭੁੱਖ ਲੱਗੇ ਫਿਰ ਛੱਤੀ ਪ੍ਰਕਾਰ ਦੇ ਭੋਜਨਾਂ ਵਾਲਾ ਰਸ ਆਉ ਦੂਜਾ ਜੋ ਮੈਂ ਬਚਨ ਕਰਿਆ ਵੀ ਮਖਮਲੀ ਵੀ ਦੇਖਿਆ ਤੇ ਸੌਵੀ ਉਹ ਐਵੇਂ ਨੀ ਸੁੱਤੇ ਰਹਿਣਾ ਹੈ ਜਦੋਂ ਇੰਨੀ ਨੀਂਦ ਆਵੇ ਕਿ ਤੇਰੇ ਤੋਂ ਖੜਿਆ ਵੀ ਨਾ ਜਾਵੇ ਤੁਰਿਆ ਵੀ ਨਾ ਜਾਵੇ ਨੀਂਦ ਦੀਆਂ ਭੁਆਟਣੀਆਂ ਆਉਣ ਉਸ ਵੇਲੇ ਤੂੰ ਸੌ ਜਾਈ ਜੇ ਰੋੜਾਂ ਦੀ ਸੇਜ ਤੇ ਵੀ ਸੌਵੇਗਾ ਉਹ ਤੈਨੂੰ ਮਖਮਲੀ ਗਦੇਲਿਆਂ ਨਾਲੋਂ ਵੱਧ ਸੁੱਖ ਦੀ ਨੀਂਦ ਆਏਗੀ ਹੋਏ ਪਿਆ ਰਹੇਗਾ ਪਾਸੇ ਮਾਰੇਗਾ ਇਸ ਤਰ੍ਹਾਂ ਸੁੱਖ ਨਹੀਂ ਮੇਰਾ ਕਹਿਣ ਤੋਂ ਭਾਵ ਇਹ ਹੈ ਹੱਥ ਚ ਰਹੀ ਕਿਤੇ ਐਵੇਂ ਨਾ ਸਹਿਜ ਵਿੱਚ ਉਵੇਂ ਵਿਚਰਦਾ ਰਹੀ ਹੱਥ ਪਾ ਸਕ ਪਹਿਲਾਂ
ਫਿਰਦ ਪ੍ਰਭ ਆਇਆ ਪਰਿਆ ਤੋਂ ਸ਼ਿਵ ਆਏ ਮਾਨ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਗਾਈ ਮਹਿਮਾ ਤੇਰੀਆਂ
ਪਾਇਆ
ਆਪੇ ਮੇਲ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋਲੇ ਜੋ ਪੇਖਾ ਆਖੀ ਨਹੀਂ ਲੇਪ ਤੇ ਸੁਣਨਾ ਪਾਪ ਨਾਨਕਾ ਪ੍ਰਭਿਆ ਪੇ ਆਪ ਸਿਰਾ ਵਰਮਾ ਨੇ ਅੰਤ ਨਾ ਪਾਇਆ ਮਹਿਮਾ ਨਾ
ਇਕਾਗਰ ਕਰੋ ਸੁਰਤ ਨੂੰ ਇਕਾਗਰ ਕਰਕੇ ਅੱਜ ਆਪ ਚੌਥੇ ਦੀਵਾਨ ਵਿੱਚ ਸੁਸ਼ੋਭਿਤ ਹੋ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੋਈ ਹੈ ਕਿਉਂ ਬਿਨ ਭਾਗਾਂ ਸਤਸੰਗ ਨਾ ਲੱਭਾ ਬਿਨ ਸੰਗਤ ਮੈਲ ਭਰੀਜਾ ਜੀਓ ਪੂਰਾ ਪੂਰਾ ਲਾਹਾ ਲੈਣ ਦਾ ਯਤਨ ਕਰੋ ਉਹ ਇਹ ਹੈ ਕਿ ਜੋ ਕੁਛ ਬੋਲਿਆ ਜਾਂਦਾ ਜੋ ਕੁਛ ਗਾਇਆ ਜਾਂਦਾ ਉਹਨੂੰ ਸਮਝਣ ਦਾ ਯਤਨ ਕਰੋ ਜਦੋਂ ਸਮਝੋਗੇ ਹਿਰਦੇ ਚ ਧਾਰੋ ਤੇ ਫੇਰ ਉਹਨੂੰ ਮੰਨੋ ਮੰਨ ਕੇ ਫਲ ਕਿੰਨਾ ਹੋਏਗਾ ਇਹ ਕਲਯੁਗ ਦੇ ਅੰਦਰ ਚੰਗੇ ਕੰਮ ਦਾ ਫਲ ਬਹੁਤਾ ਹੀ ਜ਼ਿਆਦਾ ਕਈ ਕੋਟ ਕੇ ਜਗ ਫਲਾ ਸੁਣ ਗਾਵਣ ਹਰੇ ਰਾਮ ਮਾੜੇ ਕੰਮ ਦਾ ਤਾਂ ਫਲ ਓਨਾ ਹੀ ਮਿਲਦਾ ਜਿੰਨਾ ਕੀਤਾ ਹੁੰਦਾ ਲੇਕਿਨ ਚੰਗੇ ਦਾ ਫਲ ਸਾਰੇ ਜਾਣਦੇ ਆ ਵੀ ਘਰਾਂ ਤੋਂ ਆਏ ਹੋ ਕੀਰਤਨ ਚ ਬੋਲਣਾ ਚੇਤ ਇਕਾਗਰ ਕਰਕੇ ਸਮਝਣਾ ਕਰੋੜਾਂ ਜਗਾਂ ਦਾ ਫਲ ਪੱਲੇ ਚ ਪਾ ਕੇ ਲੈ ਜਾਣਾ ਪਤਾ ਨੀ ਅਰਬਾਂ ਖਰਬਾਂ ਜਨਮਾਂ ਦੇ ਘੁੰਮਦੇ ਫਿਰਦੇ ਆ ਉਹਨਾਂ ਨੇ ਪਾਪਾਂ ਦਾ ਨਾਸ਼ ਕਰ ਦੇਣਾ ਸੋ ਇਸ ਤਰ੍ਹਾਂ ਸ਼ਬਦ ਚ ਬੋਲਿਆ ਕਰੋ ਸਮਝਣ ਦਾ ਯਤਨ ਕਰਿਆ ਕਰੋ ਪਿਛਲੇ ਜੋ ਤਿੰਨ ਦਿਨਾਂ ਦੇ ਅੰਦਰ ਵਿਚਾਰ ਆਪਦੇ ਪਾਸ ਗੁਰੂ ਮਹਾਰਾਜ ਦੀ ਪ੍ਰੇਰਣਾ ਦੇ ਨਾਲ ਆਪਾਂ ਸਾਂਝੇ ਕਰੇ ਨੇ ਉਹਦੇ ਵਿੱਚ ਨਾਮ ਦੀ ਗੱਲ ਚੱਲ ਰਹੀ ਹੈ ਤਿੰਨ ਦਿਨਾਂ ਚ। ਕਿਉਂ ਨਾਮ ਦੀ ਬਾਤ ਚੱਲ ਰਹੀ ਹੈ, ਇਤਿਹਾਸ ਦੀ ਬਾਤ ਮੈਂ ਕਿਉਂ ਨਹੀਂ ਕਰ ਰਿਹਾ? ਇਤਿਹਾਸ ਜਿਹੜਾ ਹੈ ਉਹ ਕਿਸੇ ਲਿਮਿਟ ਤੱਕ ਤਾਂ ਆਦਮੀ ਨੂੰ ਸਾਥ ਦਿੰਦਾ ਹੈ, ਵੀ ਪ੍ਰੇਰਨਾ ਕਰ ਦੇਵੇ, ਅੰਮ੍ਰਿਤ ਛਕ ਲਵੇ, ਗੁਰੂ ਵਾਲਾ ਬਣ ਜਾਵੇ, ਫੇਰ ਕਿਹਾ ਜਾ ਜੀਵਨ ਜਿਉਂ ਏ। ਲੇਕਿਨ ਜਿਹੜਾ ਆਦਮੀ ਦਾ ਜਨਮ ਮਰਨ ਦਾ ਚੱਕਰ ਹੈ, ਉਸ ਤੋਂ ਛੁਟਕਾਰਾ ਸਿਰਫ ਬਾਣੀ ਦਵਾਇਆ ਕਰਦੀ ਹੈ। ਬਾਣੀ ਦੀ ਵਿਚਾਰ ਇਤਿਹਾਸ ਨਹੀਂ ਦਵਾ ਸਕਿਆ ਕਰਦਾ। ਇਤਿਹਾਸ ਰੌਚਕ ਹੁੰਦਾ ਹੈ, ਇਹ ਯਥਾਰਥ ਹੁੰਦੀ ਹੈ। ਸੋ ਇਸ ਕਰਕੇ ਯਥਾਰਥ ਬਾਤ ਕਦੇ ਕਦੇ ਮਿਲਦੀ ਹੈ, ਭਾਗਾਂ ਚ ਨਹੀਂ ਹੁੰਦੀ, ਹੁੰਦੀ ਥੋੜੀ ਜੀ ਲੱਗਦੀ ਹੈ ਹੋਰ ਤਰ੍ਹਾਂ ਦੇ ਨਾਲ, ਕਿਉਂਕਿ ਸਾਨੂੰ ਸਵਾਦ ਨਹੀਂ ਪਿਆ ਹੁੰਦਾ ਤਤ ਵਚਨ ਸੁਣਨ ਦਾ, ਕਿਸੇ ਕਹਾਣੀਆਂ ਦੇ ਨਾਲ ਸਾਡਾ ਮਨ ਰਾਜੀ ਰਹਿੰਦਾ। ਪਰ ਲੋੜ ਅਨੁਸਾਰ ਜਿੱਥੇ ਬਾਣੀ ਨੂੰ ਹੋਰ ਸਪਸ਼ਟ ਕਰਨਾ ਹੋਵੇ, ਉੱਥੇ ਕੋਈ ਨਾ ਕੋਈ ਦ੍ਰਿਸ਼ਟਾਂਤ ਆਏ ਜਾਇਆ ਕਰ ਰਹੇ। ਸੋ ਮੈਂ ਇਹ ਬੇਨਤੀ ਕਰਦਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਦੱਸਦੇ ਨੇ ਕਿ ਮਰਦਾਨਿਆ, ਸੰਸਾਰ ਨਹੀਂ ਜਾਣਦਾ ਨਾਮ ਕੀ ਹੁੰਦਾ, ਇਹਨੂੰ ਪਤਾ ਹੀ ਨਹੀਂ ਹੈ ਨਾਮ ਕੀ ਹੁੰਦਾ, ਕਿਉਂਕਿ ਕਨਫਿਊਜ਼ਨ ਪੈ ਗਿਆ ਬਹੁਤ। ਯਾਦ ਰੱਖੋ, ਮੈਂ ਤੁਹਾਨੂੰ ਸਮਝਾ ਦਿੰਦਾ ਕਿ ਪੰਜ ਪਿਆਰਿਆਂ ਤੋਂ ਮਿਲਦਾ ਗੁਰਮੰਤਰ, ਜਿਹੜਾ ਇਹ ਕਹਿੰਦੇ ਨੇ ਵੀ ਨਾਮ ਲੈ ਲਿਆ ਫਲਾਣੇ ਥਾਂ, ਨਾਮ ਚਲੋ ਫਲਾਣੇ ਥਾਂ ਨਾਮ ਮਿਲਦਾ, ਨਾਮ ਕਿਤੇ ਨਹੀਂ ਮਿਲਦਾ, ਨਾਮ ਆਪਣੇ ਅੰਦਰ ਹੁੰਦਾ, ਉੱਥੋਂ ਪ੍ਰਗਟ ਕਰਨਾ ਪੈਂਦਾ। ਆਹ ਗੱਲ ਤੁਸੀਂ ਅੰਦਰ ਪੱਕੀ ਬਹਾਲ ਲਓ, ਨਾਮ ਬਾਹਰੋਂ ਨਹੀਂ ਮਿਲਣਾ ਕਿਤਾਂ ਵੀ। ਨਾਮ ਤਾਂ ਦੇਖੋ, ਕਿਸਾਨ ਲੋਕ ਹੋ ਤੁਸੀਂ, ਇੱਕ ਤਜਰਬਾ ਤੁਸੀਂ ਰੋਜ਼ ਕਰਦੇ ਹੋ, ਉਹ ਇਹ ਹੈ ਕਿ ਫਸਲਾਂ ਸੁੱਕੀਆਂ ਹੋਈਆਂ ਨੇ, ਪਾਣੀ ਧਰਤੀ ਚੋਂ ਕੱਢਣਾ, ਪਾਣੀ ਧਰਤੀ ਦੇ ਵਿੱਚ ਹੈ, ਆਪਣੇ ਆਪ ਪਾਣੀ ਨੇ ਉੱਤੇ ਨਹੀਂ ਆਉਣਾ, ਨਾ ਗਿੱਲੋ ਦੀ ਪਾਣੀ ਦੀ ਉੱਤੇ ਆਉਣੀ ਹੈ, ਕਿਉਂਕਿ ਥੱਲੇ ਚਲਿਆ ਗਿਆ। ਹੁਣ ਪਾਣੀ ਕੱਢਣ ਦਾ ਕੋਈ ਨਾ ਕੋਈ ਤਰੀਕਾ ਹੈ, ਉਹ ਇਹ ਹੈ ਕਿ ਪਹਿਲਾਂ ਬੋਰ ਕਰਾਓ, ਬੋਰ ਕਰਾ ਕੇ ਪਤਾ ਲੱਗਦਾ ਵੀ ਇੰਨਾ ਸਾਡਾ ਫਿਲਟਰ ਪੈਣਾ, ਪੱਤਣ ਇੰਨਾ ਆ ਗਿਆ, ਮੋਟਾ ਪੱਤਣਾ, ਪਤਲਾ ਪੱਤਣਾ, ਰੇਤੀ ਦਾ ਪੱਤਣਾ, ਜਾਂ ਥੋੜਾ ਬਹੁਤਾ ਬਜਰੀ ਦਾ ਪੱਤਣਾ, ਜਾਂ ਮੋਟੇ ਰੋੜਾਂ ਦਾ ਪੱਤਣਾ। ਉਨੀ ਉਹ ਖੁਸ਼ੀ ਕਿਸਾਨ ਨੂੰ ਹੋ ਜਾਂਦੀ ਹੈ ਵੀ ਪਾਣੀ ਬਹੁਤ ਆਏਗਾ ਮੇਰੇ। ਉਹਨੇ ਬੋਰ ਕਰ ਲਿਆ ਤੇ ਜਾ ਕੇ ਉਹਦੇ ਚ ਨਾਲਾਂ ਵਗੈਰਾ ਪਾਤੀਆਂ, ਫਿਲਟਰ ਪਾਤਾ ਤੇ ਉੱਤੇ ਰਿਫਲੈਕਸ ਵਾਲ ਲਾਤਾ ਕੇ। ਰਿਫਲੈਕਸ ਵਾਲ ਤੋਂ ਹੇਠਾਂ ਜਿਹੜਾ ਪਾਈਪ ਹੈ ਉਹ ਅੱਡਾ, ਉੱਪਰਲਾ ਅੱਡਾ, ਦੋਹਾਂ ਦਾ ਕਨੈਕਸ਼ਨ ਇਕੱਠਾ ਨਹੀਂ ਹੁੰਦਾ, ਵਿਚਾਲੇ ਇੱਕ ਲੱਗਿਆ ਹੁੰਦਾ ਉਹਦੇ ਬੰਦ ਕਰਨ ਨੂੰ ਵੀ ਪਾਣੀ ਥੱਲੇ ਨਾ ਚਲਿਆ ਜਾਵੇ ਸਾਰਾ। ਉਹਦੇ ਬਾਅਦ ਬਿਜਲੀ ਦਾ ਕਨੈਕਸ਼ਨ ਲੈ ਲਿਆ, ਮੋਟਰ ਲੱਗ ਗਈ, ਸਾਰਾ ਕੁਝ ਤਿਆਰੀ ਕਰ ਲਈ, ਹੁਣ ਪਾਣੀ ਕੱਢਣਾ। ਅਣਜਾਣ ਬੰਦਾ ਜਿਹੜਾ ਬਟਨ ਦੱਬਦੂ ਮੋਟਰ ਨੇ, ਘੁੰਮੀ ਜਾਣਾ, ਪਾਣੀ ਆਉਣਾ ਹੀ ਨਹੀਂ, ਚਾਹੇ 100 ਸਾਲ ਚਲਾਈ ਜਾਓ ਤਾਂ ਨਹੀਂ ਆਉਣਾ। ਸਾਰੇ ਜਾਣਦੇ ਹੋ ਤੁਸੀਂ ਜਿੰਨੇ ਬੈਠੇ ਹੋ, ਕੋਈ ਨੀ, ਨਾ ਬੀਬੀਆਂ ਭੁੱਲੀਆਂ ਹੋਈਆਂ ਨਾ ਭਾਈ ਭੁੱਲੇ ਹੋਏ ਨੇ। ਹੁਣ ਇਸੇ ਤਰ੍ਹਾਂ ਬਿਲਕੁਲ ਇਵੇਂ ਜਿਵੇਂ ਹੀ ਹੈ ਗੱਲ, ਜਿਵੇਂ ਇਹ ਹੈ। ਹੁਣ ਇਹ ਹੈ ਕਿ ਜਦੋਂ ਅਸੀਂ ਪਾਣੀ ਕੱਢਣਾ ਥੱਲਿਓਂ, ਪਹਿਲਾਂ ਉਹ ਨਾਲ ਜਿਹੜੀ ਪਾਈ ਹੋਈ ਖਾਲੀ ਭਰੀ ਹੋਈ ਹੈ ਉਹ ਝਟਕੇ ਮਰਵਾਉਣੇ ਨੇ ਪਾਣੀ ਦੇ, ਉਹ ਉੱਪਰ ਨੂੰ ਖਿੱਚ ਲੂਗੀ, ਜਿੰਨਾ ਪਾਣੀ ਉੱਪਰਲੀ ਨਾਲ ਚ ਹੈ ਓਨਾ ਉੱਚੀ ਉਹ ਆ ਜਾਏਗੀ। ਦੂਜੀ ਵਾਰੀ ਪਾਵਾਂਗੇ ਫਿਰ ਉੱਚਾ ਆ ਜਾਏਗੀ, ਤੀਜੀ ਵਾਰੀ, ਚੌਥੀ ਵਾਰੀ, ਪੰਜਵੀਂ ਵਾਰੀ ਉਹ ਡੰਗਿਆਈਆਂ ਚੋਂ ਉੱਠ ਕੇ ਰਿਫਲੈਕਸ ਵਾਲ ਦੇ ਨਾਲ ਲੱਗ ਜਾਏਗੀ। ਪੰਜਵੀਂ ਵਾਰੀ ਜਦ ਅਸੀਂ ਫੇਰ ਬਟਨ ਦਬਾਂਗੇ, ਫੇਰ ਨੀ ਲੋੜ ਹੈ, ਫੇਰ ਤਾਂ ਜਦ ਬਟਨ ਦੱਬਿਆ ਜਦੇ ਪਾਣੀ ਬਾਹਰ ਆ ਜਾਏਗਾ। ਪਹਿਲਾਂ ਖੇਚਲ ਕਰਨੀ ਪਈ ਨਾ ਪਾਣੀ ਕੱਢਣ ਵਾਸਤੇ, ਪਾਣੀ ਤਾਂ ਹੈ ਧਰਤੀ ਚ, ਕੀ ਕੰਮ ਸਾਰਦਾ ਸਾਡਾ, ਫਸਲ ਸੁੱਕੀ ਪਈ ਹੈ ਜਾਂ ਆਦਮੀ ਪਿਆਸਾ ਮਰਿਆ ਪਿਆ, ਪਾਣੀ ਤਾਂ ਹੈਗਾ ਪਰ ਉਹ ਪਿਆਸ ਨੀ ਬੁਝਾ ਸਕਦਾ ਕਿਉਂਕਿ ਵਿਧੀ ਪੂਰਵਕ ਉੱਤੇ ਨੀ ਆਇਆ। ਹੁਣ ਬਿਲਕੁਲ ਇਸੇ ਤਰ੍ਹਾਂ ਸਮਝ ਲਓ ਬਈ, ਸਾਡੇ ਅੰਦਰ ਇੱਕ ਐਸੀ ਸ਼ਕਤੀ ਵਾਹਿਗੁਰੂ ਨੇ ਰੱਖਤੀ ਨਾ, ਇਹ ਵਿਸ਼ਵਾਸ ਕਰਿਓ ਮੇਰੀ ਬੇਨਤੀ ਦਾ। ਕਿਉਂਕਿ ਮੈਨੂੰ ਬਹੁਤ ਕਹੀ ਜਾਂਦਾ ਮੈਂ ਬਿਮਾਰ ਹਾਂ ਜੀ, ਬਿਮਾਰ ਹਾਂ ਜੀ, ਮੇਰਾ ਸਾਰਾ ਟਾਈਮ ਲੱਗ ਜਾਂਦਾ ਇਸ ਗੱਲ ਤੇ। ਇੱਥੇ ਮੈਂ ਦੱਸਦਾ ਰਹਿਣਾ ਬਈ ਬਿਮਾਰੀਆਂ ਦਾ ਇਲਾਜ ਆਹ ਹੁੰਦਾ। ਹੁਣ ਇਹ ਹੈ ਵੀ ਸਾਡੇ ਅੰਦਰ ਇੱਕ ਐਸੀ ਸ਼ਕਤੀ ਪਰਮੇਸ਼ਰ ਨੇ ਰੱਖ ਦਿੱਤੀ ਸਾਡੇ ਅੰਦਰ, ਜਿਹਨੇ ਸਾਰੀਆਂ ਧਰਤੀਆਂ, ਸੂਰਜ, ਚੰਦ, ਤਾਰੇ ਥੰਮ ਕੇ ਕਢਾਏ ਪਏ ਨੇ। ਗ੍ਰੈਵੀਟੇਸ਼ਨ ਦੀ ਸ਼ਕਤੀ ਉਹਦੇ ਅਧੀਨ ਹੈ, ਉਹ ਸ਼ਕਤੀ ਹੈ ਜਿਹਨੂੰ ਨਾਮ ਕਹਿੰਦੇ ਨੇ। ਤੇ ਉਹ ਸ਼ਕਤੀ ਨੇ ਕਿੰਨੇ ਖੰਡ ਬ੍ਰਹਮੰਡ ਬਣਾਏ ਨੇ, ਕਿੰਨੇ ਖੰਡ ਬ੍ਰਹਮੰਡ ਧਾਰਨ ਕੀਤੇ ਹੋਏ ਨੇ ਸੁਖਮਨੀ ਸਾਹਿਬ ਦੇ ਅੰਦਰ। ਮਹਾਰਾਜ ਨੇ ਕਿਹਾ ਕਿ ਨਾਮ ਕੇ ਤਾਰੇ ਸਗਲੇ ਗੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ। ਉਹ ਨਾਮ ਦਾ ਕੋਈ ਪਤਾ ਵੀ ਲੱਗਦਾ ਵੀ ਉਹਦਾ ਕੋਈ ਰੂਪ ਰੰਗ ਵੀ ਹੈ ਜਿਹੜਾ ਸਾਡੇ ਅੰਦਰ। ਉਹ ਦੋ ਤਿੰਨ ਚੀਜ਼ਾਂ ਦੇ ਨਾਲ ਸਾਡੇ ਸਮਝ ਚ ਆਉਂਦਾ। ਇੱਕ ਤਾਂ ਇਹ ਹੈ ਕਿ ਉਹ ਲਗਾਤਾਰ ਆਵਾਜ਼ ਹੈ, ਸ਼ਬਦ ਹੈ ਜਿਹਨੂੰ ਸ਼ਬਦ ਕਹਿੰਦੇ ਨੇ, ਆਵਾਜ਼ ਸਾਊਂਡ ਹੈ ਲਗਾਤਾਰ। ਉਹ ਸਾਰੇ ਸੰਸਾਰ ਦੇ ਵਿੱਚ ਉਹ ਧੁਨ ਚੱਲ ਤਾਂ ਪਈ, ਹੁਣ ਮਰਦੀ ਨਹੀਂ ਹੈ, ਉਹ ਪਰਿਪੂਰਨ ਹੈ। ਅਜਿਹਾ ਮੈਂ ਬੋਲਦਾ ਇਹ ਮੇਰੇ ਬੋਲਣ ਤੋਂ ਬਾਅਦ ਉੱਪਰ ਨੂੰ ਚੜ ਜਾਣਾ ਹੈ, ਇਹ ਕਰੋੜਾਂ ਸਾਲ ਨਹੀਂ ਮਰਨੀ ਜਿਹੜੀ ਮੈਂ ਗੱਲ ਕਹਿਤੀ, ਲੇਕਿਨ ਇਹ ਪਰਿਪੂਰਨ ਨਹੀਂ ਹੈ। ਇਹਦੀ ਸ਼ਕਤੀ ਇੰਨੀ ਹੋਈ ਹੈ ਜਿੰਨੀ ਲੰਬਾਈ ਚੜਾਈ ਚ ਮੈਂ ਬੋਲ ਰਿਹਾ। ਗੱਲ ਸਮਝਣ ਦਾ ਯਤਨ ਕਰੋ। ਲੇਕਿਨ ਜਿਹੜਾ ਪਰਮੇਸ਼ਰ ਨੇ ਸ਼ਬਦ ਉਚਾਰਨ ਕੀਤਾ ਨਾ ਸਭ ਤੋਂ ਪਹਿਲਾਂ, ਉਹ ਇੱਕ ਧੁਨ ਹੈ। ਨਿਰੰਕਾਰ ਆਕਾਰ ਹੋਏ ਇੱਕ ਅੰਕਾਰ ਅਪਾਰ ਸਦਾਇਆ, ਨਿਰੰਕਾਰ ਨੇ ਜਦ ਆਕਾਰ ਬਣਾਏ ਨਾ ਆਹ ਸਾਰੇ ਬਣਾਉਣੇ ਚਾਹੇ, ਪਹਿਲਾਂ ਆਪਣੇ ਆਪ ਨੂੰ ਬਣਾਇਆ ਮਹਾਰਾਜ ਨੇ, ਗੁਪਤ ਤੋਂ ਪ੍ਰਗਟ ਹੋਇਆ, ਸਮਾਧੀ ਤੋਂ ਉਥਾਨ ਹੋ ਕੇ ਕਿਰਿਆਸ਼ੀਲ ਹੋਇਆ ਤੇ ਨੌਂ ਮਹਾਰਾਜ ਨੇ ਦੱਸਿਆ ਕਿ ਉਹਦਾ ਨੌਂ ਏਕ ਅੰਕਾਰ ਹੈ। ਭਾਈ ਗੁਰਦਾਸ ਜੀ ਨੇ ਦੱਸਿਆ, ਗੁਰੂ ਨਾਨਕ ਸਾਹਿਬ ਨੇ ਏਕ ਅੰਕਾਰ ਏਕ ਇਹਦੇ ਵਿੱਚ ਲਿਖ ਦਿੱਤਾ, ਏਕ ਅੰਕਾਰ ਅੱਖਰਾਂ ਚ ਨਹੀਂ ਲਿਖਿਆ, ਏਕ ਚ ਲਿਖਤਾ। ਉਹ ਗਿਣਤੀ ਨਹੀਂ ਹੈ ਕੋਈ ਵੀ, ਉਹ ਇੱਕ ਹਸਤੀ ਹੈ, ਹੋਂਦ ਹੈ ਵੀ ਇੱਕ ਹੋਂਦ ਹੈ, ਹੋਂਦ ਬੀਇੰਗ ਹੈ ਜਿਹਨੂੰ ਸੱਤ ਕਹਿੰਦੇ ਨੇ, ਸੱਤ ਬੀਇੰਗ ਨੂੰ ਕਹਿੰਦੇ ਨੇ। ਉਹ ਜਿਹੜੀ ਹੋਂਦ ਸੀ ਉਸ ਤੋਂ ਧੁਨ ਹੋਈ, ਏਕ ਅੰਕਾਰੋਂ ਸ਼ਬਦ ਧੁਨ। ਉਹ ਧੁਨ ਦਾ ਨਾਂ ਕੋਈ ਨਹੀਂ ਜਾਣਦਾ, ਲੇਕਿਨ ਸਾਰੇ ਸਿਆਣਿਆਂ ਨੇ ਇਕੱਠੇ ਹੋ ਕੇ ਉਹਦੇ ਨਾਂ ਰੱਖ ਲਏ। ਸਾਡਾ ਜਿਹੜਾ ਪੂਰਵੀ ਸਾਹਿਤ ਹੈ ਨਾ, ਵੇਦਾਂ ਦਾ ਸਾਹਿਤ, ਇਹਨਾਂ ਨੇ ਆਵਾਜ਼ ਰਿਸ਼ੀਆਂ ਮੁਨੀਆਂ ਨੇ ਸੁਣੀ ਕਿ ਉਹ ਆਵਾਜ਼ ਓਮ ਦੀ ਹੈ, ਓਮ ਦੀ। ਮਹਾਰਾਜ ਨੇ ਕਿਹਾ ਵੀ ਨਹੀਂ, ਇਹ ਤਾਂ ਗਾਂ ਹੋ ਰਿਹਾ ਆਵਾਜ਼, ਇਹ ਅੱਧੀ ਆਵਾਜ਼ ਤਾਂ ਤੁਸੀਂ ਸੁਣ ਲਈ, ਗਾਂ ਦੀ ਨਹੀਂ ਸੁਣੀ। ਉਹ ਇਹ ਹੈ ਕਿ ਏਕ ਅੰਕਾਰੋਂ ਸ਼ਬਦ ਤੁਹਾਨੂੰ ਓਂਕਾਰ ਆਕਾਰ ਪਾਇਆ, ਉਹ ਜਿਹੜੀ ਓਂਕਾਰ ਦੀ ਆਵਾਜ਼ ਹੋਈ ਨਾ ਧੁਨ ਹੋਈ, ਉਹ ਤੋਂ ਮਾਇਆ ਦਾ ਵੀ ਪ੍ਰਗਟਾਵਾ ਹੋ ਗਿਆ, ਨਾਮ ਵੀ ਪ੍ਰਗਟ ਹੋ ਗਿਆ। ਉਸੇ ਨੂੰ ਨਾਮ ਕਹਿੰਦੇ ਨੇ, ਉਹ ਸ਼ਕਤੀ ਨੂੰ। ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੁ ਰਹਾ, ਇੰਨੀ ਗੱਲ ਸਮਝ ਲਓ, ਕਿਉਂਕਿ ਗਾਹਾਂ ਤਾਂ ਬਹੁਤ ਔਖੀਆਂ ਨੇ, ਤੇ ਇੰਨੀ ਆਵਾਜ਼ ਸਮਝ ਲਓ ਵੀ ਇੱਕ ਐਸੀ ਚੀਜ਼ ਹੈ, ਉਹਦੇ ਚ ਆਨੰਦ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਉਹ ਇੰਨੀ ਐਨਰਜੀ ਹੈ ਕਿ ਤੋਲੀ ਨਹੀਂ ਜਾ ਸਕਦੀ, ਨਾ ਗਿਣੀ ਜਾ ਸਕਦੀ ਹੈ, ਨਾ ਕੋਈ ਉਹਦਾ ਮੁੱਲ ਹੈ ਦੁਨੀਆਂ ਚ, ਨਾ ਕੋਈ ਪਾ ਸਕਿਆ। ਉਹ ਜਿਹੜੀ ਐਨਰਜੀ ਹੈ, ਸ਼ਕਤੀ ਹੈ, ਉਹਨੂੰ ਨਾਮ ਕਹਿੰਦੇ ਨੇ। ਉਹਦੇ ਰੂਪ ਨੇ, ਇੱਕ ਤਾਂ ਆਨੰਦ ਦੇ ਵਿੱਚ ਹੈ, ਇੱਕ ਰਸ ਦੇ ਵਿੱਚ ਹੈ, ਇੱਕ ਸ਼ਬਦ ਦੇ ਵਿੱਚ ਹੈ। ਸ਼ਬਦ ਦੇ ਵਿੱਚ ਜਿੰਨਿਆਂ ਨੇ ਸੁਣਿਆ ਓਂਕਾਰ ਸੁਣਾਈ ਦਿੱਤਾ ਉਹਨਾਂ ਨੂੰ। ਆਵਾਜ਼ ਕਿੱਥੇ ਹੋ ਰਹੀ ਹੈ? ਉਹ ਦਸਮ ਦੁਆਰ ਦੇ ਅੰਦਰ ਹਰ ਵਕਤ ਆਵਾਜ਼ ਚੱਲ ਰਹੀ ਹੈ, ਕੋਈ ਕਦੇ ਵੀ ਉਹ ਡਾਊਨ ਨਹੀਂ ਹੁੰਦੀ, ਕਿਉਂਕਿ ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋ ਰਹਾ, ਉਹ ਪੂਰੀ 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 ਹੋਈ ਰਮੀ ਹੋਈ ਆਵਾਜ਼ ਹੈ, ਇਹਨੂੰ ਨਾਮ ਕਹਿੰਦੇ ਨੇ। ਇਹਦੇ ਤਾਈਂ ਅਸੀਂ ਪਹੁੰਚਣਾ, ਕਿਉਂਕਿ ਇਹਦੇ ਵਿੱਚ ਬਰਕਤਾਂ ਹੀ ਬਰਕਤਾਂ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਰਬ ਸਾਹਿਬ, ਜਿਹਦੇ ਹਿਰਦੇ ਚ ਨਾਮ ਵਸ ਗਿਆ, ਜਿਸ ਨਾਮ ਰਹਿੰਦਾ ਸੋਈ ਵੱਡ ਰਾਜਾ, ਵੱਡਾ ਰਾਜਿਆਂ ਦਾ ਰਾਜਾ। ਰਾਜੇ ਭੀਖ ਮੰਗਦੇ ਨੇ ਉਹਦੇ ਦਰ ਤੇ ਆ ਕੇ ਵੀ ਮੇਰਾ ਬਣਿਆ ਰਹੇ ਰਾਜਪਾਲ, ਉਹ ਨੀ ਕਿਸੇ ਦੇ ਦਰ ਤੇ ਭੀਖ ਮੰਗਦਾ ਨਾਮ ਵਾਲਾ। ਨਾਮ ਵਾਲੇ ਕੋਲ ਬਰਕਤਾਂ ਨੇ ਸਾਰੀਆਂ ਹੀ, ਬੇਮੁਤਾਜ ਹੋਇਆ ਕਰਦਾ, ਕਿਸੇ ਦੀ ਮੁਤਾਜੀ ਨਹੀਂ ਹੁੰਦੀ। ਨਾਮ ਦੀ ਪ੍ਰਾਪਤੀ ਕਰਕੇ ਜੇ ਦੁਨੀਆਂ ਦੇ ਅੱਗੇ ਹੱਥ ਅੜਦਾ ਫਿਰਦਾ ਤਾਂ ਨਾਮ ਨਹੀਂ ਉਹਨੂੰ ਮਿਲਿਆ। ਨਾਮ ਤਾਂ ਏਡੀ ਬੜੀ ਸ਼ਕਤੀ ਹੈ, ਸਾਰੀ ਦੁਨੀਆਂ ਦਾ ਦਾਤਾ ਬਣ ਜਾਂਦਾ, ਜਿਹੜਾ ਕੁਛ ਵੀ ਉਹ ਤੇ ਮੰਗੇ ਉਹ ਪ੍ਰਾਪਤ ਹੋ ਜਾਂਦਾ ਆਪਣੀ ਸ਼ਰਧਾ ਦੇ ਮੁਤਾਬਕ। ਸੋ ਇਸ ਕਰਕੇ ਉਹ ਜਿਹੜਾ ਨਾਮ ਹੈ ਉੱਥੇ ਤੁਸੀਂ ਪਹੁੰਚਣਾ ਕਿਵੇਂ ਹੈ? ਜਿਵੇਂ ਆਪਾਂ ਪਾਣੀ ਕੱਢਿਆ ਸੀ ਨਾ, ਇਸ ਤਰ੍ਹਾਂ ਪਹੁੰਚਣ ਦਾ ਤਰੀਕਾ। ਜਿਨ੍ਹਾਂ ਨੂੰ ਸ਼ੌਕ ਹੈ ਉਹ ਇਸ ਗੱਲ ਨੂੰ ਨੋਟ ਕਰ ਲੈਣ। ਉਹ ਇਹ ਹੈ ਕਿ ਮੈਂ ਗੁਰੂ ਘਰ ਦੀ ਗੱਲ ਕਰਨੀ ਹੈ, ਬਾਕੀ ਠੀਕ ਹੈ, ਸਾਰਾ ਸੰਸਾਰ ਆਪਣਾ ਆਪਣੇ ਤਰੀਕੇ ਦੇ ਨਾਲ ਚੱਲਦਾ। ਜਿਸ ਥਾਂ ਮੈਂ ਬੈਠਾ ਮੈਂ ਉਸ ਦੀ ਬਾਤ, ਜਿਸ ਥਾਂ ਤੁਸੀਂ ਬੈਠੇ ਹੋ ਤੁਹਾਡੀ ਬਾਤ ਕਰਨੀ ਹੈ। ਉਹ ਇਹ ਹੈ ਕਿ ਪੰਜ ਪਿਆਰਿਆਂ ਦੇ ਕੋਲ ਹਾਜ਼ਰ ਹੋ ਕੇ ਪੰਜ ਬਾਣੀਆਂ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਸ਼ੁੱਧ ਹੋ ਕੇ ਚਿੱਤ ਇਕਾਗਰ ਕਰਕੇ ਉਹ ਅੰਮ੍ਰਿਤ ਤਿਆਰ ਕਰਦੇ ਨੇ ਜਿਸ ਨੂੰ ਪਹਿਲਾਂ ਪਾਹੁਲ ਕਿਹਾ ਕਰਦੇ ਸੀ। ਉਹ ਅੰਮ੍ਰਿਤ ਫਿਰ ਪੰਜ ਪਿਆਰੇ ਉਸ ਨੂੰ ਜਿਹੜਾ ਅੰਮ੍ਰਿਤ ਛਕਣ ਵਾਲਾ ਉਹਨੂੰ ਛਕਾਉਂਦੇ ਨੇ, ਉਹਦੇ ਬਾਅਦ ਬੀਜ ਪਾਉਂਦੇ ਨੇ ਉਹਦੇ ਹਿਰਦੇ ਚ ਤਾਂ ਕਿ ਤੂੰ ਤੈਨੂੰ ਇੱਕ ਮੰਤਰ ਦਿੰਦੇ ਆ ਉਸ ਮੰਤਰ ਦੇ ਬਲ ਨਾਲ ਤੂੰ ਨਾਮ ਤੱਕ ਪਹੁੰਚੇਗਾ। ਉਹ ਮੰਤਰ ਫਿਰ ਪੰਜ ਪਿਆਰੇ ਇਕੱਠੇ ਬੋਲਦੇ ਨੇ ਇੱਕ ਜਵਾਨ ਹੋ ਕੇ। ਉਹ ਜਦੋਂ ਪੰਜ ਵਾਰੀ ਬੋਲਦੇ ਨੇ ਤਾਂ ਉਹ ਹਿਰਦੇ ਵਿੱਚ ਜੜ ਫੜਨ ਲੱਗ ਜਾਂਦਾ, ਫਿਰ ਉਹ ਚੱਲਦਾ, ਫਿਰ ਜਿਉਂ ਜਿਉਂ ਸ਼ੌਕ ਜਾਗਦਾ, ਜਿਉਂ ਜਿਉਂ ਉਹਦੀ ਮਿਹਨਤ ਕਰਦਾ, ਜਿਉਂ ਜਿਉਂ ਉਹਨੂੰ ਜਪਦਾ, ਜਪਦੇ ਜਪਦੇ ਅੰਦਰ ਨਾਲ ਦੀ ਨਾਲ ਅਵਸਥਾ ਆਈ ਜਾਂਦੀ ਹੈ, ਪਤਾ ਲੱਗੀ ਜਾਂਦਾ ਵੀ ਹੁਣ ਮੇਰੀ ਸੁਰਤ ਕਿੱਥੇ ਆ ਗਈ। ਉਹ ਐਨਰਜੀ ਦਾ ਫਲੋ ਇੰਨਾ ਜ਼ਬਰਦਸਤ ਹੈ ਕਿ ਥੋੜਾ ਜਿਹਾ ਅੰਦਰ ਜਾ ਕੇ ਨਾ, ਜੇ ਅਸੀਂ ਸਵਾਸ ਨਾਲ ਥੋੜਾ ਜਿਹਾ ਅੰਦਰ ਜਾਈਏ, ਉਸੇ ਵੇਲੇ ਮਲੋ ਮੁੰਡੇ ਲੱਗ ਜਾਂਦੀ ਹੈ ਵੀ ਮੇਰਾ ਕਿਸੇ ਸ਼ਕਤੀ ਦੇ ਨਾਲ ਮੇਲ ਹੋ ਰਿਹਾ ਅੰਦਰੋਂ ਹੀ। ਉਹ ਰਸ ਕਿਉਂ ਆ ਰਿਹਾ ਮੇਰੇ ਅੰਦਰ, ਸੁਗੰਧੀ ਮੇਰੇ ਅੰਦਰ ਕਿਉਂ ਪੈਦਾ ਹੋ ਗਈ, ਮੇਰੇ ਅੰਦਰ ਬਹੁਤ ਸ਼ਾਂਤੀ ਕਿਉਂ ਪੈਦਾ ਹੋ ਗਈ। ਉਹ ਇਸ ਕਰਕੇ ਹੋ ਗਈ ਕਿ ਨਾਮ ਦੇ ਨਾਲ ਸੰਪਰਕ ਹੋਣਾ ਸ਼ੁਰੂ ਹੋ ਗਿਆ ਉਹਦਾ ਨੇੜੇ ਜਿਹੀ। ਲੇਕਿਨ ਪੂਰੀ ਤਰ੍ਹਾਂ ਕਿਵੇਂ ਹੁੰਦਾ ਉਹਦੇ ਬਾਰੇ ਗੁਰਮੁਖ ਪਿਆਰੇ ਅਵਸਥਾ ਭੇਦ ਦੇ ਨਾਲ 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 ਦੱਸੀ ਜਾਂਦੇ ਆ, ਹੁਣ ਤੂੰ ਇੱਥੇ ਚੱਲ, ਹੁਣ ਅੱਗੇ ਚੱਲ, ਹੁਣ ਅੱਗੇ ਚੱਲ, ਹੁਣ ਅੱਗੇ ਚੱਲ। ਉਹ ਅੱਗੇ ਐ ਨਹੀਂ ਹੈ ਜਿਵੇਂ ਸਕੂਲ ਦੀਆਂ ਕਲਾਸਾਂ ਪਾਸ ਨੇ, ਉਹ ਜੀਵਨ ਦੀ ਸਚਿਆਈ ਦੇ ਨਾਲ ਆਦਮੀ ਗਾਹ ਲੰਘਦਾ। ਜੇ ਖੋਟ ਆ ਗਈ, ਇੱਕ ਵਾਰੀ ਵੀ ਖੋਟ ਆ ਗਈ ਨਾ, ਮੁੜ ਕੇ ਥੱਲੇ ਬਾਹਰ ਮਾਰਦੇ ਨੇ ਚੱਕ ਕੇ। ਉਹ ਪਵਿੱਤਰ ਥਾਂ ਹੈ, ਉੱਥੇ ਖੋਟੀ ਸੁਰਤ ਨੂੰ ਥਾਂ ਨਹੀਂ ਮਿਲਦਾ। ਸੋ ਮੇਰਾ ਜੋ ਬੇਨਤੀ ਹੈ ਕਿ ਅੰਮ੍ਰਿਤ ਛੱਕ ਕੇ ਮੰਤਰ ਦਿੰਦੇ ਨੇ ਵਾਹਿਗੁਰੂ, ਮੂਲ ਮੰਤਰ ਦਿੰਦੇ ਨੇ ਵੀ ਤੇਰੇ ਸਾਹਮਣੇ ਨਿਸ਼ਾਨਾ ਕੀ ਹੈ, ਉਹ ਹੈ ਕਿ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰ ਪ੍ਰਸ਼ਾਦ ਜਾ ਪਾਤ ਸਚ ਜੁਗਾਤ ਸਚ ਹੈ ਵੀ ਸਚ ਨਾਨਕੋ ਸੇਵੀ ਸਚ। ਇਹਦੇ ਪਿੱਛੇ ਕੀ ਹੈ? ਮਹਾਰਾਜ ਕਹਿੰਦੇ ਬੀਜ ਮੰਤਰ ਸਰਵ ਕੋ ਗਿਆਨ। ਇਹਦੇ ਪਿੱਛੇ ਉਹ ਨਾਮ ਸ਼ਕਤੀ ਛੁਪੀ ਹੋਈ ਹੈ ਇਸ ਮੰਤਰ ਦੇ, ਮੂਲ ਮੰਤਰ ਦੇ, ਇਹਦੇ ਅੱਖਰਾਂ ਦੇ ਵਿੱਚ ਸਮਾਈ ਹੋਈ ਹੈ। ਹੁਣ ਇਸ ਦੀ ਮਹਿਮਾ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ, ਕਹਿੰਦੇ ਮਰਦਾਨੇ ਆ ਇਹ ਐਡੀ ਬੜੀ ਚੀਜ਼ ਹੈ, ਸੰਸਾਰ ਨੂੰ ਕਦਰ ਨਹੀਂ ਹੈ। ਕਿਉਂ ਨਹੀਂ ਕਦਰ? ਉਹ ਕਹਿੰਦੇ ਮਾਇਆ ਨੇ ਮੋਹਰਿਆ, ਇਹਦੀ ਮਹਿਮਾ ਦੇ ਉੱਤੇ ਵਿਸ਼ਵਾਸ ਨਹੀਂ ਹੈ ਇਸ ਨੂੰ ਆਉਂਦਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਸੰਸਾਰ ਚ ਅੱਜ ਤੱਕ ਕੋਈ ਪੈਦਾ ਨਹੀਂ ਹੋਇਆ ਜਿਹੜਾ ਨਾਮ ਦੀ ਕੀਮਤ ਜਾਣਦਾ ਹੋਵੇ। ਛੋਟੀਆਂ ਛੋਟੀਆਂ ਗੱਲਾਂ ਵੀ ਮਹਾਰਾਜ ਕਹਿੰਦੇ ਜੇ ਇੱਕ ਵਾਰੀ ਵੀ ਤੂੰ ਨਾਮ ਦਾ ਜਾਪ ਕਰ ਦੇਵੇਂ ਤਾਂ ਵੀ ਤੇਰੀ 84 ਕੱਟੀ ਜਾਂਦੀ ਹੈ, ਲੇਕਿਨ ਸਮਝ ਕੇ ਕਰ। ਚਾਹੇ ਪੂਜਾ ਕਰਦਾ ਹੈ, ਚਾਹੇ ਨਮਾਜ਼ ਪੜ੍ਹਦਾ, ਲੇਕਿਨ ਸਮਝ ਕੇ ਕਰ ਜੋ ਵੀ ਗੱਲ ਕਰਨੀ। ਉਹ ਬਾਤ ਜਿੰਨਾ ਚਿਰ ਤੇਰੇ ਸਮਝ ਨਹੀਂ ਆਉਂਦੀ, ਉਹ ਸਤਸੰਗ ਬਿਨਾਂ ਸਮਝ ਨਹੀਂ ਆਉਂਦੀ। ਤਤ ਬੇਤੇ ਮਹਾਂਪੁਰਸ਼ ਨਾਲ ਸੰਪਰਕ ਹੋਵੇ ਜਿਹੜਾ ਆਪ ਇਸ ਥਾਂ ਤੇ ਨਿਵਾਸ ਕਰਦਾ, ਉਹਦੀ ਸੰਗਤ ਦੇ ਵਿੱਚੋਂ ਇਹ ਗੱਲ ਸਮਝ ਆਇਆ ਕਰਦੀ। ਸੋ ਜਿੰਨਾ ਚਿਰ ਸਮਝ ਨਹੀਂ ਆਉਂਦੀ ਓਨੀ ਦੇਰ ਤੱਕ ਰੁਚੀ ਨਹੀਂ ਜਾਗਦੀ। ਮਹਾਰਾਜ ਕਹਿੰਦੇ ਪਿਆਰਿਓ, ਜੇ ਕਿਸੇ ਪਿੰਡ ਦੇ ਅੰਦਰ ਐਸਾ ਇੱਕ ਪੁਰਸ਼ ਰਹਿੰਦਾ ਹੋਵੇ ਨਾ, ਜੇ ਜਿਹੜਾ ਬੰਦਗੀ ਕਰਦਾ ਤੇ ਨਾਮ ਐਨਰਜੀ ਦੇ ਨਾਲ ਜਿਹਦੀ ਸੁਰਤ ਜੁੜ ਗਈ, ਉਹ ਜੇ ਜਾਗਦਿਆਂ ਤਾਂ ਛੱਡੋ, ਜੇ ਸੁਪਨੇ ਵਿੱਚ ਵੀ ਉਹਦੇ ਮੂੰਹ ਚੋਂ ਨਿਕਲ ਗਿਆ ਨਾ ਵਾਹਿਗੁਰੂ, ਉਹ ਵਾਹਿਗੁਰੂ ਦੀ ਐਨਰਜੀ ਇੰਨੀ ਚਾਰੇ ਪਾਸੇ ਨੂੰ ਫੈਲਣੀ ਸ਼ੁਰੂ ਹੋ ਜਾਣੀ ਹੈ ਕਿ ਸਾਰਾ ਹੀ ਪਿੰਡ ਪਵਿੱਤਰ ਹੋ ਜਾਣਾ, ਐਸਾ ਪ੍ਰਮਾਣ ਕਰਦੇ ਨੇ।
ਸਾਰਾ ਨਗਰ ਪਵਿੱਤਰ ਹੋ ਜਾਵੇ ਸਤਨਾਮ ਬੋਲ ਵਾਹਿਗੁਰੂ, ਨਗਰ ਪਵਿੱਤਰ ਹੋ ਜਾਵੇ ਸਤਨਾਮ ਬੋਲ ਵਾਹਿਗੁਰੂ।
ਇੱਕ ਪਰਮੇਸ਼ੁਰ ਦਾ ਪਿਆਰਾ ਇੱਕ ਪਿੰਡ ਵਿੱਚ ਹੋਵੇ, ਨਾਮ ਨਾਲ ਜੁੜਿਆ ਹੋਇਆ, ਜੇ ਉਸਦੇ ਮੁਖ ਤੋਂ ਵਾਹਿਗੁਰੂ ਅੱਲਾ ਰਾਮ ਕੋਈ ਵੀ ਨਾਮ ਪਰਮੇਸ਼ੁਰ ਦਾ ਨਿਕਲਦਾ, ਉਹਦਾ ਅਸਰ ਕੀ ਹੁੰਦਾ? ਸਾਰਾ ਨਗਰ ਪਵਿੱਤਰ ਹੋ ਜਾਂਦਾ। ਅੱਜ ਕੱਲ ਸਾਇੰਸ ਦਾ ਯੁੱਗ ਹੈ, ਬਹੁਤ ਸਾਰੇ ਪ੍ਰੇਮੀ ਇਸ ਗੱਲ ਦੇ ਉੱਤੇ ਕਿੰਤੂ ਕਰਦੇ ਨੇ ਵੀ ਕਿਵੇਂ ਹੋ ਜਾਏਗਾ ਪਵਿੱਤਰ। ਉਹ ਐਨਰਜੀ ਹੈ ਸਾਧ ਜੀ, ਜਦ ਮੁੱਖ ਤੋਂ ਨਿਕਲਦੀ ਆ ਉਹ ਫੈਲਣੀ ਸ਼ੁਰੂ ਹੋ ਜਾਂਦੀ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਿਸ ਵਕਤ ਆਪ ਦਾ ਪ੍ਰਕਾਸ਼ ਹੋਇਆ ਪੌਂਡੇ ਆਪਣਾ ਪਟਨੇ ਸਾਹਿਬ ਚ, ਦੇਖੋ ਇੱਕ ਗੱਲ ਸੋਚ ਕੇ ਵਿਚਾਰੋ, ਸੁਣਦੇ ਅਸੀਂ ਬਹੁਤ ਵਾਰ ਲੇਕਿਨ ਸਾਡੀ ਵਿਚਾਰ ਚ ਨਹੀਂ ਆਉਂਦੀ। ਉਸ ਵੇਲੇ ਕੀ ਹੋਇਆ ਕਿ ਸਾਰੀ ਦੁਨੀਆਂ ਜਿਹੜਾ ਅਰਥ ਪਲੈਨਟ ਸੀ ਨਾ, ਇਹਦੇ ਉੱਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਸਾਖੀ ਤੁਸੀਂ ਸੁਣੀ ਹੈ, ਲੇਕਿਨ ਡੰਗਿਆਈ ਚ ਨਹੀਂ ਗਏ। ਉਹ ਸਾਰੇ ਪ੍ਰਕਾਸ਼ ਹੋ ਗਿਆ। ਇੱਥੇ ਕੁਝ ਬੰਦਗੀ ਕਰਨ ਵਾਲੇ ਇੰਨੇ ਉੱਚੇ ਲੰਘ ਗਏ ਸੀ ਕਿ ਉਹਨਾਂ ਦੇ ਦਿਵ ਨੇਤਰ ਖੁੱਲ ਗਏ ਸੀ, ਅੰਦਰਲੇ ਨੇਤਰ। ਉਹ ਜਿਸ ਵਕਤ ਪ੍ਰਕਾਸ਼ ਹੋਇਆ ਉਹਨਾਂ ਨੂੰ ਝੁੰਝਣੀਆਂ ਆਈਆਂ ਵੀ ਹੈ ਇਹ ਕੀ ਗੱਲ, ਅੱਜ ਧਰਤੀ ਤੇ ਕੀ ਹੋਇਆ। ਜਿਵੇਂ ਕੋਈ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਇਕਦਮ ਧਰਤੀ ਤੇ ਆ ਜਾਵੇ, ਸਾਨੂੰ ਖੁੱਲੀਆਂ ਅੱਖਾਂ ਵਾਲਿਆਂ ਨੂੰ ਜਿਨ੍ਹਾਂ ਨੂੰ ਨਹੀਂ ਗਿਆਨ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਹੋ ਗਿਆ, ਇੰਨਾ ਪ੍ਰਕਾਸ਼ ਕਿਉਂ ਆ ਗਿਆ। ਲੇਕਿਨ ਰੂਹਾਨੀ ਬੰਦਿਆਂ ਨੂੰ ਪਤਾ ਲੱਗ ਗਿਆ। ਉਸ ਵੇਲੇ ਪੀਰ ਭੀਖਣ ਸ਼ਾਹ ਨਮਾਜ਼ ਦਾ ਵਕਤ ਹੋ ਗਿਆ ਸੀ ਤੇ ਅੱਜ ਨਮਾਜ਼ ਪੱਛਮ ਵੱਲ ਨੂੰ ਮੂੰਹ ਕਰਕੇ ਨਹੀਂ ਪੜ ਰਿਹਾ। ਮਰੀਦਾਂ ਨੇ ਕਿਹਾ ਪੀਰ ਜੀ ਇਧਰਲੇ ਪਾਸੇ ਹੈ ਪੱਛਮ, ਮਗਰ ਵੱਲ ਨਮਾਜ਼ ਪੜ੍ਹਨੀ ਹੈ, ਤੁਸੀਂ ਤਾਂ ਪੂਰਬ ਵੱਲ ਮੂੰਹ ਕਰੀ ਬੈਠੇ ਹੋ। ਉਹ ਕਹਿੰਦਾ ਅੱਜ ਨਮਾਜ਼ ਜਿਹਦੀ ਅਸੀਂ ਪੜ੍ਹਦੇ ਹਾਂ ਅੱਜ ਇਧਰੇ ਪੜ੍ਹਨੀ ਪੈਣੀ ਹੈ, ਕਿਉਂਕਿ ਉਹ ਸੰਸਾਰ ਤੇ ਆ ਗਿਆ। ਦੇਖੋ ਕਿੰਨਾ ਪ੍ਰਕਾਸ਼ ਅਜੇ ਤੱਕ ਵੀ ਅਰਥ ਪਲੈਨਟ ਧਰਤੀ ਦੇ ਉੱਤੇ ਹੈ, ਉਹ ਕਿਸ ਤਰ੍ਹਾਂ ਦੇ ਨਾਲ ਤੇਜ਼ ਜੋਤ ਚੱਲ ਰਹੀ ਹੈ। ਉਹ ਆਪ ਨਿਰੰਕਾਰ ਦੀ ਜੋਤ ਆ ਗਈ, ਮੈਂ ਆਪਣਾ ਸੁੱਤ ਤੋਏ ਨਵਾਜਾ ਪੰਥ ਪ੍ਰਚਾਰ ਕਰਵੇ ਕੋ ਸਾਜਾ, ਭੇਜ ਦਿੱਤਾ ਨਿਰੰਕਾਰ ਨੇ ਸਭ ਤੋਂ ਸ਼ਕਤੀਸ਼ਾਲ ਪੁੱਤਰ ਬਣਾ ਕੇ। ਨਮਾਜ਼ ਪੜ੍ਹੀ ਸੰਤਾਂ ਦੇ ਨਾਲ, ਬਹੁਤ ਕਿਸਮ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਮਰੀਦ ਵੀ ਕਹਿੰਦੇ ਨੇ, ਸੇਵਕ ਵੀ ਕਹਿੰਦੇ ਆ, ਚੇਲੇ ਵੀ ਕਹਿੰਦੇ ਆ। ਸੰਤਾਂ ਉੱਤੇ ਸਾਰਿਆਂ ਦੀ ਸ਼ਰਧਾ ਨਹੀਂ ਸਾਧ ਸੰਗਤ ਜੀ ਹੁੰਦੀ, ਸ਼ਰਧਾ ਵਾਲਾ ਕੋਈ ਦੂਰ ਏ ਬਸਦਾ ਹੁੰਦਾ। ਜ਼ਰੂਰੀ ਨਹੀਂ ਵੀ ਸੰਤਾਂ ਦੇ ਜਿਹੜੇ ਨਾਲ ਫਿਰਦੇ ਆ ਉਹਨਾਂ ਦੀ ਸ਼ਰਧਾ ਹੋਵੇ, ਕਿਉਂਕਿ ਨਾਲ ਰਹਿੰਦੇ ਨੇ, ਨਾਲ ਰਹਿਣ ਨਾਲ ਕਿਰਿਆ ਦੇਖਦੇ ਨੇ, ਅੰਦਰਲੀ ਵਸਤਾ ਨੂੰ ਜਾਣਦੇ ਨੇ, ਬਾਹਰਲੀ ਕਿਰਿਆ ਦੇ ਬਾਹਰਲੀ ਕਿਰਿਆ ਦੇ ਉੱਤੇ ਤਰਕ ਕਰਦੇ ਨੇ। ਇਹ ਸਾਰੇ ਮਹਾਂਪੁਰਸ਼ਾਂ ਨਾਲ ਹੁੰਦਾ, ਇਹ ਕਦੇ ਨਾਲ ਨਹੀਂ ਹੁੰਦਾ, ਚਾਹੇ ਕਿੱਡਾ ਹੀ ਵੱਡਾ ਰੱਬ ਵੀ ਆ ਜਾਵੇ, ਉਹਦੇ ਜਿਹੜੇ ਚੇਲੇ ਨੇ ਉਹ ਵੀ ਤਰਕ ਕਰਦੇ। ਈਸਾ ਜੀ ਕਿੱਡੀ ਬੜੀ ਹਸਤੀ ਸੀ, ਲੇਕਿਨ ਜਦੋਂ ਪੁੱਛਿਆ, ਪੀਤਰਸ ਸਭ ਤੋਂ ਵੱਡਾ ਸੀ, ਉਹਨੂੰ ਅੱਠ ਤਾਲੇ ਖੋਲ ਕੇ ਛਡਾਇਆ ਸੀ ਜੇਲ੍ਹ ਚੋਂ ਈਸਾ ਜੀ ਨੇ। ਜਦ ਉਹ ਯਹੂਦੀ ਬਾਦਸ਼ਾਹ ਨੇ ਪੁੱਛਿਆ ਵੀ ਤੂੰ ਇਹਨੂੰ ਜਾਣਦਾ ਕੌਣ ਹੈ, ਹਾਲਾਂਕਿ ਨਾਲੇ ਰਹਿੰਦਾ ਸੀ, ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਤਾਂ ਹੁਣੇ ਆਇਆ ਸੀ ਸਤਸੰਗ ਦੇ ਵਿੱਚ, ਮੈਨੂੰ ਨਹੀਂ ਪਤਾ ਇਹ ਬੰਦਾ ਕੌਣ ਹੈ, ਕਿੱਥੇ ਰਹਿੰਦਾ। ਸਭ ਤੋਂ ਵੱਡਾ ਚੇਲਾ ਮੁੱਕਰ ਗਿਆ। ਗੁਰੂ ਦਸਵੇਂ ਪਾਤਸ਼ਾਹ ਜਾ ਰਹੇ ਨੇ ਦੱਖਣ ਨੂੰ, ਡੱਲੇ ਦੇ ਉੱਤੇ ਬੇਅੰਤ ਰਹਿਮਤਾਂ ਕੀਤੀਆਂ। ਇਹ ਜਿਹੜੀ ਫੈਮਿਲੀ ਸੀ ਭਾਈ ਭਗਤੂ ਦੀ, ਚਾਰ ਭਰਾ ਸੀਗੇ, ਭਾਈ ਤਲੋਕਾ, ਭਾਈ ਰਾਮ ਸਿੰਘ, ਭਾਈ ਫਤਿਹ ਸਿੰਘ ਆਦਿ, ਇਹਨਾਂ ਦੇ ਉੱਤੇ ਗੁਰੂ ਘਰ ਤੋਂ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਹੁੰਦੀਆਂ ਹੈਗੀਆਂ। ਉਹਦੇ ਬਾਅਦ ਗੁਰੂ ਮਹਾਰਾਜ ਨੇ ਘਰ ਵਾਰੀ ਸਿੰਘ, ਦਰਬਾਰੀ ਸਿੰਘ, ਦੀਵਾਨਿਆਂ ਤੇ ਹੋਰ ਅਨੇਕਾਂ ਬਰਾੜਾਂ ਦੇ ਉੱਤੇ ਬੜੀ ਬਖਸ਼ਿਸ਼ ਕੀਤੀ। ਜਿਸ ਵਕਤ ਆਪ ਸਰਸੇ ਦੇ ਵਿੱਚ ਚਲੇ ਗਏ, ਨਾਲੇ ਜ਼ਿਲ੍ਹਾ ਮਾਨਸਾ ਦੇ, ਬਹੁਤੀ ਦੂਰ ਵੀ ਨਹੀਂ ਹੈ, 50-60 ਮੀਲ ਗਏ ਅਜੇ, ਉੱਥੇ ਕੀ ਹੋਇਆ, ਨੱਠਣੇ ਸ਼ੁਰੂ ਹੋ ਗਏ। ਜਿੱਥੇ ਕਹਿੰਦੇ ਸੀ ਗੁਰੂ ਸਾਹਿਬ ਨੂੰ ਵੀ ਹਾਂ ਜੀ ਅਸੀਂ ਤਾਂ ਜੋ ਕਹੋਗੇ ਜਾਨਾਂ ਦੇਵਾਂਗੇ, ਲੇਕਿਨ ਥਿੜਕ ਗਏ ਸਾਰੇ, ਨੱਠੇ ਆਏ। ਉਹਦੇ ਬਾਅਦ ਡੱਲਾ ਕਹਿਣ ਲੱਗਿਆ ਕਿ ਮਹਾਰਾਜ ਇਹ ਦੌੜੇ ਜਾਂਦੇ ਨੇ ਕੱਚੇ ਨੇ। ਮਹਾਰਾਜ ਤੂੰ ਆਪਣਾ ਫਿਕਰ ਕਰ, ਅੰਦਰੋਂ ਤਾਂ ਤੂੰ ਕੰਬ ਰਿਹਾ ਤੇ ਬਾਹਰੋਂ ਤੂੰ ਗੱਲ ਮਾਰਦਾ ਹੋਰ ਤਰ੍ਹਾਂ ਦੀ। ਨਾ ਮਹਾਰਾਜ ਮੇਰਾ ਤਾਂ ਸਰੀਰ ਚਲਿਆ ਗਿਆ, ਮੈਂ ਤੁਹਾਡਾ ਕਦੇ ਸਾਥ ਨਹੀਂ ਕੱਢੂੰਗਾ। ਉਸ ਤੋਂ ਬਾਅਦ ਪਤਾ ਲੱਗਿਆ ਵੀ ਫਤਿਹ ਸਿੰਘ ਵੀ ਜਾ ਰਿਹਾ, ਰਾਮ ਸਿੰਘ ਵੀ ਰਾਮ ਸਿੰਘ ਕਹਿਣ ਲੱਗਿਆ ਕਿ ਮਹਾਰਾਜ ਮੇਰੇ ਭਰਾ ਨੂੰ ਜਾਣ ਦਿਓ, ਘਰ ਸੰਭਾਲ ਲੂ, ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ। ਮਹਾਰਾਜ ਕਹਿੰਦੇ ਰਾਮ ਸਿੰਘ ਸਾਨੂੰ ਐਂ ਲੱਗਦਾ ਤੂੰ ਵੀ ਅੰਦਰੋਂ ਕੰਬਣ ਲੱਗ ਗਿਆ। ਨਾ ਮਹਾਰਾਜ, ਸਾਡਾ ਪੁਸ਼ਤਾਂ ਦੀ ਸਾਡੀ ਪੁਸ਼ਤਾਂ ਦੀ ਸਾਂਝ ਤੁਹਾਡੇ ਨਾਲ, ਅਸੀਂ ਕਿਵੇਂ ਚਲੇ ਜਾਵਾਂਗੇ। ਅਖੀਰ ਡੱਲਾ ਜਿਹੜਾ ਕਹਿੰਦਾ ਸੀ ਗੁਰੂ ਸਾਹਿਬ ਨੂੰ ਵੀ ਪੀੜੀ ਜੋਗੀ ਥਾਂ ਦੇ ਦੋ ਆਪਣੀ ਦਰਗਾਹ ਚ, ਤੇ ਮਹਾਰਾਜ ਨੇ ਕਿਹਾ ਡੱਲਿਆ ਪੀੜੀ ਜੋਗੀ ਕਿਉਂ, ਮੁਰੱਬੇ ਲੈ ਲਈ ਅੰਮ੍ਰਿਤ ਛਕ ਲੈ, ਗੁਰੂ ਦੇ ਨਾਲ ਬੈਲਡ ਹੋ ਜਾ। ਗੁਰੂ ਦੀ ਦਰਗਾਹ ਚ ਤਾਂ ਹੀ ਜਾਏਗਾ ਜੇ ਗੁਰੂ ਦਾ ਬਣੇਗਾ, ਜੇ ਗੁਰੂ ਦਾ ਬਣਿਆ ਹੀ ਨਹੀਂ ਦਰਗਾਹ ਚ ਕਿਵੇਂ ਚਲਿਆ ਜਾਏਗਾ, ਸਾਡੇ ਨਾਲ ਬੈਲਡ ਨਹੀਂ ਹੋਇਆ ਸਾਡਾ ਬੰਦਾ ਕਿਵੇਂ ਬਣ ਜਾਏਗਾ। ਈਸਾਈਆਂ ਦੇ ਵਿਚ ਜਦ ਤੱਕ ਬੈਪਟਾਈਜ਼ ਨਹੀਂ ਕਰਦੇ ਜਿਵੇਂ ਆਪਾਂ ਸਿਖਾਉਂਦੇ ਹਾਂ, ਉਹ ਵੀ ਸਿਖਾਉਂਦੇ ਨੇ, ਉਹਨਾਂ ਚਿਰ ਈਸਾਈ ਨਹੀਂ ਹੁੰਦਾ ਜਦ ਤੱਕ ਮਸਜਿਦ ਵਿਚ ਜਾ ਕੇ ਪੂਰੇ ਤਰੀਕੇ ਦੇ ਨਾਲ ਇਸਲਾਮ ਧਾਰਨ ਨਹੀਂ ਕਰਦਾ, ਇਸਲਾਮ ਮੁਸਲਮਾਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਦੇ ਨਾਲ ਜਦ ਤੱਕ ਪੰਜ ਪਿਆਰਿਆਂ ਦੀ ਗੁਰੂ ਗ੍ਰੰਥ ਸਾਹਿਬ ਦੀ ਚਰਨ ਸ਼ਰਨ ਚ ਆ ਕੇ ਪੰਜ ਪਿਆਰਿਆਂ ਤੋਂ ਮੰਤਰ ਨਹੀਂ ਲੈਂਦਾ ਅੰਮ੍ਰਿਤ ਛਕ ਕੇ, ਉਹਨਾਂ ਚਿਰ ਸਿੱਖ ਨਹੀਂ ਹੋ ਸਕਦਾ। ਕਹਿੰਦੇ ਸਿੱਖ ਤਾਂ ਬੇਅੰਤ, ਉਹ ਸਿੱਖ ਵੋਟਾਂ ਵਾਲੇ ਨੇ, ਗੁਰੂ ਘਰ ਦੇ ਸਿੱਖ ਨਹੀਂ ਹੈਗੇ। ਗੁਰੂ ਘਰ ਦੇ ਤਾਂ ਉਹੀ ਨੇ ਜਿਹੜੇ ਗੁਰੂ ਨਾਲ ਜੁੜ ਗਏ, ਜਿਹੜੇ ਜੁੜੇ ਹੀ ਨਹੀਂ ਉਹ ਗੁਰੂ ਦੇ ਸਿੱਖ ਕਿਵੇਂ ਕਹਾਉਂਦੇ ਨੇ। ਹਾਂ, ਵੋਟਾਂ ਵਾਲਿਆਂ ਨੂੰ ਲੋੜ ਹੈ, ਉਹ ਕਹੀ ਜਾਣਗੇ ਸਿੱਖ ਸਿੱਖ। ਸੋ ਇਸ ਤਰ੍ਹਾਂ ਦੇ ਨਾਲ ਪਤਾ ਲੱਗਿਆ ਵੀ ਰਾਤ ਨੂੰ ਡੱਲਾ ਪਹਿਰੇ ਤੇ ਹੈ। ਆਦਮੀਆਂ ਨੂੰ ਆਪਣਿਆਂ ਨੂੰ ਸਾਰਿਆਂ ਨੂੰ ਸਿਖਾਤਾ ਵੀ ਰਾਤ ਨੂੰ ਆਪਾਂ ਅੱਧੀ ਰਾਤ ਦਾ ਜੇ ਘੜਿਆਲ ਵੱਜਣੀ ਉਹ ਤੇ ਬਾਅਦ ਜਦੇ ਹੀ ਸੂਟਾਂ ਵੱਟ ਜਾਣੀਆਂ। ਕਹਿੰਦੇ ਤੇਰਾ ਸਰਦਾਰ ਤੇਰਾ ਤਾਂ ਪਹਿਰਾ ਹੈ, ਕਹਿੰਦਾ ਮੈਂ ਉੱਥੋਂ ਹੀ ਨੱਠਿਆ ਹੋਣਾ। ਗੁਰੂ ਸਾਹਿਬ ਦੇ ਸਰਾਣੇ ਨਾਲ ਖੰਡਾ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ ਸੀ ਨਾ ਇਹਨੂੰ ਸੋਨੇ ਦੀ ਮੁੱਠ ਵਾਲਾ, ਉਹ ਸਰਾਣੇ ਨਾਲ ਕਢਾਤਾ ਹੌਲੀ ਦੇ ਕੇ। ਇੱਕ ਜੜਾਊ ਕੜੇ ਬਖਸ਼ੇ ਸੀਗੇ, ਉਹ ਵੀ ਉਸ ਵੇਲੇ ਦਾ 2000 ਮੁੱਲ ਸੀ, ਹੁਣ 2 ਲੱਖ ਦੇ ਨੇ। ਹੱਥਾਂ ਚੋਂ ਲਾਹੇ ਗੁਰੂ ਮਹਾਰਾਜ ਦੇ ਪਲੰਗ ਦੇ ਉੱਤੇ ਰੱਖਤੇ, ਹੋਰ ਵੀ ਜਿਹੜੀਆਂ ਬਖਸ਼ਿਸ਼ਾਂ ਉਹ ਵੀ ਰੱਖਤੀਆਂ, ਤੇ ਪਰਿਕਰਮਾ ਕਰਕੇ ਮੱਥਾ ਟੇਕ ਕੇ ਦੌੜਿਆ, ਛੂਟਾਂ ਲਾਤੀਆਂ, ਤਲਵੰਡੀ ਆ ਕੇ ਖੜਿਆ। ਰਾਮ ਸਿੰਘ ਕਹਿਣ ਲੱਗਿਆ ਕਿ ਮਹਾਰਾਜ ਡੱਲਾ ਤਾਂ ਨੱਠ ਗਿਆ। ਮਹਾਰਾਜ ਕਹਿੰਦੇ ਜਿੰਨੇ ਕੱਚੇ ਨੇ ਸਭ ਨੇ ਨੱਠ ਜਾਣਾ, ਇਹ ਤਾਂ ਪੱਕਿਆਂ ਦੀ ਪ੍ਰੀਤ ਨਿਵਿਆ ਕਰਦੀ ਆ। ਕੱਚੇ ਝੜ ਜਾਂਦੇ ਨੇ, ਪੱਕੇ ਨੇ ਨੀਂਦ ਤੋਂ ਟੁੱਟਿਆ ਕਰਦੇ। ਪਤਾ ਲੱਗਿਆ ਦੂਸਰੇ ਤੀਸਰੇ ਦਿਨ ਰਾਮ ਸਿੰਘ ਵੀ ਰਾਤ ਨੂੰ ਨੱਠ ਗਿਆ, ਨਾਲ ਲੈ ਗਿਆ ਬਰਾੜਾ ਦੀ ਫੌਜ। ਮਹਾਰਾਜ ਕੋਲ ਸਿਰਫ 300 ਸਿੰਘ ਰਹਿ ਗਿਆ, ਮਰਜੀ ਬੜਾ ਜਿਹੜਾ ਸੀ। ਪਤਾ ਲੱਗਿਆ ਵੀ ਮਹਾਰਾਜ ਨੱਠ ਗਿਆ ਰਾਮ ਸਿੰਘ। ਮਹਾਰਾਜ ਕਹਿੰਦੇ ਇਹਨੂੰ ਨਾ ਨੱਠਣ ਦਿਓ, ਅਸੀਂ ਇਹਦੇ ਸਿਰ ਤੇ ਤਾਂ ਤਾਜ ਰੱਖਣਾ ਸੀ, ਭਾਗਾਂ ਤੋਂ ਹੀਣਾ ਕਹਿੰਦੇ ਚੱਲਿਆ ਤਾਂ ਜਾਓ ਸਾਡਾ ਸੁਨੇਹਾ ਦੇ ਦੋ। ਘੋੜ ਸਵਾਰ ਤੇਜ ਗਏ, ਜਾ ਕੇ ਘੇਰ ਲਿਆ। ਕਹਿੰਦੇ ਉਹ ਰਾਮ ਸਿੰਘ ਗੁਰੂ ਮਹਾਰਾਜ ਕਹਿੰਦੇ ਵੀ ਜਾਣਾ ਹੈ ਤਾਂ ਜਾ, ਪਰ ਇੱਕ ਵਾਰੀ ਮਿਲ ਤਾਂ ਜਾ, ਇੰਨੀ ਸਾਂਝ ਤੂੰ ਇਕਦਮ ਇਹ ਤੋੜ ਦੇ। ਪੁਸ਼ਤਾਂ ਦੀ ਸਾਂਝ ਚੌਥੇ ਪਾਤਸ਼ਾਹ ਦੇ ਵੇਲੇ ਤੋਂ ਤੁਹਾਡੇ ਨਾਲ ਸਾਂਝ ਪਈ। ਪੰਜਵੇਂ ਪਾਤਸ਼ਾਹ ਦੀ ਸਿੱਖੀ ਭਾਈ ਭਗਤੂ ਨੇ ਕਮਾਈ, ਗੁਰੂ ਛੇਵੇਂ ਸੱਤਵੇਂ ਅੱਠਵੇਂ ਦੀ ਸਿੱਖੀ ਭਾਈ ਗੌਰੇ ਨੇ ਪੁਗਾਈ। ਉਹਦੇ ਬਾਅਦ ਭਾਈ ਜੀਵਨ ਗੁਰਸਿੱਖੀ ਵਿਚ ਰਿਹਾ। ਉਹ ਤੁਹਾਡੀ ਤਾਂ ਪੁਸ਼ਤ ਦਰ ਪੁਸ਼ਤ ਕਿੰਨੀਆਂ ਪੁਸ਼ਤਾਂ ਤੋਂ ਸਾਡੇ ਨਾਲ ਸਾਂਝ ਆਏ, ਇੱਕ ਵਾਰੀ ਗੱਲ ਤਾਂ ਕਰ ਜਾ। ਕਹਿੰਦਾ ਵੀ ਹੁਣ ਤਾਂ ਮੈਂ ਨਹੀਂ ਮੁੜ ਸਕਦਾ। ਘੋੜਸਵਾਰ ਆ ਗਏ ਤੇਜ਼ੀ ਨਾਲ, ਕਹਿੰਦੇ ਮਹਾਰਾਜ ਉਹ ਨਹੀਂ ਮੁੜਦਾ। ਮਹਾਰਾਜ ਕਹਿੰਦੇ ਆ ਸਾਡਾ ਰੁਮਾਲ ਲੈ ਜਾਓ, ਲਕੀਰ ਕੱਢ ਦਿਓ ਉਹਦੇ ਮੂਹਰੇ ਵੀ ਆਹ ਹੈ ਗੁਰੂ ਦੀ ਆਣ, ਆਹ ਹੈ ਗੁਰੂ ਦੀ ਦਸਤਾਰ, ਉੱਤੋਂ ਦੀ ਦਸਤਾਰ ਤੇ ਲੰਘ ਕੇ ਜਾਣਾ ਤਾਂ ਲੰਘ ਸਕਦਾ। ਪਰਵਾਹ ਨਹੀਂ ਕਰੀ, ਘੋੜੇ ਨੂੰ ਅੱਡੀ ਮਾਰੀ, ਉੱਤੇ ਦੀ ਆਰਾਮ ਨਾਲ ਲੰਘਿਆ। ਮਹਾਰਾਜ ਕੋਲ ਆ ਗਏ, ਕਹਿੰਦੇ ਸੱਚੇ ਪਾਤਸ਼ਾਹ ਉਹ ਤਾਂ ਚਲਿਆ ਗਿਆ। ਕਹਿੰਦੇ ਕੋਈ ਨਾ ਭਾਈ, ਭਾਗਾਂ ਤੋਂ ਹੀਣਾ ਸੀ, ਗੁਰੂ ਨਹੀਂ ਡੋਲਦਾ। ਗੁਰੂ ਮਹਾਰਾਜ ਆਵਾਜ਼ ਦਿੰਦੇ ਨੇ, ਡੱਲਿਆ ਡੱਲਿਆ ਡੱਲਿਆ, ਡੱਲ ਸਿੰਘਾ। ਇੱਕ ਫਕੀਰ ਮੁਸਲਮਾਨ ਨਾਲ ਜਾਂਦਾ ਸੀ ਮਹਾਰਾਜ ਦੇ, ਕਹਿੰਦਾ ਗੁਰੂ ਜੀ ਨਾ ਡੱਲਾ ਨਾ ਮੱਲਾ ਰਹਿ ਗਿਆ ਗੁਰੂ ਕੱਲਾ। ਮਹਾਰਾਜ ਕਹਿੰਦੇ ਫਕੀਰ ਸਾਈ ਗੁਰੂ ਕਦੇ ਵੀ ਨਾ ਕੱਲਾ, ਗੁਰੂ ਨਾਲ ਸਦਾ ਅੱਲਾ, ਛੱਡ ਗਏ ਨਾ ਸਾਥ। ਵਿਸ਼ਵਾਸ ਨਹੀਂ ਹੋਇਆ ਕਰਦਾ ਕਿਸੇ ਤੇ, ਗਰਜ ਦੇ ਬੰਦੇ ਹੁੰਦੇ ਨੇ, ਆਪਣਾ ਗਰਜ ਨਾ ਪੂਰੀ ਹੋਈ ਮਹਾਤਮਾ ਦੀ ਨਿੰਦਿਆ ਆਉਣ ਲੱਗ ਗਈ, ਛਾੜ ਸੜ ਕੇ ਹੋ ਜਾਣਗੇ। ਕੋਈ ਬਿਰਲਾ ਨਿਭਦਾ ਨਾਲ। ਸੋ ਜਿਸ ਵਕਤ ਉਹਨੇ ਨਮਾਜ਼ ਪੜ੍ਹੀ, ਭੀਖਣ ਸ਼ਾਹ ਨੇ ਜਿਹੜੇ ਉਹਦੇ ਮੁਖੀ ਚੇਲੇ ਸੀ, ਮਰੀਦ ਸੀ, ਉਹ ਤਰਕ ਕਰੀ, ਕਹਿੰਦੇ ਪੀਰ ਜੀ ਤੁਸੀਂ ਤਾਂ ਇਸਲਾਮ ਦੇ ਸ਼ਰ੍ਹਾਂ ਦੇ ਉਲਟ ਗੱਲ ਕਰ ਦਿੱਤੀ, ਅਸੀਂ ਤੁਹਾਡਾ ਸਾਥ ਕਿਵੇਂ ਦੇਈਏ। ਇਹ ਨਹੀਂ ਹੈ ਵੀ ਪੀਰ ਪੜ੍ਹਦਾ ਚੜ੍ਹਦੇ ਵੱਲੋਂ ਮੂੰਹ ਕਰਕੇ ਨਮਾਜ਼ ਅਸੀਂ ਪੜ੍ਹ ਲਈ। ਪੀਰ ਕਹਿੰਦਾ ਉਹ ਤੁਹਾਨੂੰ ਦਿਖਾ ਦਿੰਦੇ ਹਾਂ, ਉੱਥੇ ਹੀ ਤੁਰ ਪਏ। 3 ਮਹੀਨੇ ਚ ਪਟਨੇ ਸਾਹਿਬ ਪਹੁੰਚ ਗਏ, ਉੱਥੇ ਜਾ ਕੇ ਕੁਝ ਗੁਰੂ ਸਾਹਿਬ ਦੇ ਪ੍ਰਤਾਵੇ ਲਏ। ਉਹਨੇ ਦੱਸੇ ਕਹਿੰਦੇ ਆ ਗਿਆ ਸਾਂਝਾ, ਇਹ ਹਿੰਦੂ ਦਾ ਵੀ ਓਨਾ ਹੀ ਹੋਊਗਾ, ਮੁਸਲਮਾਨ ਦਾ ਵੀ ਓਨਾ ਹੀ, ਸਾਰੀ ਦੁਨੀਆਂ ਦਾ ਸਾਂਝਾ ਗੁਰੂ ਇਹ ਅੱਲਾਹ ਤਾਲਾ ਤੋਂ ਆ ਗਿਆ, ਖਾਸ ਅੱਲਾਹ ਤਾਲਾ ਨੇ ਭੇਜੇ। ਸੋ ਮੈਂ ਬੇਨਤੀ ਕਰਦਾ ਸੀ ਕਿ ਗੁਰੂ ਸਾਹਿਬ ਦੇ ਆਉਣ ਦਾ ਸੰਦੇਸ਼ਾ, ਉਹਨਾਂ ਦਾ ਅਸਰ ਸਾਰੀ ਭਾਰਤ ਦੁਨੀਆਂ ਦੇ ਉੱਤੇ ਹੋ ਗਿਆ, ਲੇਕਿਨ ਭਾਰਤ ਵਰਸ਼ ਵਿੱਚ ਕਿੰਨੇ 100 ਮੀਲ ਦੂਰ ਬੈਠੇ ਭੀਖ ਸ਼ਾਹ ਨੇ ਉਹ ਰੋਸ਼ਨੀ ਦੇਖ ਲਈ। ਸੋ ਇਸੇ ਤਰ੍ਹਾਂ ਕਬੀਰ ਸਾਹਿਬ ਜਿਹੜਾ ਕਹਿੰਦੇ ਨੇ, ਕਬੀਰ ਸਹੀ ਮੁਖ ਧੰਨ ਹੈ ਜੇ ਮੁਖ ਕਹੀਏ ਰਾਮ, ਦੇਹੀ ਕਿਸਕੀ ਵਪਰੀ ਪਵਿੱਤਰ ਹੋਏ ਗੋਗਰਾਮ। ਉਹ ਨਾਮ ਦੀ ਐਨਰਜੀ ਹੁੰਦੀ ਹੈ, ਫੈਲਦੀ ਹੈ। ਦੌਦਪੁਰ ਬਾਪੂ ਜੀ ਆ ਰਹੇ ਨੇ ਗਲੀ ਦੇ ਵਿੱਚ, ਤੇ ਇਹਨਾਂ ਦੇ ਕੋਈ ਭਾਈਚਾਰੇ ਚ ਇੱਕ ਬੀਬੀ ਚ ਭੂਤਨੀ ਆਈ ਹੋਈ ਹੈ। ਉਹ ਜਦ ਮੁੱਖ ਤੇ ਆਏ ਉਹ ਹਾਕਾ ਮਾਰਨ ਲੱਗ ਗਈ, ਕਹਿੰਦੀ ਹੀਰਾ ਸਾਹਿਬ ਮੈਂ ਜਾਣੀ ਹਾਂ, ਮੈਂ ਜਾਣੀ ਹਾਂ। ਚਾਚੀ ਸੀ ਇਹਨਾਂ ਦੀ, ਉਹ ਬਾਹਰ ਨਿਕਲੀ, ਕਹਿੰਦੀ ਹੀਰਾ ਸਾਹਿਬ ਤੇਰਾ ਤਾਂ ਜਦ ਗਲੀ ਚ ਪੈਰ ਪਿਆ ਨਾ, ਉਹ ਭੂਤਨੀ ਛਾਲਾ ਮਾਰਦੀ ਨੱਠ ਗਈ, ਹੁਣ ਤੂੰ ਕਿਰਪਾ ਕਰਦੇ ਹੁਣ ਨਾ ਆਵੇ। ਬਾਪੂ ਜੀ ਨੇ ਉੱਥੋਂ ਕਲਮ ਪੈਰ ਲਈ, ਦੁਆਤ ਲਈ ਤੇ ਕਾਗਜ਼ ਲੈ ਕੇ ਵਾਹਿਗੁਰੂ ਲਿਖਤਾ, ਕਹਿੰਦੇ ਲੈ ਚਾਚੀ ਜਦ ਹੋਣਾ ਉਹ ਨਾ ਦਿਖਾ ਦੀ ਉਹਨੂੰ, ਭਾਵੇਂ ਭੁੱਖਾ ਤਵੇਂ ਹੋਜੂ ਉਹਦਾ ਭਲਾ ਹੋਜੂ। ਇਹ ਕੋਈ ਐਵੇਂ ਅਟਕਲ ਪੱਚੂ ਬਾਤਾਂ ਨਹੀਂ ਹੈਗੀਆਂ ਵੀ ਨਾਮ ਦੀ ਬਾਤ ਅਸੀਂ ਕਰੀ ਜਾਂਦੇ ਹਾਂ ਵੀ ਐਵੇਂ ਹੀ ਹੈ, ਐਵੇਂ ਨਹੀਂ ਹੈ, ਬੜੀ ਵੱਡੀ ਬਾਤ ਹੋ ਰਹੀ ਹੈ, ਇਹਨੂੰ ਸਮਝਣ ਦਾ ਯਤਨ ਕਰੋ। ਸੋ ਸਾਈ ਨਾਮ ਅਮੋਲ ਕੀਮਤਾਂ ਕੋਈ ਜਾਣਦਾ, ਦੁਨੀਆਂ ਚ ਅੱਜ ਤੱਕ ਨਹੀਂ ਆਇਆ। ਕਹਿੰਦੇ ਮਰਦਾਨਿਆ ਕੀਮਤੀ ਵਸਤੂਆਂ ਦੀ ਚੀਜ਼ ਕਦਰਦਾਨਾਂ ਤੋਂ ਬਗੈਰ ਨਹੀਂ ਪਿਆ ਕਰਦੀ। ਦੇਖ ਤੂੰ ਕਿੰਨੀ ਲੈ ਕੇ ਇਸ ਹੀਰੇ ਲਾਲ ਨੂੰ ਲੈ ਕੇ ਘੁੰਮਿਆ, 2 ਮੂਲੀਆਂ ਮੁੱਲ ਪਾਇਆ ਸਬਜ਼ੀ ਫਰੋਸ਼ ਨੇ, ਅੱਧ ਸੇਰ ਮਠਿਆਈ ਮੁੱਲ ਪਾਇਆ ਹਲਵਾਈ ਨੇ, 2 ਗਜ ਕੱਪੜਾ ਮੁੱਲ ਪਾਇਆ ਬਜਾਜ ਨੇ, ਤੇ ਜੌਹਰੀ ਨੇ ਸਾਲਸਰਾਏ ਨੇ ਕਿੰਨਾ ਮੁੱਲ ਪਾਇਆ। ਕਹਿੰਦਾ ਮੁੱਲੇ ਦਾ ਹੈ ਹੀ ਨਹੀਂ, ਇਹਦੀ ਤਾਂ ਦਰਸ਼ਨ 100 ਰੁਪਈਏ, ਕਿਉਂਕਿ ਉਹਨੂੰ ਪਤਾ ਸੀ ਇਸ ਚੀਜ਼ ਦਾ। ਕਹਿੰਦੇ ਮਰਦਾਨਿਆ ਸੰਸਾਰ ਨੂੰ ਚਾਹੇ ਕਿੰਨੀਆਂ ਹਾਕਾਂ ਮਾਰੀ ਜਾ, ਲੇਕਿਨ ਇਹਨਾਂ ਦੇ ਕਰਮ ਇੰਨੇ ਉੱਚੇ ਨਹੀਂ ਹੁੰਦੇ ਵੀ ਉਹ ਨਾਮ ਦੀ ਬਾਤ ਸੁਣ ਕੇ ਅੰਦਰ ਫੈਸਲਾ ਕਰ ਲੈਣ ਵੀ ਇਸ ਨਾਮ ਤੱਕ ਐਸੇ ਜਨਮ ਚ ਪਹੁੰਚਣੇ। ਉਹ ਕਿੰਨੀਆਂ ਹੀ ਹਾਕਾਂ ਮਾਰ ਲਓ, ਲਾਊਡ ਸਪੀਕਰ ਚਾਹੇ 50 ਦੀ ਥਾਂ ਤੇ 500 ਲਾ ਦੋ, ਨਹੀਂ ਅਸਰ ਹੁੰਦਾ ਹੈ, ਪੜ ਲਓ ਸਾਰੇ।
ਭਾਗ ਜਿਨ੍ਹਾਂ ਦੇ ਮੰਦੇ ਸੁੱਤੀਆਂ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ, ਭਾਗ ਜਿਨ੍ਹਾਂ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ। ਬਾਗ ਜਿਨ੍ਹਾਂ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ।
ਮੱਤੀ ਦੇਂਦਿਆਂ ਨੇ ਚਾਰੇ ਵੇਦ 27 ਸਿਮਰਤੀਆਂ ਉਪਨਿਸ਼ਦਾਂ ਕੁਰਾਨ ਸ਼ਰੀਫ ਤੌਰੇਤ ਅੰਜੀਲ ਜੰਬੂਰ ਬਾਈਬਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਅਨੇਕਾਂ ਮਹਾਂਪੁਰਸ਼ ਹਾਕਾਂ ਮਾਰ ਮਾਰ ਕੇ ਜੀਵ ਨੂੰ ਦੱਸਦੇ ਆ ਪਿਆਰਿਆ ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀਏ ਤੇਰੀ ਵਰੀਆ ਅਮਰ ਕਾਜ ਤੇਰੇ ਕਿਤੇ ਨਾ ਕਾਮ ਮੇਰੇ ਸਾਧ ਸੰਗਤ ਭੱਜ ਕੇ ਬੋਲਣ ਕਹਿੰਦਾ ਇਹ ਤਾਂ ਅਸੀਂ ਰੋਜ਼ ਪੜ੍ਹ ਲੈਂਦੇ ਹਾਂ ਪੜ੍ਹ ਲੈਂਦੇ ਹਾਂ ਕੋਈ ਅਸਰ ਵੀ ਹੁੰਦਾ ਤੇਰੇ ਤੇ ਕਹਿੰਦੇ ਅਸਰ ਉਸਰ ਤਾਂ ਕੋਈ ਹੁੰਦਾ ਨਹੀਂ ਪੜ੍ਹ ਜ਼ਰੂਰ ਲਈਦਾ ਉਹ ਭਾਗ ਨਹੀਂ ਬਣ ਸਕੇ ਅਜੇ ਉਹ ਅਜੇ ਗੱਲ ਸ਼ੁਰੂ ਨਹੀਂ ਹੋਈ ਸਮਝ ਚ ਨਹੀਂ ਆਈ ਵਾਹਿਗੁਰੂ ਆਪਣੇ ਮਹਾਂਪੁਰਸ਼ਾਂ ਨੂੰ ਸਾਧੂਆਂ ਸੰਤਾਂ ਪਿਆਰਿਆਂ ਨੂੰ ਭੇਜਦਾ ਵੀ ਜਾਓ ਦੁਨੀਆਂ ਨੂੰ ਹੋਕਾ ਦਿਓ ਇਹਨਾਂ ਦਾ ਜਨਮ ਲੰਘ ਜਾਣਾ ਐਸੀ ਕੀਮਤੀ ਦੇਹੀ ਇਹਨਾਂ ਨੂੰ ਪ੍ਰਾਪਤ ਹੋਈ ਹੈ ਜਿਹੜੀ ਸਾਰੀ ਪ੍ਰਕਿਰਤੀ ਦੇ ਵਿੱਚ ਜਿੰਨੀਆਂ ਜੂਨਾਂ ਜਿੰਨੀਆਂ ਖਾਣੀਆਂ ਹੈ ਉਹਨਾਂ ਦੇ ਵਿੱਚ ਕਿਸੇ ਨੂੰ ਵੀ ਇਹੋ ਜਿਹੀ ਦੇਹ ਨਹੀਂ ਪ੍ਰਾਪਤ ਹੋਈ ਪਰ ਇਹ ਮੂਰਖ ਬੰਦਾ ਨਸ਼ਿਆਂ ਵਿੱਚ ਪੈ ਕੇ ਸ਼ਰਾਬਾਂ ਕਬਾਬਾਂ ਨਿੰਗਿਆ ਚੁਗਲੀ ਈਰਖਾ ਪਕੀਲੀ ਗਲਤ ਚੀਜ਼ਾਂ ਚ ਪੈ ਕੇ ਆਪ ਵੀ ਖਰਾਬ ਹੋ ਰਿਹਾ ਤੇ ਆਪਣੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵੀ ਥੱਲੇ ਸਿੱਟ ਰਿਹਾ ਕਿਵੇਂ ਸਿੱਟਦਾ ਰੈਤਨਾਮੇ ਚ ਆਉਂਦਾ ਤਨਕ ਤਮਾਕੂ ਸੇਵ ਦੇਵ ਪਿੱਤਰ ਤਜ ਜਾਏ ਜਰਦਾ ਖਾਣ ਵਾਲਾ ਤਮਾਕੂ ਪੀਣ ਵਾਲਾ ਉਹਦਾ ਕੀ ਅਸਰ ਹੁੰਦਾ ਜਿਹੜੇ ਦੇਵਤੇ ਸਵਰਗ ਲੋਕਾਂ ਚ ਬੈਠੇ ਨੇ ਨਾ ਸਾਡੇ ਬਜ਼ੁਰਗ ਸਾਡੇ ਉੱਤੇ ਨਿਗਾਹ ਰੱਖਦੇ ਨੇ ਮਿਹਰ ਦੀ ਬਚਾਉਂਦੇ ਨੇ ਸਾਨੂੰ ਛੋਟੇ ਛੋਟੇ ਬਿਘਨਾਂ ਤੋਂ ਬਚਾ ਲੈਂਦੇ ਉਹਨਾਂ ਬਿਘਨਾਂ ਦਾ ਜਿਹੜਾ ਉਹ ਬਜ਼ੁਰਗ ਨੇ ਸਾਡੇ ਹਿੱਤ ਦੇ ਵਿੱਚ ਦਾਦੇ ਪੜਦਾਦੇ ਮਾਂ ਬਾਪ ਉਹ ਜਦੋਂ ਤਮਾਕੂ ਕੋਈ ਪੀਣ ਲੱਗ ਜਾਂਦਾ ਉਸੇ ਵੇਲੇ ਛੱਡ ਦਿੰਦੇ ਨੇ ਕਿਉਂ ਕਿਉਂਕਿ ਤਮਾਕੂ ਪੀਣ ਵਾਲਾ 100 ਕੁੱਲ ਦਾ ਨਾਸ਼ ਕਰ ਦਿੰਦਾ ਉਸੇ ਵੇਲੇ ਬੇਦਾਵਾ ਦੇ ਦਿੰਦੇ ਵੀ ਸਾਡਾ ਨਹੀਂ ਇਹ ਕੁਛ ਲੱਗਦਾ ਇਹ ਦੁਨੀਆਂ ਚ ਕੋਈ ਵੀ ਨਹੀਂ ਸੀ ਪੀਂਦਾ ਜਹਾਂਗੀਰ ਵੇਲੇ ਤਮਾਕੂ ਬੜੇ ਢੰਗ ਦੇ ਨਾਲ ਅੰਗਰੇਜ਼ ਨੇ ਇੰਡੀਆ ਚ ਲਿਆਂਦਾ ਸੀ ਪਹਿਲਾਂ ਨਹੀਂ ਸੀ ਕੋਈ ਹੱਥ ਲਾਉਂਦਾ ਨਾ ਮੁਸਲਮਾਨ ਪੀਂਦੇ ਸੀ ਨਾ ਕੋਈ ਹਿੰਦੂ ਤਾਂ ਨੇੜੇ ਵੀ ਨਹੀਂ ਸੀ ਜਾਂਦਾ ਉਹਨੇ ਲਿਆ ਕਿ ਸਾਡੇ ਸਰੀਰ ਦੇ ਵਿੱਚ ਰਚਾ ਦਿੱਤਾ ਇਹ ਹੁਣ ਆਪੇ ਹੀ ਬੋਲਦੇ ਨੇ ਜੀ ਕੈਂਸਰ ਹੋਜੂ ਜਿਹੜਾ ਇਹਦਾ ਧੂੰਆਂ ਲਊ ਉਹਨੂੰ ਵੀ ਕੈਂਸਰ ਹੋਜੂ ਪੋਲਿਊਸ਼ਨ ਆ ਗਈ ਸਭ ਤੋਂ ਜ਼ਿਆਦਾ ਨੁਕਸਾਨ ਜੇ ਦੁਨੀਆਂ ਚ ਕੋਈ ਚੀਜ਼ ਕਰਦੀ ਹੈ ਤਮਾਕੂ ਦਾ ਧੂੰਆਂ ਕਰਦਾ ਜਿਹੜਾ ਨਹੀਂ ਪੀਂਦਾ ਉਹਨੂੰ ਵੀ ਬਿਮਾਰੀ ਲੱਗ ਜਾਂਦੀ ਇਹ ਸਾਡੇ ਦੇਸ਼ ਨੇ ਤਾਂ ਅਜੇ ਸਮਝਿਆ ਨਹੀਂ ਹੈ ਅਮਰੀਕਾ ਦੇ ਅੰਦਰ ਜਾਂ ਮੈਂ ਕਿਹਾ ਉੱਥੇ ਫੈਕਟਰੀਆਂ ਦੇ ਵਿੱਚ ਸਾਰੇ ਮਨਾ ਕਰਦਾ ਸੀ ਵੀ ਕੋਈ ਤਮਾਕੂ ਨਹੀਂ ਪੀਓ ਉਹਨਾਂ ਨੇ ਕਰਿਆ ਇਤਰਾਜ਼ ਬਈ ਅਸੀਂ ਤਾਂ ਛੱਡ ਨਹੀਂ ਸਕਦੇ ਉਹਨਾਂ ਨੇ ਕਿਹਾ ਵੀ ਚੰਗਾ ਜੇ ਨਹੀਂ ਛੱਡ ਸਕਦੇ ਨਾ ਇੱਕ ਥਾਂ ਬਣਾਤਾ ਵੀ ਇੱਥੇ ਜਾ ਕੇ ਪਿਆਇਆ ਕਰੋ ਉੱਥੇ ਐਗਜ਼ਾਸਟ ਫੈਨ ਲਾ ਦੇ ਉੱਪਰ ਨੂੰ ਅਸਮਾਨ ਨੂੰ ਕੱਢੀ ਜਾਣ ਲੋਕਾਂ ਨੇ ਇਤਰਾਜ਼ ਕਰਿਆ ਵੀ ਹਵਾ ਗੰਦੀ ਹੋ ਰਹੀ ਹੈ ਇਹਨਾਂ ਦੀ ਦਿਹਾੜੀ ਘੱਟੋ ਜਿੰਨਾ ਟਾਈਮ ਲਾਉਂਦੇ ਨੇ ਪੰਜ ਮਿੰਟ ਦੇ ਪੈਸੇ ਘੱਟੋ 10 ਪੀਂਦਾ 50 ਮਿੰਟ ਦੀ ਤਨਖਾਹ ਘੱਟ ਦਿਓ ਬੜਾ ਰੌਲਾ ਪੈਂਦਾ ਰਿਹਾ ਉੱਥੇ ਸੋ ਇਸ ਤਰ੍ਹਾਂ ਦੇ ਨਾਲ ਉਹ ਲੋਕ ਸਮਝ ਗਏ ਪਰ ਸਾਡੇ ਨਹੀਂ ਸਮਝ ਆਈ ਸਾਡੇ ਗੁਰੂ ਮਹਾਰਾਜ ਕਿੰਨੀ ਦੇਰ ਤੋਂ ਕਹਿ ਰਹੇ ਨੇ ਵੀ ਇਧਰ ਨਾ ਜਾਇਆ ਗੁਰੂ ਨਾਨਕ ਸਾਹਿਬ ਨੇ ਵੀ ਆਪ ਕਿਹਾ ਵੀ ਬਿਖਿਆ ਜਿਹੜੇ ਹੈ ਨਾ ਇਹਨੂੰ ਵਰਤੋਂ ਚ ਨਾ ਲਿਆ ਸਾਡੇ ਤਾਂ ਇਹ ਸੀ ਹਿੰਦੂ ਸ਼ਾਸਤਰਾਂ ਦੇ ਵਿੱਚ ਵੀ ਤਮਾਕੂ ਦਾ ਨਾਂ ਨਹੀਂ ਸੀ ਕੋਈ ਲੈਂਦਾ ਜੇ ਲੈਂਦਾ ਸੀ ਉਹ ਕਹਿੰਦੇ ਜਦ ਤੱਕ 5 ਪਾਠ ਗਾਇਤਰੀ ਦੇ ਨਹੀਂ ਕਰਦਾ ਇਹ ਸ਼ੁੱਧ ਨਹੀਂ ਹੋ ਸਕਦਾ ਇਹ ਇੰਨਾ ਮਲੀਨ ਹੋ ਗਿਆ ਨਾਂ ਲੈਣ ਦੇ ਨਾਲ ਕਿ ਇੰਨੇ ਪਾਠ ਗਾਇਤਰੀ ਦੇ ਕਰੇ ਤਾਂ ਇਹ ਸ਼ੁੱਧ ਹੁੰਦਾ ਉਹ ਕਰਦਾ ਕੀ ਹੈ ਕਹਿੰਦੇ ਦੇਵ ਪਿੱਤਰ ਸਭ ਛੱਡ ਜਾਂਦੇ ਨੇ ਤੇ ਜਿਹੜਾ ਉਹਦੇ ਹੱਥ ਤੋਂ ਪਾਣੀ ਪੀਣਾ ਹੈ ਨਾ ਪਾਣੀ ਤਾਂ ਕੇ ਹੱਥ ਕੋ ਮਦਰਾ ਸਮ ਅਗਦਾ ਹੈ ਜੇ ਜੀ ਸ਼ਰਾਬ ਪੀ ਲਈ ਜਿਆ ਜਾ ਉਹ ਤੋਂ ਪਾਣੀ ਲੈ ਕੇ ਪੀ ਲਿਆ ਕਹਿੰਦੇ ਉਹਦਾ ਕਿੰਨਾ ਪਾਪ ਹੋ ਗਿਆ ਕਹਿੰਦੇ ਮਦਰਾ ਦੈਤੀ ਸੱਤ ਕੁੱਲ 7 ਕੁਲਾਂ ਦਾ ਨਾਸ਼ ਸ਼ਰਾਬ ਕਰਦੀ ਹੈ ਭੰਗ ਦੇ ਤਨ ਇੱਕ ਭੰਗ ਇੱਕ ਤਨ ਦਾ ਨਾਸ਼ ਕਰਦਾ ਜਗਤ ਝੂਠ 7 ਕੁੱਲ ਦੇ 100 ਕੁੱਲ ਦਾ ਨਾਸ਼ ਕਰਦਾ ਹੈ ਤਮਾਕੂ ਜਰਦਾ ਖਾਣ ਵਾਲਾ 100 ਕੁੱਲ ਦਾ ਬੈਰੀ ਹੈ ਇਸੇ ਕਰਕੇ ਗੁਰੂ ਮਹਾਰਾਜ ਚਾਹੁੰਦਾ ਕਿ ਪਿਆਰਿਓ ਜੇ ਪਰਮੇਸ਼ਰ ਦਾ ਪਿਆਰਾ ਨਹੀਂ ਸੀ ਆਉਣਾ ਨਿੰਦਿਆ ਵਾਲਾ ਹੀ ਪੁੱਤਰ ਪੈਦਾ ਹੋਣਾ ਸੀ ਨਿੰਦਾ ਨਿੰਦਕ ਦੇ ਅਨੇਕ ਨਿੰਦਾ ਦੇ ਅਨੇਕ ਗਿਣਤੀ ਮੰਤੀ ਤੋਂ ਬਾਹਰ ਕੁਲਾਂ ਦਾ ਨਾਸ਼ ਕਰ ਦਿੰਦਾ ਹੈ ਉਹਦੇ ਨਾਲੋਂ ਤਾਂ ਚੰਗਾ ਸੀ ਕਿ ਉਹਦੀ ਮਾਂ ਵਿਧਵਾ ਹੀ ਹੋ ਜਾਂਦੀ ਜੇ ਕੁਲਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਭਾਈ ਮਤਾਰੀ ਬਾਪੂ ਮਰ ਜਾਂਦਾ ਉਹਦਾ ਪੁੱਤਰ ਤਾਂ ਪੈਦਾ ਨਾ ਹੁੰਦਾ ਨਾ ਇਹੋ ਜਿਹਾ ਨਿਕੰਮਾ ਸੋ ਗੁਰੂ ਮਹਾਰਾਜ ਦੀ ਜਦ ਅਸੀਂ ਬਾਤ ਕਰਦੇ ਹਾਂ, ਮਹਾਰਾਜ ਹਰ ਪੁਆਇੰਟ ਤੇ ਸਾਨੂੰ ਸਮਝਾਉਂਦੇ ਨੇ, ਲੇਕਿਨ ਅਸੀਂ ਇੰਨੇ ਬੋਲੇ ਹੋ ਗਏ, ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਬਜਾਇਆ ਚਿੱਤ ਫੇਰੇ, ਚਿੱਤ ਕਿਵੇਂ ਚਿੱਤ ਫਿਰੇ, ਨਹੀਂ ਫਿਰਦਾ, ਸਾਰਾ ਜ਼ੋਰ ਲਾ ਲੈਂਦੇ ਨੇ ਵੀ ਤੂੰ ਆਇਆ ਲਾਹਾ ਲੈਣ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਚਿੱਤ ਖਫਕੜੇ, ਸਭ ਮੁਕਤੀ ਚੱਲੀ ਨਹੀਂ। ਫੇਰ ਨਾਮ ਤੋਂ ਵਿਛੜ ਕੇ, ਨਾਮ ਤੋਂ ਜਿਹੜਾ ਸੁਣਨਾ ਕਹਿੰਦੇ ਉਹਦਾ ਜਿਹੜਾ ਮੁੱਖ ਹੈ ਉਹ ਵੀ ਡਰਾਉਣਾ ਹੋਇਆ ਕਰਦਾ, ਐਸਾ ਫਰਮਾਨ ਹੈ, ਪੜੋ ਪਿਆਰ ਨਾਲ।
ਤੇਰਾ ਮੁਖੜਾ ਡਰਾਉਣਾ ਬਿਨਾ ਨਾਮ ਤੋਂ, ਤੇਰਾ ਮੁਖੜਾ ਡਰਾਉਣਾ ਬਿਨਾ ਨਾਮ ਤੋਂ,
ਦੁੱਖਾਂ ਦੇ ਵਿੱਚ ਜ਼ਿੰਦਗੀ ਬੀਤੂ, ਦਰਗਾਹ ਦੇ ਵਿੱਚ ਕੋਈ ਥਾਂ ਨਹੀਂ ਮਿਲਣਾ ਨਾਮ ਨੂੰ ਭੁੱਲ ਕੇ। ਕਬੀਰ ਕੰਚਨ ਕੇ ਕੁੰਡਲ ਬਣੇ, ਉਪਰ ਲਾਲ ਚੜਾਓ, ਦਿਸੇ ਦਾਦੇ ਕਾਨ ਜਿਉ ਜਿਨ ਮੁੱਖ ਨਾਹੀ ਨੋ। ਨਾਮ ਤੋਂ ਹੀਣੇ ਪੁਰਸ਼ ਦਾ ਮੁੱਖ ਡਰਾਉਣਾ ਹੋਇਆ ਕਰਦਾ, ਬੰਦਗੀ ਕਰਨ ਵਾਲੇ ਦਾ ਮੁੱਖ ਖਿੱਚ ਪਾਉਂਦਾ, ਨੇਤਰਾਂ ਦੇ ਵਿੱਚ ਖਿੱਚ ਹੁੰਦੀ ਹੈ, ਮੈਗਨੈਟਿਕ ਪਾਵਰ ਹੁੰਦੀ ਹੈ, ਮੱਲੋ ਮੱਲੇ ਆਦਮੀ ਖਿੱਚਿਆ ਜਾਂਦਾ ਉਹਦੇ। ਸੋ ਇਸ ਤਰ੍ਹਾਂ ਦੇ ਨਾਲ ਨਾਮ ਦੀ ਬਾਤ ਮੈਂ ਬੇਨਤੀ ਕਰ ਰਿਹਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ, ਸੰਸਾਰ ਨੂੰ ਕਿੰਨਾ ਹੀ ਸਮਝਾ ਲੈ, ਨਾਮ ਵੱਲ ਨਹੀਂ ਆਉਂਦਾ, ਦੁਖੀ ਤਾਂ ਹੋਈ ਜਾਂਦਾ। ਜੋ ਵੀ ਦੁਨੀਆਂ ਦੇ ਪ੍ਰੋਬਲਮ ਨੇ ਨਾ ਸੰਸਾਰ ਦੇ, ਉਹ ਸਾਰਿਆਂ ਦਾ ਗੁਰੂ ਮਹਾਰਾਜ ਨੇ ਇੱਕ ਇਲਾਜ ਦੱਸਿਆ,
ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ, ਸਾਰਿਆਂ ਦੁੱਖਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ।
मानसिक रोग ने चाहे वह शरीरक रोग ने सारिया का दारू वाहगुरु का नाम मैनू डॉक्टर स्वामी राम जी जो ऋषिकेश रहिंदे ने दुनिया के बहुत वड्डे योगी ने पढ़े लिखे कई डॉक्टरेटा कीतियां हुई है कई उन्हां को डीलिट रहिंदे ने अमेरिका के अंदर 650 एकड़ का उन्हां दा योगा आश्रम है उन्होंने 2500 बैड का हस्पताल जौली ग्रांट देहरादून ते ऋषिकेश के विचाले बनाया उन्होंने कॉलेज बनाना सी कॉलेज वास्ते पता नहीं उन्हां दे मन च किवें ख्याल आ गया कि किसे महात्मा ते रखाइए उन्हां दी चोण पै गई मेरे ते मैं कहा स्वामी जी मैं तो महात्मा नहीं मैं सीधा साधा बंदा कहिंदे जिहा जिहा मैनू चाहीदा सी लभ गया मैं 156 देशां च गया मैनू नहीं मिलिया कुर्ते पजामे च मैनू लभ गया बुनियाद तेते रखाउणियां कॉलेज उत्थे सारे डॉक्टर इकट्ठे होए सी अमरीका दे भी इंडिया दे भी अपने PGI दे भी वह जदों गल करन लगे बारी आई एड्रेस क्योंकि मैं करना सी मुख मेहमान सी उन्हां दा मैं कहा भी तुसी ठीक है पांच ब्रांचां खोलियां उन्होंने आयुर्वेदिक दी होम्योपैथी दी एलोपैथी दी योगा दी ते नैचुरोपैथी पढ़ाई शुरू हो गई उत्थे डॉक्टरी आदि दाखले हुए ते वो मैं कहा भी तुसी ठीक है तुसी इस स्थान दे उत्ते सर्व रोग को औखद नाम दी एक ब्रांच खोल दो मसाला दित्तियां भी नाम दे नाल किस तरह के नाल आदमी राजी हो जाता है कारोबार शुद्ध हो जाते ने बेअंत बिघना का नाश हो जाता है प्रभ सिमरत कछ बिघन ना लग गए बड़ी लंबी चौड़ी मैं उत्थे गल करी तो वह सारे कन्विंस हो गए डॉक्टर ते डॉक्टर पाठक कहन लगे मेरे ते बाद बोले कहंदे भी अज तक तो असीं सुनदे आए सी अज जिहड़ा इन्हां ने तरीका दस्सिया ना वह साडे बह गया मन च हुण असीं मरीजां नूं पहला मानसिक तौर ते एग्जामिन करिया करांगे भी इहदे घर विच कोई गड़बड़ तां नहीं है समाज विच इहदे उत्ते प्रैशर तां नहीं है कोई स्ट्रेन तां नहीं है उस स्ट्रेन दा जिहड़ा है ना इहदा 80% बीमारी दा इलाज सर्व रोग को औखद नाम जिहड़ी 20% रहिंदी आ उह दिड़दा होवे बंदे च उह वी इलाज हो जांदा कोई ऐसी बीमारी नहीं जिहड़ी ना हुंदी आ पर करे कौन मेहनत निचा है नहीं जमीन जीवन लूज है निंदिया भी विचे करती ईरखा भी किसी नाल विचे करती यह सब छड के एक जिंदगी गुजारनी पैंदी आ पायस जिन्हू नेक कहंदे ने उहदे मुताबक जद इह अभ्यास करदा है उस वेले बीमारियां हट जांदियां बड़े विस्तार नाल है सर हजारां दी तादाद च राजी होए ने नाम नाल सो एडी बड़ी नाम दी कीमत एडी इहदे च बरकत ते फेर संसार क्यों नहीं लगदा मरदानिया की करिए संसार नूं नाम दी कदर नहीं है फोकियां चीजां दी कदर है पुत्र ना होवे सारी जिंदगी पुत्र पुत्र करदा गुजार इह जे माड़े काम कर दू पुत्र प्राप्ति वास्ते दूसरे का मार के अपने घर आबाद करना चाहुंदा बड़े ऐसे केस हुंदे ने सो इस तरह दे नाल पैसे वास्ते दुनिया तुरी फिरदी है क्योंकि कदर है जमीना जायदादां बनाउण वास्ते फिरदी है अहुदे पदवियां लैण वास्ते तुरी फिरदी है पर इह सारियां चीजां इत्थे ही रह जाणियां दरगाह च नहीं जाणियां इस बंदे नूं इस गल दा पता नहीं लगदा सो इस करके कहिंदे रुचि नहीं है समझ नहीं है ਜਾਂ ਐਂ ਕਹਿ ਲੋ ਇਹਦੇ ਭਾਗਾਂ ਵਿਚ ਨਹੀਂ ਹੈ ਇੰਨੀਆਂ ਆਵਾਜ਼ਾਂ ਦੇਣ ਤੋਂ ਬਾਅਦ ਵੀ ਫੇਰ ਇਹ ਨਾ ਮੰਤਰ ਲਵੇ ਗੁਰੂ ਵਾਲਾ ਬਣੇ ਨਗੋਰਾ ਹੀ ਤੁਰਿਆ ਫਿਰਦਾ ਆਪਣਾ ਜਨਮ ਬਰਬਾਦ ਕਰ ਦਿੰਦਾ ਸੋ ਇਸ ਤਰ੍ਹਾਂ ਦੇ ਬਚਨ ਮਹਾਰਾਜ ਕਰ ਰਹੇ ਸੀ ਸਾਲਸਰਾਏ ਨੇ ਆ ਕੇ ਤਾਰੀਫ਼ ਕਰੀ ਮਹਾਰਾਜ ਕਹਿੰਦੇ ਸਾਲਸਰਾਏ ਤੇਰੇ ਅੰਦਰ ਨਾਮ ਹੈ ਉਹ ਐਕਸਪਲੋਰ ਕਰ ਸਭ ਤੋਂ ਜ਼ਿਆਦਾ ਕੀਮਤੀ ਹੈ ਦੇਖ ਤੈਨੂੰ ਅਸੀਂ ਇੱਕ ਕਥਾ ਸੁਣਾਉਂਦੇ ਤ੍ਰੇਤੇ ਯੁੱਗ ਦੇ ਅੰਦਰ ਇੱਕ ਮਿਥਲਾਪੁਰੀ ਜਿਹਨੂੰ ਉੜੀਸਾ ਕਹਿੰਦੇ ਨੇ ਇੱਥੇ ਰਾਜੇ ਸੀ 16 ਰਾਜੇ ਜਿਹੜੇ ਸੀ ਉਹਨਾਂ ਦਾ ਨਾਂ ਜਨਕੇ ਜਨਕ ਸੀ ਜਨਕ ਪਹਿਲਾ ਦੂਜਾ ਤੀਜਾ ਚੌਥਾ ਜਿਵੇਂ ਵਿਲੀਅਮ ਵਗੈਰਾ ਨਾਂ ਨੇ ਅੰਗਰੇਜ਼ਾਂ ਦੇ ਰਾਜਿਆਂ ਦੇ ਐਡਵਰਡ ਨਾਂ ਰਹੇ ਨੇ ਪਹਿਲਾ ਦੂਜਾ ਚੌਥਾ ਇਸ ਤਰ੍ਹਾਂ ਇਹ 16ਵਾਂ ਸੀ ਸੀਰ ਤੋਂ ਜਿਹਦਾ ਅਸਲੀ ਨਾਮ ਸੀ ਤੇ ਜਨਕ ਕਹਿੰਦੇ ਸੀ ਕਿਉਂਕਿ ਜਨਕ ਦੇ ਸਿੰਘਾਸਨ ਤੇ ਬੈਠਿਆ ਸੀ ਇਹ ਪ੍ਰੇਮੀ ਸੀ ਇੱਕ ਵਾਰੀ ਇਹ ਸੰਤਾਂ ਦੇ ਵਿੱਚ ਸਿੱਧ ਪੁਰਸ਼ਾਂ ਚ ਬੈਠਾ, ਉੱਥੇ ਮਾਇਆ ਦਾ ਅਸਰ ਚੱਲ ਪਿਆ ਬਈ ਮਾਇਆ ਜਿਹੜੀ ਪਰਮੇਸ਼ਰ ਨੇ ਬਣਾਈ ਹੈ ਨਾ ਇਹਦੇ ਚ ਸਾਰੇ ਹੀ ਭੁੱਲ ਜਾਂਦੇ। ਇਹ ਮਾਇਆ ਇੰਨੀ ਪ੍ਰਬਲ ਹੋਈ ਕੋਈ ਇਹਦੇ ਸਾਹਮਣੇ ਥਿਰ ਨਹੀਂ ਰਹਿੰਦਾ, ਕੁੱਲ ਬੰਦੇ ਭੁੱਲ ਜਾਂਦੇ। ਕ੍ਰਿਸ਼ਨ ਮਹਾਰਾਜ ਅਰਜਨ ਨੂੰ ਕਹਿਣ ਲੱਗੇ, ਹੇ ਅਰਜਨ ਇਹ ਜਿਹੜੀ ਮੇਰੀ ਤ੍ਰਿਗੁਣੀ ਮਾਇਆ ਰਜੋਗੁਣ ਤਮੋਗੁਣ ਸਤੋਗੁਣ ਇਹ ਇੰਨੀ ਪ੍ਰਬਲ ਹੈ ਕਿ ਆਦਮੀ ਨੂੰ ਭੁਲਾ ਤਾ ਇਹਨੇ। ਆਦਮੀ ਸੀਗਾ ਤਾਂ ਜੋਤ ਸਰੂਪ, ਲੇਕਿਨ ਆਪਣੇ ਆਪ ਨੂੰ ਭੁੱਲ ਕੇ 3.5 ਦੀ ਦੇਹ ਬਣਨ ਲੱਗ ਗਿਆ। ਇਹ ਇੰਨਾ ਭੁੱਲਿਆ ਆਪਣਾ ਆਪ ਵੀ ਭੁੱਲ ਗਿਆ, ਰੱਬ ਨੂੰ ਵੀ ਭੁੱਲ ਗਿਆ। ਕਹਿੰਦੇ ਇਹਨੇ ਅਖੰਡ ਬ੍ਰਹਮ ਦੇ 3 ਟੁਕੜੇ ਕਰ ਦਿੱਤੇ ਮਾਇਆ ਨੇ। ਹੋਏ ਤਾਂ ਹੈ ਨੀ, ਲੇਕਿਨ ਮਾਇਆ ਚ ਦੋਸ਼ ਹੈ। ਕਿਵੇਂ ਦੋਸ਼ ਹੈ? ਚੰਦ ਚਾਨਣਾ ਹੋਵੇ, ਤੁਸੀਂ ਕੋਠੇ ਤੇ ਪਏ ਹੋ, ਉਂਗਲੀ ਕੋਏ ਚ ਦੇ ਲੋ, 2 ਚੰਦ ਦਿਸਣ ਲੱਗ ਜਾਣਗੇ, ਇੱਕ ਜ਼ੋਰ ਲਾ ਲਵੇ। ਜੇ ਅੱਖ ਚ ਨੁਕਸ ਹੈ, ਤੀਰ ਪੈਂਦਾ, ਹੁਣ 2 ਦਿਸਣਗੇ। ਦਸ ਕਰੀ ਜਾਓ ਬਈ ਇੱਕ ਹੈ, ਜਿੰਨਾ ਚਿਰ ਉਂਗਲੀ ਅੱਖ ਦੇ ਕੋਏ ਚ ਨਹੀਂ ਚੱਕਦਾ, 2 ਦਿਸੀ ਜਾਣਗੇ ਉਹਨੂੰ। ਇਸੇ ਤਰ੍ਹਾਂ ਇਹ ਮਾਇਆ ਹੈ, ਜਦ ਤੱਕ ਮਾਇਆ ਨਹੀਂ ਲੈਂਦਾ ਇੱਥੇ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ। ਹੈਗਾ ਪਰਮੇਸ਼ਰ ਸਾਰੇ, ਜਿੱਧਰ ਤੁਸੀਂ ਦੇਖਦੇ ਹੋ ਹਰ ਥਾਂ ਦੇ ਉੱਤੇ ਪਰਮੇਸ਼ਰ ਹੈ, ਚਾਹੇ ਉਹ ਨਿਰਗੁਣ ਰੂਪ ਚ ਹੈ ਚਾਹੇ ਸਰਗੁਣ ਚ ਹੈ। ਲੇਕਿਨ ਉਹ ਮਾਇਆ ਨੇ 3 ਬਣਾ ਤੇ, ਇੱਕ ਤਾਂ ਰੱਬ ਵੱਖਰਾ ਕੱਢਤਾ ਈਸ਼ਵਰ, ਇੱਕ ਜੀਵ ਬਣਾਤਾ ਜਿਹਦੇ ਚ ਅਸੀਂ ਫਸੇ ਬੈਠੇ ਹਾਂ, ਤੀਸਰਾ ਸੰਸਾਰ ਬਣਾਤਾ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਕਹਿੰਦੇ ਇੰਨਾ ਭੁੱਲ ਜਾਂਦਾ, ਐਸੀ ਪਰਬਲ ਹੈ। ਕਹਿੰਦਾ ਮੈਂ ਵੀ ਭੁੱਲ ਸਕਦੇ ਹਾਂ ਅਰਜਨ। ਕਹਿੰਦਾ ਕ੍ਰਿਸ਼ਨ ਮਹਾਰਾਜ ਕਹਿੰਦੇ ਹਾਂ ਤੂੰ ਇੱਥੇ ਵੱਡੇ ਵੱਡੇ ਭੁੱਲ ਗਏ। ਕਹਿੰਦਾ ਮੈਂ ਨਹੀਂ ਭੁੱਲਦਾ। ਕਹਿੰਦੇ ਤੂੰ ਤਾਂ ਮੈਨੂੰ ਵੀ ਭੁੱਲ ਜਾਏਗਾ, ਆਪਣੇ ਆਪ ਨੂੰ ਵੀ ਭੁੱਲ ਜਾਏਗਾ। ਕਹਿੰਦਾ ਨਹੀਂ ਮਹਾਰਾਜ, ਹੱਠ ਕਰਿਆ ਉਹਨੇ। ਕਹਿੰਦਾ ਮੈਂ ਦੇਖਣੀ ਚਾਹੁੰਦਾ। ਕਹਿੰਦੇ ਨਾ ਦੇਖ, ਤੇਰਾ ਰੋਣਾ ਸਾਤੇ ਸਹਿ ਨਹੀਂ ਹੋਣਾ, ਮਿੱਤਰ ਹੈ ਤੂੰ, ਪਿਆਰ ਹੈ, ਐਵੇਂ ਭਟਕਦਾ ਫਿਰੇਗਾ। ਜਦ ਨਾ ਹਟਿਆ ਤਾਂ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਵੀ ਜਾ ਤਲਾਬ ਦੇ ਵਿੱਚੋਂ ਪਾਣੀ ਲਿਆ, ਅਸੀਂ ਦਾਤਣ ਕਰਨੀ ਆ। ਪਾਣੀ ਲੈਣ ਗਿਆ, ਜਦੋਂ ਪੈਰ ਪਾਇਆ ਤਲਾਬ ਦੇ ਅੰਦਰ, ਮਾਇਆ ਪੈ ਗਈ, ਉਹ ਵਾਤਾਵਰਨ ਬਦਲ ਗਿਆ ਸਾਰਾ ਹੀ। ਹੈਰਾਨ ਹੋ ਗਿਆ ਵੀ ਕ੍ਰਿਸ਼ਨ ਮਹਾਰਾਜ ਕਿੱਥੇ ਚਲੇ ਗਏ। ਨਾ ਪਹਿਲਾਂ ਕੋਈ ਜੰਗਲ ਨਹੀਂ ਸੀ, ਬਹੁਤ ਸੰਘਣੇ ਜੰਗਲ, ਭਿਆਨਕ ਆਵਾਜ਼ਾਂ ਆਉਣ ਲੱਗ ਗਈਆਂ, ਜਾਨਵਰ ਸ਼ੇਰ ਦਾੜਦੇ ਨੇ, ਹੋਰ ਅਨੇਕਾਂ ਵੱਡੇ ਵੱਡੇ ਆਜ਼ਾਦ ਤੁਰੇ ਫਿਰਦੇ ਨੇ ਮੂੰਹ ਫਲਾਈ। ਇਹ ਦੌੜਿਆ ਫਿਰਦਾ ਅੱਗੇ ਹੀ ਅੱਗੇ ਦਰਖਤਾਂ ਤੇ ਪੈ ਕੇ ਰਾਤ ਕੱਢਣ, 3 ਦਿਨ 3 ਰਾਤਾਂ ਦੌੜਾ ਹੀ ਫਿਰਦਾ। ਆਵਾਜ਼ ਦੇ ਗਿਆ ਕ੍ਰਿਸ਼ਨ ਮਹਾਰਾਜ, ਤੁਸੀਂ ਕਿੱਥੇ ਚਲੇ ਗਏ, ਮੈਨੂੰ ਬਚਾਓ। ਅਖੀਰ ਜੰਗਲ ਤੋਂ ਬਾਹਰ ਹੋਇਆ ਤਾਂ ਹੋਰ ਤਰ੍ਹਾਂ ਦਾ ਵਾਤਾਵਰਨ ਆਇਆ। ਇੱਕ ਪ੍ਰੇਮੀ ਮਿਲ ਗਿਆ, ਕਹਿੰਦਾ ਪਰਦੇਸੀਆ ਕੀ ਗੱਲ ਤੂੰ ਇੰਨਾ ਰੋਣਾ ਹੈ ਤੇ ਇੰਨਾ ਰੌਲਾ ਪਾਇਆ? ਕਹਿੰਦਾ ਮੈਂ ਅਰਜਨ, ਕ੍ਰਿਸ਼ਨ ਮਹਾਰਾਜ ਮੇਰੇ ਕੋਲ ਸੀ। ਕਹਿੰਦਾ ਤੂੰ ਕਿਸੇ ਪਾਗਲਖਾਨੇ ਤੋਂ ਤਾਂ ਹੀ ਨੱਠ ਕੇ ਆਇਆ, ਅਰਜਨ ਨੂੰ ਹੋਏ ਨੂੰ ਤਾਂ 300 ਸਾਲ ਹੋ ਗਿਆ। ਇਸ ਵੇਲੇ ਉਹਦਾ ਪੜੋਤਾ ਰਾਜ ਕਰ ਰਿਹਾ ਹੈ, ਉਹਦਾ ਪੁੱਤਰ ਭਵਾਨੀ ਉਹ ਮਾਰਿਆ ਗਿਆ ਸੀ, ਪੋਤਰਾ ਜਿਹੜਾ ਸੀਗਾ ਪ੍ਰੀਸ਼ਤ ਉਹ ਸੱਪ ਦੇ ਲੜਕੇ ਮਰ ਗਿਆ, ਜਨਮੇਜਾ ਜਿਹੜਾ ਸੀ ਉਹ ਕੋੜ ਦੇ ਨਾਲ ਮਰ ਗਿਆ, ਹੁਣ ਉਹਦਾ ਪੋਤਾ ਹੈ ਗਾਂ ਪੜੋਤਾ ਹੈ। ਕਿਹੜੇ ਵੇਲੇ ਦੀ ਗੱਲ ਕਰਦਾ, ਉਹ ਤਾਂ 300 ਸਾਲ ਬੀਤ ਚੁੱਕੇ ਨੇ, ਉਮਰਾਂ ਵੱਡੀਆਂ ਹੁੰਦੀਆਂ ਸੀ। ਸੋ ਇਸ ਤਰ੍ਹਾਂ ਕਹਿੰਦਾ ਚੱਲ ਤੈਨੂੰ ਮੈਂ ਸੁਣਾਵਾਂ, ਧਰਮਸ਼ਾਲਾ ਲੈ ਗਿਆ, ਉੱਥੇ ਕਥਾ ਹੋ ਰਹੀ ਹੈ, ਸਾਰੀ ਕਥਾ ਸੁਣੀ, ਭਰਮ ਪੈ ਗਿਆ ਵੀ ਹੈ ਇਹ ਮਹਾਭਾਰਤ ਦੀ ਕਥਾ ਕਰਦੇ ਨੇ, ਅਰਜੁਨ ਦੀ ਮੇਰੀ ਕਰਦੇ ਨੇ, ਮੇਰੇ ਗਾਂ ਦੱਸਦੇ ਨੇ, ਉੱਥੇ ਜਾ ਕੇ ਮਰ ਗਏ ਉਹ ਬਰਫਾਂ ਚ ਗਲ ਗਏ, ਤੇ ਫੇਰ ਗਾਂ ਦੀ ਗੱਲ ਕਰਦੇ ਨੇ, ਅਗਲੇ ਰਾਜਿਆਂ ਦੀ ਗੱਲ ਕਰ ਰਹੇ ਨੇ, ਪੜਪੋਤੇ ਦੀ ਗੱਲ ਕਰ ਰਹੇ ਨੇ। ਉਹ ਕਹਿਣ ਲੱਗਿਆ ਵੀ ਤੂੰ ਅਰਜਨ ਨਾ ਕਹੀਂ, ਸਾਡਾ ਰਾਜਾ ਜਿਹੜਾ ਨਾ ਕ੍ਰਿਸ਼ਨ ਭਗਤ ਹੈ, ਜੇ ਉਹਨੂੰ ਪਤਾ ਲੱਗਿਆ ਤੈਨੂੰ ਫਾਂਸੀ ਦੇ ਦੂ, ਇਸ ਮਾਮਲੇ ਚ ਸਖ਼ਤ ਹੈ, ਤੂੰ ਪਰਦੇਸੀ ਹੈ, ਪਰਦੇਸੀ ਉਹ ਬਣਿਆ ਰਹੇ, ਅਰਜਨ ਅਰਜਨ ਨਾ ਕਰੇ। 9 ਪਰਦੇਸੀ ਧਰਾ ਲਿਆ, ਧਨੀ ਸੀਗਾ ਤੀਰਅੰਦਾਜੀ ਦਾ, ਤੇ ਉਹਦੇ ਨਾਲ ਫੌਜ ਵਿੱਚ ਜਗ੍ਹਾ ਮਿਲ ਗਈ, ਉਹਨੇ ਜਰਨੈਲ ਬਣਾਤਾ, ਆਪਣੀ ਲੜਕੀ ਦੇ ਰਿਸ਼ਤਾ ਕਰਤਾ, ਕਾਫੀ ਸਮਾਂ ਲੰਘ ਗਿਆ। ਉਹਦੇ ਬਾਅਦ ਘਰ ਵਾਲੀ ਚੜਾਈ ਕਰ ਗਈ, ਪਿਆਰ ਇੰਨਾ ਸੀ, ਕਹਿਣ ਲੱਗਿਆ ਵੀ ਮੈਂ ਤਾਂ ਤੇਰੇ ਨਾਲ ਹੀ ਆਊਂਗਾ, ਤੂੰ ਚੜਾਈ ਕਰ ਰਹੀ ਹੈ, ਮੈਂ ਚਿਖਾ ਦੇ ਉੱਤੇ ਨਾਲ ਚੜਾ, ਰੌਲਾ ਪਾ ਲਿਆ ਉਹਨੇ। ਤੇ ਜੇ ਕੋਈ ਸਮਝਾਉਂਦਾ ਹੈ ਕ੍ਰਿਸ਼ਨ ਦਾ ਮਹਾਰਾਜ ਦਾ ਨਾਮ ਲੈ ਦੇ, ਉਹਦੇ ਗਲ ਪੈ ਜਾਂਦਾ ਸੀ, ਤੂੰ ਕ੍ਰਿਸ਼ਨ ਦੀ ਗੱਲ ਕਰਦਾ, ਕਿਹੜਾ ਕ੍ਰਿਸ਼ਨ? ਅਖੀਰ ਜਦ ਨਾ ਮੰਨਿਆ ਤਾਂ ਜਿਹੜੇ ਬ੍ਰਾਹਮਣ ਸੀ ਉਹ ਕਹਿਣ ਲੱਗੇ ਭਾਈ ਦਿਨ ਤਾਂ ਨਹੀਂ ਮੰਨਣਾ ਤਾਂ ਐਂ ਕਰ ਫੇਰ ਤੂੰ ਇਸ਼ਨਾਨ ਤਾਂ ਕਰਿਆ ਨਾ, ਸਰੋਵਰ ਹੈ ਸਾਹਮਣੇ। ਜਦ ਉਹ ਇਸ਼ਨਾਨ ਕਰਨ ਲੱਗਿਆ ਤੇ ਟੁੱਬੀ ਮਾਰੀ, ਉਹ ਵਾਤਾਵਰਨ ਸਾਰਾ ਹੀ ਗਾਇਬ ਹੋ ਗਿਆ। ਕ੍ਰਿਸ਼ਨ ਮਹਾਰਾਜ ਆ ਗਏ, ਕਹਿੰਦੇ ਅਰਜਨ ਕੀ ਸੋਚਦੇ? ਕਹਿੰਦੇ ਮੈਨੂੰ ਨੀ ਪਛਾਣਦਾ ਮੈਂ ਕ੍ਰਿਸ਼ਨ। ਕਹਿੰਦਾ ਕ੍ਰਿਸ਼ਨ ਨੂੰ ਤਾਂ 300 ਸਾਲ ਹੋ ਗਿਆ, ਅਰਜਨ ਮਰੇ ਨੂੰ ਹੋ ਗਏ 300 ਸਾਲ, ਮੈਂ ਤਾਂ ਪਰਦੇਸੀ ਹਾਂ। ਉਹ ਕਹਿੰਦੇ ਅਸੀਂ ਤੇਰੇ ਤੇ ਮਾਇਆ ਪਾਈ ਹੈ, ਤੈਂ ਕਿਹਾ ਵੀ ਮਾਇਆ ਪਾ ਕੇ ਦਿਖਾਓ। ਕਹਿੰਦਾ ਉਹ ਤਾਂ ਮੈਂ ਸਾਖੀ ਸੁਣੀ ਹੈ ਸਾਰੀ ਮਾਇਆ ਵਾਲੀ, ਉਹ ਵੀ ਮੈਂ ਸੁਣੀ ਹੈ ਸਾਰੀ ਸਾਖੀ, ਪਰ ਮੈਂ ਤਾਂ ਪਰਦੇਸੀ ਹਾਂ, ਮੈਂ ਅਰਜਨ ਨਹੀਂ ਹੈਗਾ ਤੇ ਤੂੰ ਕ੍ਰਿਸ਼ਨ ਨਹੀਂ ਹੈ। ਕ੍ਰਿਸ਼ਨ ਨੂੰ ਤਾਂ ਕਿਹੜੇ ਵੇਲੇ ਹੋ ਗਿਆ, ਉਹ ਤਾਂ ਬਦਕ ਨੇ ਬਾਣ ਮਾਰਿਆ ਸੀ, ਉਹਦੇ ਨਾਲ ਉਹ ਜੋਤੀ ਜੋਤ ਸਮਾ ਗਏ ਸੀ, ਮੈਂ ਸਾਰਾ ਪਰਿਵਾਰ ਲੈ ਕੇ ਆਇਆ ਸੀ ਹਸਨਾਪੁਰ ਦੇ ਅੰਦਰ। ਉਹ ਗਲੀਆਂ ਗੱਲਾਂ ਮੈਂ ਸਾਰੀਆਂ ਸੁਣ ਲਈਆਂ, ਅਰਜਨ ਲੈ ਕੇ ਆਇਆ ਸੀ ਤੇ ਮੈਂ ਅਰਜਨ ਨਹੀਂ ਹਾਂ। ਕਹਿੰਦੇ ਅਰਜਨ ਇੰਨਾ ਭੁੱਲ ਗਿਆ, ਤੂੰ ਮੈਨੂੰ ਵੀ ਭੁੱਲ ਗਿਆ ਤੇ ਆਪਣੇ ਆਪ ਨੂੰ ਵੀ ਭੁੱਲ ਗਿਆ। ਕਹਿਣ ਲੱਗਿਆ ਮਹਾਰਾਜ ਮੈਂ ਤਾਂ ਮੇਰਾ ਖਹਿੜਾ ਛੱਡੋ, ਤੁਸੀਂ ਆਪਣਾ ਕਿਤੇ ਹੋਰ ਗੱਲਬਾਤ ਕਰੋ, ਮੇਰੇ ਨਾਲ ਨਾ ਗੱਲ ਕਰੋ, ਮੇਰੇ ਘਰ ਵਾਲੀ ਚੜ੍ਹਾਈ ਕਰਕੇ ਮੈਂ ਤਾਂ ਨਾਲ ਜਾ ਕੇ ਸਤੀ ਆਉਣਾ ਉਹਦੇ। ਉਹ ਬਥੇਰਾ ਸਮਝਾਉਂਦੇ ਨੇ, ਉਦੋਂ ਸਮਝਾਉਂਦਾ, ਕਿਸੇ ਦੀ ਗੱਲ ਨਹੀਂ ਮੰਨਦਾ। ਅਖੀਰ ਕ੍ਰਿਸ਼ਨ ਮਹਾਰਾਜ ਨੇ ਹਲਕਾ ਜਿਹਾ ਥੱਪੜ ਮਾਰਿਆ ਮੂੰਹ ਤੇ, ਮਾਇਆ ਲਾਤੀ, ਆਲਾ ਦੁਆਲਾ ਸਭ ਬਦਲ ਗਿਆ। ਕੀ ਦੇਖਦਾ? ਪਾਣੀ ਲੈਣ ਆਇਆ ਸੀ ਕ੍ਰਿਸ਼ਨ ਮਹਾਰਾਜ। ਕਹਿੰਦੇ ਅਰਜਨ ਪਾਣੀ ਲੈ ਕੇ ਨਹੀਂ ਆਇਆ, ਕੀ ਗੱਲ ਸੋਚਣ ਲੱਗ ਗਿਆ ਤੂੰ ਖੜਾ? ਯਾਨੀ ਦੋ ਇੱਕ ਮਿੰਟ ਦੇ ਅੰਦਰ ਅੰਦਰ 40 ਸਾਲ ਲੰਘਾ ਤੇ, ਜਿਵੇਂ ਗੁਰੂ ਪੰਜਵੇਂ ਪਾਤਸ਼ਾਹ ਨੇ ਮੰਡੀ ਸਕੇਤ ਦੇ ਰਾਜੇ ਨੂੰ ਸੁਪਨੇ ਦੇ ਵਿੱਚ 40 ਸਾਲ ਚੰਡਾਲਾਂ ਦੇ ਘਰ ਦਾ ਜੀਵਨ ਬਤੀਤ ਕਰਾਤਾ ਸੀ। ਉਸ ਵੇਲੇ ਇਹਨਾਂ ਨੇ ਕਿਰਪਾ ਕਰਕੇ ਬੁਲਾਇਆ, ਕਹਿੰਦੇ ਅਰਜਨ ਦੇਖਿਆ ਨਾਲੇ ਮੈਨੂੰ ਭੁੱਲ ਗਿਆ ਨਾਲੇ ਆਪ ਨੂੰ ਭੁੱਲ ਗਿਆ, ਇਹ ਕੰਮ ਮਾਇਆ ਦਾ ਹੈ, ਇਸ ਤਰ੍ਹਾਂ ਬਲ
ਚਰਨ ਮਸਾਰੇ ਦੀ ਮਾਇਆ ਜਗਦੀਸ਼ ਮਾਈ, ਅਮਰੇ ਚਰਨ ਮਸਾਰੇ ਓ ਮਾਇਆ ਜਗਦੀਸ਼ ਮਸਾਈ।
ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਕਹਿੰਦੇ ਭੋਰਾ ਜਿੰਨਾ ਵੀ ਪਿਆਰ ਰੱਬ ਨਾਲ ਨਹੀਂ ਪੈਦਾ ਹੁੰਦਾ, ਦੇਖਣ ਵਾਲੀਆਂ ਚੀਜ਼ਾਂ ਮਾਇਆ ਨਾਲ ਪਿਆਰ। ਮਾਇਆ ਪੈਸੇ ਟਕੇ ਨੂੰ ਨਹੀਂ ਕਹਿੰਦੇ, ਵਾਹਿਗੁਰੂ ਦੇ ਬਗੈਰ ਜਿੰਨਾ ਕੁਛ ਦਿਸਦਾ, ਜਿੰਨਾ ਕੁਛ ਸੁਣਦਾ, ਜਿੰਨਾ ਕੁਛ ਜਾਣਿਆ ਜਾ ਸਕਦਾ, ਜਿੰਨੇ ਨੂੰ ਛੋਹ ਸਕਦੇ ਹਾਂ, ਜਿੰਨੇ ਦੀ ਸੁਗੰਧੀ ਲੈ ਸਕਦੇ ਹਾਂ, ਉਹਦੇ ਬਗੈਰ ਜਿੰਨੀਆਂ ਚੀਜ਼ਾਂ ਨੇ ਸਾਰੀ ਉਹ ਮਾਇਆ ਕਹਾਉਂਦੀ ਹੈ। ਇਹ ਮੋਟੀਆਂ ਨੇ, ਲੇਕਿਨ ਮਾਇਆ ਤਾਂ ਸ਼ਕਤੀ ਹੈ। ਉਹ ਸ਼ਕਤੀ ਜਿਹੜੀ ਹੈ ਨਿਰਗੁਣ, ਉਹ ਬੰਦੇ ਦੇ ਮਨ ਤੇ ਅਸਰ ਪਾਉਂਦੀ ਹੈ, ਬੰਦਾ ਨਹੀਂ ਸਮਝ ਸਕਦਾ, ਜਿੰਨਾ ਜੀ ਕਰਦਾ ਸਮਝਾ ਲਓ। ਮਹਾਰਾਜ ਕਹਿੰਦੇ ਇਸ ਕਰਕੇ ਬੰਦਾ ਨਾ ਤਾਂ ਆਪਣੇ ਆਪ ਨੂੰ ਸਮਝਦਾ ਮੈਂ ਕੌਣ ਹਾਂ, ਨਾ ਰੱਬ ਨਾਲ ਇਹਦੀ ਪ੍ਰੀਤੀ ਪੈਂਦੀ, ਨਾ ਨਾਮ ਜਪਦਾ। ਹਾਲਾਂਕਿ ਸਾਧੂ ਸੰਤ ਬੋਲਦੇ ਬੋਲਦੇ ਬੇਅੰਤ ਗੱਲਾਂ ਨਾਲ ਸਮਝਾਉਂਦੇ ਨੇ, ਪਰ ਇਹਦੀ ਸਮਝ ਨਹੀਂ ਪੈਂਦੀ। ਉਹ ਅਸਰ ਐਸਾ ਹੈ ਉਸਦਾ ਚੀਜ਼ ਹੈ, ਨਾ ਇਹ ਜਗਤ ਦਾ ਪਤਾ ਲੱਗੇ। ਰਾਜੇ ਜਨਕ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ, ਭਗਤ ਵੱਡਾ ਰਾਜਾ ਜਨਕ ਹੈ ਮਾਇਆ ਵਿੱਚ ਉਦਾਸੀ। ਉਹ ਮਾਇਆ ਰਹਿੰਦਾ ਮਾਇਆ ਸੀ, ਲੇਕਿਨ ਡਿਟੈਚਡ ਸੀਗਾ, ਉਹਤੇ ਅਸਰ ਨਹੀਂ ਸੀ ਕੋਈ ਮਾਇਆ ਦਾ। ਉਹਦੇ ਬਾਰੇ ਐਸਾ ਦੱਸਦੇ ਨੇ ਕਿ ਇੱਕ ਵਾਰੀ ਜਿਸ ਵਕਤ ਇਹ ਸਿੱਧ ਲੋਕਾਂ ਦੀ ਸਭਾ ਚ ਬੈਠਾ ਹੈ, ਉੱਥੇ ਮਾਇਆ ਦੀ ਗੱਲ ਚੱਲ ਪਈ। ਇਹਨੇ ਇਤਰਾਜ਼ ਕਰਿਆ, ਕਹਿੰਦਾ ਮਾਇਆ ਬਿਲਕੁਲ ਨਹੀਂ ਭੁਲਾ ਸਕਦੀ। ਉਹ ਕਹਿੰਦੇ ਪੈਰ ਪੈਰ ਤੇ ਮਾਇਆ ਭੁਲਾਉਂਦੀ ਹੈ ਰਾਜਨ, ਜਿਸ ਵਕਤ ਮਾਂ ਦੇ ਪੇਟ ਚ ਬੱਚਾ ਹੁੰਦਾ ਹੈ ਜੀਵ, ਉੱਥੇ ਪਰਮੇਸ਼ਰ ਦੀ ਐਸੀ ਕਿਰਪਾ ਹੁੰਦੀ ਹੈ ਕਿ ਇਹਦੀ ਸੁਰਤੀ ਸੁਖਮਨਾ ਨਾੜੀ ਦੇ ਵਿੱਚ ਪ੍ਰਵੇਸ਼ ਕੀਤੀ ਹੁੰਦੀ ਹੈ, ਜਿਹੜੀ ਦਸਵੇਂ ਦੁਆਰ ਨੂੰ ਜਾਂਦੀ ਹੈ। ਉਸ ਵੇਲੇ ਉੱਤਮ ਗਤੀ ਹੁੰਦੀ ਹੈ, ਜਿਹਦੇ ਆਸਰੇ ਨਾ ਇਹਨੂੰ ਅੱਗ ਦਾ ਦੁੱਖ ਹੈ, ਨਾ ਪੁੱਠੇ ਲੜਕਣ ਦਾ ਦੁੱਖ ਹੈ, ਲੇਕਿਨ ਸੌ ਜਨਮ ਇਹ ਦੇਖ ਰਿਹਾ ਹੁੰਦਾ ਤਮਾਸ਼ਾ। ਇੱਕ ਧੁਨ ਨਾਮ ਦੀ ਇਹਦੇ ਨਾਲ ਹਰ ਵਕਤ ਚੱਲਦੀ ਹੈ ਮਾਂ ਦੇ ਪੇਟ ਚ। ਉਹ ਧੁਨ ਦੀ ਜਿਹੜੀ ਹੈ ਮਸਤੀ, ਉਹਦੇ ਵਿੱਚ ਮਸਤ ਹੋਇਆ ਦੁੱਖ ਨਹੀਂ ਮੰਨਦਾ, ਲੇਕਿਨ ਉੱਥੇ ਬਾਰ ਬਾਰ ਪ੍ਰਾਰਥਨਾ ਕਰਦਾ, ਹੇ ਪ੍ਰਭੂ ਮੈਨੂੰ ਇੱਥੋਂ ਕੱਢ ਲੈ, ਮੈਂ ਤੇਰਾ ਨਾਮ ਜਪੂ, ਮੈਨੂੰ ਕੱਢ ਲੈ, ਮੈਂ ਬੜਾ ਔਖਾ। ਜਵਾਬ ਆਉਂਦਾ ਕਿ ਤੂੰ ਝੂਠਾ ਹੈ, ਇੱਕ ਵਾਰੀ ਮਨੁੱਖ ਬਣਿਆ, ਸੈਂਕੜੇ ਵਾਰੀ ਬਣਿਆ, ਉੱਥੇ ਜਾ ਕੇ ਕਰਦਾ ਕੀ ਹੈ? ਦੁਨੀਆਂ ਜਦ ਪੈਦਾ ਹੋ ਜਾਂਦਾ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤ੍ਰੋਹ ਜਾਂ ਜੁਗਤ ਬਿਆਨੇ ਕਈ ਜਨਮ। ਇੱਕ ਵਾਰੀ ਤਾਂ ਨਹੀਂ ਤੈਨੂੰ ਮਨੁੱਖ ਬਣਾਇਆ, ਬਾਰੀ ਆਉਂਦੀ ਹੈ 84 ਲੱਖ ਜੁਨਾ ਤੇ ਬਾਅਦ ਫੇਰ ਤੈਨੂੰ ਮਨੁੱਖ ਬਣਾ ਦੇਣਾ, ਪਰ ਤੇਰੇ ਵਰਗਾ ਬਹਿਦਾ ਫਰਾਮੋਸ਼ ਨਹੀਂ ਹੈ, ਜਾ ਕੋਈ ਜਮਾਨਤ ਹੀ ਲਿਆ। ਆਕਾਸ਼ ਨੂੰ ਪੁੱਛਿਆ, ਕਹਿੰਦਾ ਮੇਰਾ ਤਾਂ ਵਜੂਦ ਹੈ ਕੋਈ ਨੀ, ਮੈਂ ਤੇਰੇ ਨਾਲ ਕੀ ਤੇਰੀ ਜਮਾਨ ਦੇਦਾ, ਝੂਠਾ ਤੂੰ ਹੱਦ ਦਰਜੇ ਦਾ, ਤੇਰੇ ਵਰਗਾ ਤਾਂ ਮਾੜਾ ਦੁਨੀਆਂ ਚ ਹੈ ਹੀ ਨੀ, ਪਸ਼ੂ ਪੰਛੀ ਵੀ ਨੀ ਹੈ, ਉਹ ਵੀ ਆਪਣੇ ਅਸੂਲਾਂ ਤੇ ਕਾਇਮ ਹੈ, ਤੂੰ ਬੇਅਸੂਲੀ ਕਰ। ਅੱਗ ਨੂੰ ਪੁੱਛਿਆ, ਉਹ ਕਹਿੰਦਾ ਵੀ ਤੇਰਾ ਅਗਨ ਦੇਵਤਾ ਤੂੰ ਮੇਰੀ ਹਾਮੀ ਭਰ ਦੇ। ਉਹ ਕਹਿੰਦਾ ਨਾ ਬਈ, ਮੈਂ ਫਸਣਾ ਨਿਰੰਕਾਰ ਕੋ, ਤੇਰੀ ਹਾਮੀ ਭਰ ਕੇ। ਪਾਉਣ ਨੂੰ ਪੁੱਛਿਆ, ਉਹਨੇ ਜਵਾਬ ਦਿੱਤਾ। ਮਿੱਟੀ ਨੂੰ ਪੁੱਛਿਆ, ਉਹਨੇ ਕਿਹਾ ਵੀ ਤੂੰ ਤਾਂ ਮੇਰੇ ਤੋਂ ਨੱਠਿਆ ਹੀ ਜਾਂਦਾ, ਜੇ ਜਰਾ ਕੁ ਮੈਂ ਤੇਰੇ ਕੱਪੜਿਆਂ ਤੇ ਪੈ ਗਈ ਪੈਰ ਨੂੰ ਲੱਗੀ ਧੋਣ ਜਾਂਦਾ, ਮੇਰਾ ਤੇਰਾ ਕੀ ਸਵਾਦ। ਪਾਣੀ ਰਹਿ ਗਿਆ। ਕਹਿੰਦਾ ਵਰਨ ਦੇਵਤਾ ਦੇਖ, ਕਿਰਪਾ ਕਰ ਮੇਰੇ ਤੇ, ਮੈਂ ਜ਼ਰੂਰ ਨਾਮ ਜਪੂ, ਜ਼ਰੂਰ ਜਪੂ। ਕਹਿੰਦਾ ਤੂੰ ਤਾਂ ਹੈ ਝੂਠਾ, ਤੈਂ ਬਿਲਕੁਲ ਨਹੀਂ ਜਪਣਾ, ਕਿਉਂਕਿ ਤੇਰੇ ਉੱਤੇ ਪੈਦਾ ਹੁੰਦੀ ਸਾਲ ਤੇਰੀ ਸੁਰਤੀ ਦਸਵੇਂ ਦੁਆਰ ਚ ਨਹੀਂ ਰਹਿਣੀ, ਇਹ ਆ ਜਾਣੀ ਹੈ ਸਰੀਰ ਵਿੱਚ। ਮੁੜ ਕੇ ਤੈਂ ਨਾਮ ਨੂੰ ਵੀ ਭੁੱਲ ਜਾਣਾ, ਤੇ ਇਹ ਗੱਲਾਂ ਨੂੰ ਵੀ ਭੁੱਲ ਜਾਣਾ, ਤੈਨੂੰ ਸਾਧੂ ਸੰਤ ਯਾਦ ਕਰਾਉਣਗੇ, ਤੈਂ ਵਿਸ਼ਵਾਸ ਹੀ ਨਹੀਂ ਕਰਨਾ ਉਹਨਾਂ ਦੀ ਗੱਲ ਨੂੰ, ਕਹਿਣਾ ਐਵੇਂ ਮਾਰਦੇ ਨੇ। ਮੈਂ ਤੇਰੀ ਹੁਣ ਰਹਿ ਗਿਆ ਮੈਂ ਜਮਾਨਤ ਵਾਸਤੇ, ਮੈਂ ਤੇਰੀ ਕੰਡੀਸ਼ਨਲ ਜਮਾਨਤ ਦਊ। ਆਗਿਆ ਹੋਈ ਵੀ ਦੱਸ ਕੀ ਦੇਣਾ ਚਾਹੁੰਦਾ ਕੰਡੀਸ਼ਨਲ ਜਮਾਨਤ। ਉਹ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਇਹ ਜੀਵ ਹੈ ਬੇਅਤਬਾਰਾ, ਪਰ ਮੈਂ ਇੰਨੀ ਜਮਾਨਤ ਦਿੰਦਾ ਜਦੋਂ ਇਹ ਪਾਣੀ ਭਰ ਕੇ ਇਸ਼ਨਾਨ ਕਰਨ ਵੇਲੇ ਆਪਣੇ ਸਰੀਰ ਦੇ ਉੱਤੇ ਕੱਪ ਪਾਏਗਾ, ਇੱਕ ਵਾਰੀ ਮੈਂ ਇਹਦੇ ਮੂੰਹ ਚੋਂ ਵਾਹਿਗੁਰੂ ਅੱਲਾ ਰਾਮ ਗੋਬਿੰਦ ਨਾਰਾਇਣ ਕਾਰੂ ਗਾ, ਇਹ ਜਾਣੇ ਇਹਦਾ ਕੰਮ। ਇੰਨੀ ਲੰਗੜੀ ਜਮਾਨਤ ਦੇ ਉੱਤੇ ਅਸੀਂ ਸਰੀਰ ਧਾਰਨ ਕਰਿਆ, ਲੇਕਿਨ ਹੁੰਦਾ ਕੀ ਹੈ? ਮਹਾਰਾਜ ਕਹਿੰਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ। ਉਹ ਜਿਹੜੀ ਨਾਮ ਦੀ ਧੁਨ ਅੰਦਰ ਸੁਣਦੀ ਸੀ ਉਹ ਟੁੱਟ ਗਈ ਪੈਦਾ ਹੁੰਦੀ ਸਾਰ, ਤੇ ਹੁਣ ਖਿਆਲ ਕਿੱਧਰ ਚਲਿਆ ਗਿਆ? ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਪਾਏ ਭਾਈ ਭਈਆ ਭਾਪੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸੱਜ ਕੀ ਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਕਹਿੰਦੇ ਇਹਦੇ ਵਿੱਚ ਜੀਵਨ ਮਾਇਆ ਦੇ ਵਿੱਚ ਪੈ ਜਾਂਦਾ ਹੈ। ਉਹ ਜਿਹੜੀ ਧੁਨ ਸੁਣਦੀ ਸੀ ਨਾਮ ਦੀ ਉਹਨੂੰ ਤਾਂ ਭੁੱਲ ਗਿਆ। ਕਹਿੰਦੇ ਜੀ ਬੱਚਾ ਰੋਂਦਾ ਹੈ, ਰੋਇਆ ਜੀ, ਰੋਣ ਲੱਗ ਜਾਂਦਾ ਅਚਾਨਕ, ਉਹ ਅਚਾਨਕ ਤਾਰ ਹੁੰਦਾ ਹੈ, ਸਵਾ ਮਹੀਨਾ ਉਹਦੇ ਅੰਦਰ ਧੁਨ ਫੇਲ ਰਹਿੰਦੀ ਹੈ ਪੈਦਾ ਹੋਣ ਤੋਂ ਬਾਅਦ ਵੀ। ਉਹ ਜਦ ਇਹਦੀ ਸੁਰਤੀ ਫੈਲਣ ਲੱਗਦੀ ਹੈ ਉਹ ਟੁੱਟ ਜਾਂਦੀ ਹੈ, ਫਿਰ ਰੋਣ ਲੱਗ ਜਾਂਦਾ। ਜਦੋਂ ਉਹ ਚੱਲ ਪੈਂਦੀ ਹੈ ਫਿਰ ਹੱਥ ਵੀ ਮਾਰੂ ਪੈਰ ਵੀ ਮਾਰੂ, ਖੇਲਦਾ ਫਿਰ ਬਹੁਤ ਜ਼ੋਰ ਨਾਲ ਉਹਦੀ ਮਸਤੀ ਦੇ ਅੰਦਰ ਨਾਮ ਦੀ ਧੁਨ। ਹੁੰਦਾ ਕੀ ਹੈ ਕਹਿੰਦੇ ਵਿਸਰ ਗਿਆ ਯਾ ਜਗ ਮੈਂ ਇੱਕ ਇੱਕ ਆਇਆ ਜਨਮ ਤਮੋਹਿਓ ਮੋਹਣੀ ਮਾਇਆ ਉਰਜ ਪਰਿਓ ਜੋ ਗਰਭ ਕੁੰਡ ਮੈਂ ਉਰਧ ਤਪ ਕਰਤੇ ਸਾ ਸਾ ਸਿਮਰਤਾ ਰਹਿਤੇ ਉਰਜ ਪਰਿਓ ਜੋ ਛੋੜ ਛਦਾਨਾ ਦੇਵਨਹਾਰ ਮਨੋ ਵਿਸਰਾਨਾ ਭੁੱਲ ਗਿਆ ਪਰਮੇਸ਼ਰ ਨੂੰ ਮਾਇਆ ਦਾ ਜਾਲ ਪੈ ਗਿਆ ਇਹ ਮਹਾਰਾਜ ਕਹਿੰਦੇ ਬਗੈਰ ਦੰਦਾਂ ਤੋਂ ਸੰਸਾਰ ਖਾ ਲਿਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਦਾਂ ਜੱਗ ਖਾਇਆ ਇਹ ਜਿਹੜਾ ਰਾਜਾ ਜਨਕ ਸੀ ਸਾਧੂ ਐਸੇ ਬਚਨ ਕਰਦੇ ਆ ਕਹਿੰਦੇ ਨਹੀਂ ਜੀ ਮਾਇਆ ਕੋਈ ਅਸਰ ਨਹੀਂ ਕਰ ਸਕਦੀ ਉਹ ਕਹਿੰਦੇ ਰਾਜਨ ਮਾਇਆ ਤਾਂ ਵੱਡਿਆਂ ਵੱਡਿਆਂ ਦੇ ਗੋਡੇ ਲਵਾਉਂਦੀ ਆ ਤੂੰ ਕੀ ਚੀਜ਼ ਹੈ ਕਹਿੰਦਾ ਨਹੀਂ ਮਾਇਆ ਮੇਰੇ ਤੇ ਨਹੀਂ ਅਸਰ ਕਰ ਸਕਦੀ ਮੈਂ ਸੰਤ ਸੇਵੀ ਹਾਂ ਮੈਂ ਪਾਠ ਸੁਣਦਾ ਵੇਦਾਂ ਦਾ ਪਾਠ ਸੁਣਦਾ ਉਹ ਕਹਿੰਦੇ ਉਹ ਤਾਂ ਕਿਤੇ ਦੀ ਕਿਤੇ ਜਾਣਗੇ ਜਦ ਮਾਇਆ ਪੈ ਗਈ ਚੰਗਾ ਤੂੰ ਸੇਵਾ ਸਾਧੂਆਂ ਦੀ ਕੀਤੀ ਆ ਤੇਰੇ ਤੇ ਅਸੀਂ ਸਖ਼ਤ ਮਾਇਆ ਤਾਂ ਨਹੀਂ ਪਾਉਂਦੇ ਬਈ ਜਨਮ ਦਰ ਜਨਮ ਤੇਰਾ ਲੰਘ ਜਾਵੇ ਪਰ 8 ਸਾਲ ਤੈਨੂੰ ਬੜਾ ਦੁੱਖ ਸਹਿਣਾ ਪਏਗਾ ਚੰਗਾ ਜਾ ਤੂੰ ਸਾਧੂਆਂ ਨੇ ਤੋਰਤਾ ਕਿਉਂਕਿ ਸਾਧੂ ਬੇਪਰਵਾਹ ਹੁੰਦੇ ਨੇ ਸਾਧ ਸਿੰਘ ਜੀ ਕਹਿੰਦੇ ਜਿਹਦਾ ਕਿਹਾ ਹੋਇਆ ਜਾਂ ਕਿਹਾ ਦਰਗਾਹ ਚਲਾਇਆ ਸੋ ਕਿਸ ਕੋ ਨਬਦਰ ਲਾਇਆ ਵੇ ਤੈਨੇ ਦਰਗਾਹ ਮੰਨਦੀ ਹੈ ਧਰਮ ਰਾਜਾ ਮੰਨਦਾ ਹੈ ਲੇਖ ਲਿਖਣ ਵਾਲੇ ਮੰਨਦੇ ਨੇ ਉਹਦੀ ਨਿਗਾਹ ਥੱਲੇ ਕੌਣ ਆਉਂਦਾ ਮਹਾਰਾਜ ਕਹਿੰਦੇ ਉਹ ਤਾਂ ਆਪਣੀ ਮੌਜ ਦੇ ਵਿੱਚ ਆਪ ਹੀ ਹੁੰਦੇ ਨੇ ਇਸ ਤਰ੍ਹਾਂ ਫਰਮਾਨ ਕਰਿਆ ਰੰਗ ਹੱਸਦੇ ਤੇ ਰੰਗ ਰੋਂਦੇ ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ ਪ੍ਰਵਾਹ ਨਾ ਕਿਸੇ ਰੱਖਦੇ ਸਾਨੂੰ ਪ੍ਰਵਾਹ ਨਾ ਕਿਸੇ ਰੱਖਦੇ ਰੰਗ ਹੱਸਦੇ ਸੱਚੇ ਨੇ ਜਿਹਦੀ ਪਰਮੇਸ਼ਰ ਨਾਲ ਬਾਣਾ ਆਵੇ ਉਹਨੂੰ ਕੀ ਲੋੜ ਹੈ ਦੁਨੀਆਂ ਦੀ ਬਾਦਸ਼ਾਹੀਆਂ ਤਾਂ ਉਹਦੇ ਚਰਨਾਂ ਚ ਰੁਲਦੀਆਂ ਫਿਰਦੀਆਂ ਉਹ ਨਹੀਂ ਜਾਂਦਾ ਵੀ ਫਲਾਣਾ ਵਜ਼ੀਰ ਆ ਰਿਹਾ ਮੈਂ ਜਾ ਕੇ ਲੈ ਕੇ ਆਵਾਂ ਆਪੇ ਹੀ ਆ ਕੇ ਮੱਥੇ ਟੇਕਦੇ ਵੱਡੇ ਤੋਂ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਕਿਉਂਕਿ ਉਹਦੀ ਉਹਨੂੰ ਨੀ ਪਰਵਾਹ ਹੁੰਦੀ, ਉਹਦੇ ਨਿਰੰਕਾਰ ਨਾਲ ਸਿੱਧਾ ਰਿਸ਼ਤਾ ਹੁੰਦਾ। ਜਾਂ ਕਹਿਆ ਦਰਗਾਹ ਚਲਾ ਤੂੰ ਸੋ ਕਿਸ ਕੋ ਨਜ਼ਰ ਲਾਇਆ ਬੇਤਲ, ਉਹ ਨਿਗਾਹ ਥੱਲੇ ਨੀ ਕਿਸੇ ਨੂੰ ਵੀ ਲਿਆਉਂਦਾ। ਬਾਕੀ ਉਹਦੇ ਚ ਨਿਰਮਾਨਤਾ ਹੁੰਦੀ ਹੈ, ਪਿਆਰ ਕਰਦਾ, ਮਾਨ ਵਿਚ ਨੀ ਆਉਂਦਾ, ਲੇਕਿਨ ਅੰਦਰੋਂ ਬੇਗਰਜ ਹੁੰਦਾ। ਕੋਈ ਗਰਜ ਨੀ ਹੁੰਦੀ, ਕੋਈ ਇਹ ਨੀ ਹੁੰਦਾ ਵੀ ਫਲਾਣੇ ਤਾਂ ਜਾਈਏ ਆਹ ਫਾਇਦਾ ਹੋ ਜੂ। ਜਿਹੜੀਆਂ ਇਹ ਗੱਲਾਂ ਸੋਚਦਾ ਉਹ ਸਾਧੂ ਨਹੀਂ ਹੋਇਆ ਕਰ। ਸੋ ਇਸ ਤਰ੍ਹਾਂ ਉਹਨਾਂ ਨੇ ਕਿਹਾ, ਕਹਿੰਦੇ ਰਾਜਾ ਜਨਕ ਜਾ। ਥੋੜੇ ਸਮੇਂ ਤੇ ਬਾਅਦ ਇੱਕ ਦਿਨ ਗਰਮੀ ਦਾ ਮਹੀਨਾ ਹੈ ਤੇ ਪ੍ਰਸ਼ਾਦਾ ਛੱਕ ਕੇ ਥੋੜਾ ਬਿਰਾਜਮਾਨ ਹੋਣ ਲੱਗਿਆ, ਪੱਖੇ ਚੱਲੇ ਜਾ ਰਹੇ ਨੇ, ਖਸਦੀਆਂ ਟੱਟੀਆਂ ਦੇ ਵਿੱਚੋਂ ਠੰਡੀ ਹਵਾ ਆਉਂਦੀ ਹੈ, ਨੀਂਦ ਆ ਗਈ। ਰਾਣੀਆਂ ਕੋਲੇ ਨੇ ਨੀਂਦ ਆਈ ਤਾਂ ਸੁਪਨਾ ਇੱਕ ਭਿਆਨਕ ਦੇਖਣ ਲੱਗ ਗਿਆ। ਸੁਪਨੇ ਚ ਕੀ ਦੇਖਦਾ ਹੈ ਕਿ ਕੋਈ ਵੱਡਾ ਭਾਰੀ ਪਾਪ ਹੋ ਗਿਆ, ਮਾੜਾ ਕਰਮ ਹੋ ਗਿਆ, ਸਾਰੇ ਰਾਜ ਵਿੱਚ ਨਿੰਦਿਆ ਚੱਲ ਪਈ ਬਈ ਬੜਾ ਮਾੜਾ ਕੰਮ ਕਰਿਆ, ਇਹ ਰਾਜਾ ਨੀ ਚੰਗਾ। ਉਹਨਾਂ ਨੇ ਨਾਲ ਦੇ ਰਾਜੇ ਨੂੰ ਕਹੇ ਕਿ ਸਾਰੇ ਅਮੀਰਾਂ ਵਜ਼ੀਰਾਂ ਨੇ ਫੌਜਾਂ ਚੜਾਤੀਆਂ, ਇਹਦੀਆਂ ਫੌਜਾਂ ਬਹੁਤ ਜ਼ੋਰ ਨਾਲ ਲੜੀਆਂ ਲੇਕਿਨ ਹਾਰ ਖਾ ਗਏ। ਜਿਹੜੇ ਸ਼ਹਿਰ ਦੇ ਪੰਚ ਸੀ ਉਹਨਾਂ ਸਾਰਿਆਂ ਨੂੰ ਨਵੇਂ ਰਾਜੇ ਨੂੰ ਕਿਹਾ ਕਿ ਇਹ ਬੜਾ ਪਾਪੀ ਰਾਜਾ ਹੈ, ਇਹਨੂੰ ਸਖ਼ਤ ਸਜ਼ਾ ਦਿਓ। ਉਸ ਵੇਲੇ ਆ ਕੇ ਰਾਣੀਆਂ ਤੇ ਨਾਲੇ ਖਜ਼ਾਨੇ ਸਭ ਚੀਜ਼ਾਂ ਦੇ ਉੱਤੇ ਨਵੇਂ ਰਾਜੇ ਨੇ ਕਬਜ਼ਾ ਕਰ ਲਿਆ ਤੇ ਨਾਲ ਕਿਹਾ ਕਿ ਇਸ ਨੂੰ ਇੱਕ ਲੰਗੋਟੀ ਪਹਿਨਾ ਕੇ ਨਗਨ ਕਰਕੇ ਇਸ ਨੂੰ ਰਾਜ ਚੋਂ ਕੱਢ ਦਿਓ ਨੰਗੇ ਪੈਰੀ, ਤੇ ਕੋਈ ਬੰਦਾ ਇਹਨੂੰ ਪਾਣੀ ਨਾ ਦੇਵੇ, ਜਿਹੜਾ ਦਊਗਾ ਉਹਦਾ ਹਾਲ ਵੀ ਇਹੀ ਹੋਏਗਾ, ਰੋਟੀ ਨਾ ਕੋਈ ਦੇਵੇ, ਕਿੰਨੀਆਂ ਹੀ ਮਿੰਨਤਾਂ ਕਰੇ, ਕਿੰਨਾ ਹੀ ਬਿਲਕੇ। ਇਹਦੇ ਵਿਪਰੀਤ ਜਿਹੜਾ ਇੱਟ ਵੱਟੇ ਮਾਰੂਗਾ, ਇਹਨੂੰ ਨਿਰਾਦਰ ਕਰੇਗਾ, ਉਹਨੂੰ ਅਸੀਂ ਇਨਾਮ ਦੇਵਾਂਗੇ। ਕੰਮ ਸ਼ੁਰੂ ਹੋ ਗਿਆ, ਗੇੜ ਦਾ ਮਹੀਨਾ ਸੀ, ਨੰਗੇ ਪੈਰੀ ਜਾਂਦਾ, ਕਦੇ ਤੁਰਿਆ ਨਹੀਂ ਸੀ, ਬਹੁਤ ਦੁਖੀ ਹੋ ਕੇ ਪੁਕਾਰਾਂ ਕਰਦਾ, ਪਾਣੀ ਦੀ ਪਿਆਸ ਲੱਗੀ ਹੋਈ ਹੈ, ਜਾਨ ਨਿਕਲਦੀ ਜਾਂਦੀ ਹੈ, ਕੋਈ ਪਾਣੀ ਨਹੀਂ ਦਿੰਦਾ, ਬਥੇਰਾ ਮੰਗਦਾ, ਇੱਕ ਘੁੱਟ ਤਾਂ ਦੇ ਦਿਓ ਕੋਈ ਪਿਆਰਿਓ, ਮੈਂ ਇੱਥੇ ਦਾ ਰਾਜਾ ਰਿਹਾ, ਇੰਨਾ ਕੁ ਤਾਂ ਲਿਹਾਜ਼ ਕਰ ਲਓ। ਕੋਈ ਠਹਿਰਨ ਨਹੀਂ ਦਿੰਦਾ, ਬੱਚੇ ਜਿਹੜੇ ਨੇ ਮਗਰ ਪਏ ਹੋਏ ਨੇ ਵੀ ਪਾਗਲ ਜਾ ਰਿਹਾ, ਇੱਟਾਂ ਬੱਟੇ ਮਾਰਦੇ, ਨੱਠਿਆ ਜਾਂਦਾ, ਫੇਰ ਰਲ ਜਾਂਦੇ ਨੇ, ਫੇਰ ਬਾਹਰ ਨੱਠ ਲੈਂਦਾ, ਪਾਗਲਾਂ ਵਾਲਾ ਹਾਲ ਕਰਤਾ ਉਹਦਾ। ਤੇ ਥੱਲੇ ਜੰਗਲ ਚ ਪੈਣ ਨੂੰ ਥਾਂ ਨਹੀਂ, ਦਰਖਤਾਂ ਤੇ ਚੜ ਕੇ ਰਾਤ ਕੱਟਦਾ। ਦੋ ਤਿੰਨ ਦਿਨ ਲਗਾਤਾਰ ਇਸ ਤਰ੍ਹਾਂ ਹੁੰਦੀ, ਬਹੁਤ ਦੁਖੀ ਹੋ ਗਿਆ, ਭੁੱਖਾ ਪਿਆਸਾ, ਅਗਲੇ ਰਾਤ ਚਲੇ ਗਿਆ, ਉੱਥੇ ਜਾ ਕੇ ਬੈਠ ਗਿਆ ਤੇ ਉੱਥੇ ਇੱਕ ਕਾਫਲਾ ਜਾਂਦਾ ਸੀ, ਉਹਨਾਂ ਤੇ ਮੰਗਣਾ ਸ਼ੁਰੂ ਕਰਤਾ ਵੀ ਮੈਂ ਬੜਾ ਦੁਖੀ ਹਾਂ, ਮੈਂ ਕੱਲ ਤੱਕ ਰਾਜਾ ਸੀ, ਅੱਜ ਮੇਰਾ ਹਾਲ ਹੋ ਗਿਆ, ਭੁੱਖਾ ਮਰਿਆ ਪਿਆ, ਮੈਨੂੰ ਕੁਛ ਦੇਵੋ। ਕੋਈ ਨੀ ਇਹਦੀ ਆਵਾਜ਼ ਸੁਣਦਾ, ਕੋਈ ਕੋਈ ਰੱਬ ਦਾ ਪਿਆਰਾ ਤਰਸ ਕਰਕੇ ਇੱਕ ਕੌਡੀ ਦੇ ਦਿੰਦਾ। ਉਹ ਕਾਫਲਾ ਸੈਂਕੜੇ ਬੰਦਿਆਂ ਦਾ ਲੰਘਿਆ, ਲੇਕਿਨ ਸਿਰਫ ਇਹਨੂੰ 19 ਕੌਡੀਆਂ ਇਹਦੇ ਹੱਥ ਚ ਆਈ। ਨਾਲ ਕਿਸੇ ਨੇ ਦੱਸਤਾ ਵੀ ਉੱਥੇ ਚਲਾ ਜਾ, ਲੰਗਰ ਚੱਲਦਾ ਛੇਤਰ, ਤੇ ਉੱਥੇ ਜਾ ਕੇ ਪ੍ਰਸ਼ਾਦਾ ਛਕ ਲੈ। ਉੱਥੇ ਗਿਆ ਤਾਂ ਲਾਈਨ ਚ ਖੜਾ ਹੋ ਗਿਆ ਤੇ ਜਦ ਇਹਦੀ ਵਾਰੀ ਆਈ, ਉਹ ਕਹਿੰਦੇ ਭਾਡਾ ਤਾਂ ਲਿਆ ਕੋਈ, ਕਾਹਦੇ ਤੇ ਪਾਏਗਾ ਖਿਚੜੀ। ਉਹ 19 ਕੌਡੀਆਂ ਦਾ ਜਾ ਕੇ ਠੂਠਾ ਲੈ ਕੇ ਆਇਆ, ਲਿਆ ਕੇ ਜਦ ਪਹੁੰਚਿਆ ਉਸ ਵੇਲੇ ਨੂੰ ਖਿਚੜੀ ਖਤਮ ਹੋ ਗਈ। ਬੜਾ ਰੋਇਆ ਚੱਲ ਪਿਆ, ਉਹ ਕਹਿੰਦੇ ਹੁਣ ਤਾਂ ਖਰਚ ਹੋ, ਕਹਿੰਦਾ ਮੈਂ ਪਹਿਲਾਂ ਆਇਆ ਸੀ, ਮੇਰੀ ਹਾਜ਼ਰੀ ਤੁਸੀਂ ਲਾ ਗਈ ਹੈ। ਉਹ ਕਹਿੰਦੇ ਹੁਣ ਤਾਂ ਖੁਰਚਣ ਹੈ, ਉਹ ਖੁਰਚ ਖਰਚ ਕੇ ਉਹਦਾ ਠੂਠਾ ਜਿਹੜਾ ਸੀ ਭਰਤਾ। ਕਹਿੰਦੇ ਜਾ ਉੱਥੇ ਘਿਓ ਮਿਲਦਾ, ਉਹ ਘਿਓ ਲੈ ਲਿਆ, ਪਹਿਲੀ ਵਾਰੀ ਡੁੱਲ ਗਿਆ, ਫਿਰ ਰੋ ਰਾ ਕੇ ਮਿੰਨਤਾਂ ਕਰੀਆਂ ਵੀ ਇੱਕ ਚਮਚਾ ਪਾ ਦੇ, ਮੇਰੇ ਤੇ ਲੰਘਣੀ ਨੀ ਇੱਕ ਬਾਜਰੇ ਦੀ ਕਿਚੜੀ। ਉਹਨੇ ਫੇਰ ਪਾਤਾ ਤੇ ਨਾਲ ਕਹਿਣ ਲੱਗੇ ਦੂਰ ਜਾ ਕੇ ਖਾ। ਪਰ ਇੱਕ ਦੁਕਾਨ ਤੇ ਬੈਠ ਕੇ ਜਦ ਖਾਣ ਲੱਗਿਆ, ਦੋ ਸਾਨ ਭਿੜ ਪਏ ਆਪਸ ਵਿੱਚ, ਉਹਨਾਂ ਦੀ ਫੇਟ ਚ ਆ ਗਿਆ, ਉਹ ਠੂਠਾ ਫੁੱਟ ਗਿਆ ਮੂੰਹ ਚ ਪਾਉਣ ਤੋਂ ਪਹਿਲਾਂ। ਉਸੇ ਵੇਲੇ ਜਾਗ ਆ ਗਈ, ਜਾਗ ਆਈ ਤਾਂ ਸਾਰੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਨਮਸਕਾਰ ਕਰੀ, ਜੈਕਾਰ ਬੁਲਾਈ, ਰਾਜਾ ਜੀ ਕੀ ਜੈ ਹੋ, ਰਾਣੀਆਂ ਵੀ ਆ ਗਈਆਂ, ਲੇਕਿਨ ਬੋਲਦਾ ਨੀ ਕਿਸੇ ਨਾਲ, ਉਦਾਸ ਹੋ ਗਿਆ। ਉਹ ਸੁਪਨਾ ਅੱਖਾਂ ਦੇ ਪਾਸੇ ਨੀ ਹੁੰਦਾ, ਐਂ ਆ ਜਿਵੇਂ ਬਿਲਕੁਲ ਸਾਹਮਣੇ ਖੜਾ, ਇਧਰਲੇ ਪਾਸੇ ਰਾਣੀਆਂ, ਮਹਿਲ ਹੈ ਆਪਣਾ, ਰਾਜ ਹੈ ਆਪਣਾ। ਉਹਨਾਂ ਨੂੰ ਪੁੱਛੀ ਜਾਂਦਾ ਵੀ ਮੈਂ ਸੁੱਤਾਂ ਕਿ ਜਾਗਦਾ, ਸੁੱਤਾਂ ਕਿ ਜਾਗਦਾ। ਉਹ ਕਹਿ ਜਾਂਦੇ ਹਜ਼ੂਰ ਆਪ ਜਾਗਦੇ ਹੋ, ਨਹੀਂ ਕਹਿੰਦਾ ਮੈਂ ਜਾਗਦਾ ਨਹੀਂ, ਮੈਨੂੰ ਸੁਪਨਾ ਆਉਂਦਾ। ਉਹ ਐਸਾ ਬ੍ਰੇਨ ਦੇ ਉੱਤੇ ਇਫੈਕਟ ਪੈ ਗਿਆ ਕਿ ਜਿਹੜੀ ਗੱਲ ਬ੍ਰੇਨ ਦੇ ਵਿੱਚ ਆ ਜਾਵੇ, ਥੋੜਾ ਜਿਹਾ ਬ੍ਰੇਨ ਹਿੱਲ ਜਾਵੇ, ਫੇਰ ਨਹੀਂ ਆਦਮੀ ਹਲਦਾ ਹੁੰਦਾ, ਜਿੰਨਾ ਜੀ ਕਰਦਾ ਸਮਝਾ ਲਓ। ਇੱਥੇ ਮੈਂ ਇੱਕ ਵਾਰੀ ਗਿਆ ਧਲੇ ਉੱਤੇ, ਉੱਥੇ ਇੱਕ ਟਾਂਗੇ ਵਾਲਾ ਸਾਨੂੰ ਲੈਣ ਆਉਂਦਾ ਹੁੰਦਾ, ਉਹ ਮੈਂ ਲੰਘਿਆ ਕਹਿੰਦਾ ਆਵਾਜ਼ਾਂ ਦੇਣ ਲੱਗ ਗਿਆ, ਮੈਂ ਰੁਕ ਗਿਆ ਜਾ ਕੇ ਖਿੜਕੀ ਚ ਖੜਿਆ, ਕਿਸੇ ਨੇ ਮੈਨੂੰ ਕਿਹਾ ਨੇੜੇ ਨਾ ਗਿਆ ਇਹ ਕਮਲਾ ਤੈਨੂੰ ਫੜ ਲੂ, ਉਹ ਨੱਠ ਕੇ ਖਿੜਕੀ ਵੱਲ ਨੂੰ ਆਇਆ, ਸੰਗਲ ਪਾਇਆ ਹੋਇਆ ਸੀ, ਥੋੜਾ ਦੂਰ ਰਿਹਾ, ਬਦਨਾ ਸੀ, ਮੈਂ ਕਿਹਾ ਬਦਨਿਆ ਕੀ ਹਾਲ ਹੈ, ਕਹਿੰਦਾ ਤੂੰ ਤਾਂ ਬਾਹਰ ਖੜਾ, ਆ ਸੋਫੇ ਸੈੱਟ ਮੈਂ ਲਾਏ ਹੋਏ ਨੇ ਇਹਨਾਂ ਤੇ ਆ ਕੇ ਬੈਠ। ਇਹਨੇ ਨੂੰ ਇੱਕ ਬੰਦਾ ਆਇਆ ਉੱਥੇ ਸੀ, ਉੱਥੋਂ ਭਰਨ ਲੱਗ ਗਿਆ ਗੱਡਾ, ਉਹਨੂੰ ਗਾਲਾਂ ਕੱਢਣ ਲੱਗ ਗਿਆ, ਕਹਿੰਦਾ ਮੇਰਾ ਕਿਲਾ ਤੋੜਦਾ ਹੋਏ ਮੇਰਾ ਫਲਾਣਾ ਕਰਦਾ, ਬਹੁਤ ਗਾਲਾਂ ਕੱਢੇ, ਮੈਂ ਤੂੰ ਗਾਲਾਂ ਕਿਉਂ ਕੱਢੀ ਜਾਂਦਾ, ਕਹਿੰਦਾ ਮੇਰੇ ਕਿਲੇ ਦੀਆਂ ਕੰਧਾਂ ਪੱਟ ਰਿਹਾ। ਮੇਰੇ ਮਨ ਚ ਆਇਆ ਵੀ ਦੇਖੋ ਚੰਗਾ ਭਲਾ ਬੰਦਾ ਸੀ, ਪਰ ਇਹਦੇ ਦਿਮਾਗ ਵਿੱਚ ਕੀ ਫੈਲ ਗਿਆ ਵੀ ਮੈਂ ਰਾਜਾ ਤੇ ਮੇਰੇ ਸੋਫੇ ਲੱਗੇ ਹੋਏ ਨੇ, ਮੇਰਾ ਐਸਾ ਖਾਣਾ ਦਾਣਾ ਹੈ, ਉਹ ਰਾਜਿਆਂ ਦਾ ਨਕਸ਼ਾ ਆ ਗਿਆ। ਉਹ ਖੜਾ ਸੰਗਲ ਪਾਈ ਖੜਾ ਸੀ, ਉਹ ਤਾਂ ਧਿਆਨ ਚ ਨਾ ਹੁਣ ਸੰਗਲ ਉਹੀ ਗੱਲ ਕਰੀ ਜਾਵੇ। ਇਸੇ ਤਰ੍ਹਾਂ ਜਦ ਬ੍ਰੇਨ ਤੇ ਅਸਰ ਪੈ ਗਿਆ ਰਾਜੇ ਜਨਕ ਤੇ, ਤੇ ਪਤਾ ਨਾ ਲੱਗੇ ਬਈ ਉਹ ਸੁਪਨਾ ਸੀ ਕਾ ਸੁਪਨਾ। ਬਹੁਤ ਪਰੇਸ਼ਾਨ ਹੋ ਕੇ ਹਿੰਦੁਸਤਾਨ ਦੇ ਸਾਰੇ ਜਿੰਨੇ ਵਿਦਵਾਨ ਸੀ ਬੁਲਾਉਣੇ ਸ਼ੁਰੂ ਕਰਤੇ, ਇੱਕ ਮੋਮਲ ਸਵਾਲ ਕਰੇ ਇਹ ਸੱਚਾ ਕੋ ਸੱਚਾ, ਹੁਣ ਜਵਾਬ ਕੌਣ ਦੇਵੇ ਇਸ ਗੱਲ ਦਾ। 8 ਸਾਲ ਲੰਘ ਗਏ, 8 ਸਾਲ ਤੋਂ ਬਾਅਦ ਇੱਕ ਬੱਚਾ, ਉਸ ਨੂੰ ਪਤਾ ਲੱਗਿਆ ਕਿ ਮੇਰਾ ਪਿਤਾ ਜਿਹੜਾ ਕੋਹਲੀ ਹੈ ਉਹ ਬਾਦਸ਼ਾਹ ਰਾਜੇ ਜਨਕ ਦੇ ਕੈਦ ਵਿੱਚ ਹੈ ਇੱਕ ਤਰ੍ਹਾਂ ਨਾਲ, ਇੱਕ ਸਵਾਲ ਦਾ ਜਵਾਬ ਨਾ ਦੇਣ ਕਰਕੇ 8 ਸਾਲ ਤੋਂ ਉੱਥੇ ਬੈਠਾ। ਮਾਂ ਨੂੰ ਕਹਿਣ ਲੱਗਿਆ ਕਿ ਮਾਤਾ ਇਹ ਸਵਾਲ ਕੀ ਹੈ ਤੈਨੂੰ ਪਤਾ? ਕਹਿੰਦੀ ਹਾਂ ਪੁੱਤਰ ਮੈਨੂੰ ਪਤਾ ਹੈ। ਉਹ ਇੰਨੀ ਉਹ ਗੱਲ ਕਹਿੰਦਾ ਇਹ ਸੱਚਾ ਕਿ ਉਹ ਸੱਚਾ ਲੈ, ਕਹਿੰਦਾ 8 ਸਾਲ ਹੋ ਗਏ ਕੋਈ ਵੀ ਵਿਦਵਾਨ ਨਹੀਂ ਸੀ, ਕੀ ਮਾਤਾਵਾਂ ਨੇ ਤਤਵੇ ਤੇ ਮਹਾਂਪੁਰਸ਼ਾਂ ਨੂੰ ਜਨਮ ਦੇਣ ਤੋਂ ਇਨਕਾਰ ਕਰਤਾ? ਭਾਰਤ ਵਰਸ਼ ਇੰਨਾ ਥੱਲੇ ਚਲਿਆ ਗਿਆ, ਉਹ ਤਾਂ ਕਲਜ ਵਿੱਚ ਤਾਂ ਹੋ ਜੂਗਾ ਕਿ ਮਾਵਾਂ ਦੇ ਪੇਟਾਂ ਚੋਂ ਭੂਤ ਪ੍ਰੇਤ ਜੰਮਣਗੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਭੂਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ, ਉਹ ਘਰ ਵਾਲੀ ਵੀ ਭੂਤ ਨੀ, ਉਹਦੇ ਪੁੱਤਰ ਦੀਆਂ ਵੀ ਭੂਤ, ਭੂਤਾਂ ਦੀ ਨਿਸ਼ਾਨੀ ਕੀ ਹੁੰਦੀ ਹੈ? ਕਹਿੰਦੇ ਜਿਸ ਘਰ ਦੇ ਵਿੱਚ ਭੂਤ ਆਉਣਗੇ ਦੋ ਤਰ੍ਹਾਂ ਦੇ ਹੁੰਦੇ, ਇੱਕ ਤਾਂ ਵਿਅਕਤ ਹੁੰਦੇ ਨੇ, ਉਹ ਤਾਂ ਨਜ਼ਰ ਨਹੀਂ ਆਉਂਦੇ, ਉਹ ਤਾਂ ਤੰਗੀ ਕਰਦੇ ਨੇ, ਮੱਝ ਨੂੰ ਦੁੱਧ ਨਾ ਦੇਣ ਦਿੱਤਾ, ਬੱਚਾ ਬਿਮਾਰ ਕਰ ਲਿਆ, ਕੋਈ ਨੁਕਸਾਨ ਕਰਤਾ, ਕੋਈ ਐਕਸੀਡੈਂਟ ਕਰਾਤਾ। ਦੂਜੇ ਭੂਤ ਹੁੰਦੇ ਨੇ, ਕਹਿੰਦੇ ਉਹ ਭੂਤ ਨੇ ਕਬੀਰ ਜੇ ਘਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਟ ਸਾਰ ਕੇ ਭੂਤ ਵਸੇ ਤਿੰਨ ਮਾਇਆ। ਪੜ੍ਹ ਲੋ ਭੂਤ ਲੋਕ ਜਿਹੜੇ ਨਾਮ ਨਹੀਂ ਉਹ ਜਪਦੇ, ਜਿਹੜੇ ਨਾਮ ਨਹੀਂ ਉਹ ਜਪਦੇ, ਜਿਹੜੇ ਘਰ ਦੇ ਅੰਦਰ ਗੁਰਮੁਖ ਪਿਆਰੇ ਗੁਰਮੁਖਾਂ ਦੇ ਸਾਧੂਆਂ ਦੇ ਸੰਤਾਂ ਦੇ ਚਰਨ ਨਹੀਂ ਪੈਂਦੇ ਤੇ ਜਿਸ ਘਰ ਦੇ ਅੰਦਰੋਂ ਜਪਜੀ ਸਾਹਿਬ ਦੇ ਪਾਠ ਦੀ ਗਾਇਤਰੀ ਦੇ ਪਾਠ ਦੀ ਆਵਾਜ਼ ਨਹੀਂ ਆਉਂਦੀ ਕਹਿੰਦੇ ਉਹ ਜਿਹੜੇ ਘਰ ਨੇ ਉਹਨਾਂ ਨੂੰ ਘਰ ਨਾ ਕਹੋ ਮੜੀਆਂ ਨੇ ਉਹਨਾਂ ਚ ਵੱਸਦਾ ਕੌਣ ਹੈ ਕਹਿੰਦੇ ਤੁਰਨ ਫਿਰਨ ਵਾਲੇ ਭੂਤ ਬੋਲਣ ਚੱਲਣ ਵਾਲੇ ਪੜ੍ਹਨ ਲਿਖਣ ਵਾਲੇ ਅਮੀਰ ਬੇਅੰਤ ਕਿਉਂ ਨੇ ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਮਹਾਰਾਜ ਨੇ ਕਿਉਂ ਲਿਖੀ ਇਹ ਗੱਲ ਵੀ ਕਲਯੁਗ ਦੇ ਅੰਦਰ ਜਿੰਨ ਪੈਦਾ ਹੋਣਗੇ ਬੜੇ ਬੜੇ ਦੁਨੀਆਂ ਨੂੰ ਖਾ ਜਾਣਗੇ ਉਹ ਇਹ ਜੇ ਹਥਿਆਰ ਬਣਾਉਣਗੇ ਵੀ ਮਾਰਨ ਮਾਰ ਦੋ ਸਾਰਿਆਂ ਬੇਕਸੂਰਿਆਂ ਨੂੰ ਮਾਰ ਦੇਣਗੇ ਐਸੇ ਜਿੰਨ ਆਉਣਗੇ ਉਹ ਕਿਉਂ ਆਉਂਦੇ ਨੇ ਇੱਕ ਰਵਾਇਤ ਹੈ ਕਹਾਣੀ ਤੁਰੀ ਫਿਰਦੀ ਹੈ ਬਹੁਤ ਪੁਰਾਣਿਆਂ ਯੁਗਾਂ ਤੋਂ ਉਹ ਇਹ ਕਿ ਰਾਜਾ ਜਨਕ ਨੇ ਜਦ ਨਰਕ ਖਾਲੀ ਕਰਤੇ ਨਾ ਉਹਨਾਂ ਨੂੰ ਕੋਈ ਥਾਂ ਨਾ ਮਿਲਿਆ ਉਹਨਾਂ ਨੇ ਧਰਮਰਾਜ ਨੂੰ ਕਿਹਾ ਉਹ ਕਹਿੰਦਾ ਦੇਖੋ ਬਈ ਮੇਰੇ ਕੋਲ ਤਾਂ ਸਵਰਗਾਂ ਚ ਉਹ ਜਾਂਦਾ ਜਿਹੜਾ ਨਾਮ ਜਪ ਕੇ ਆਇਆ ਸੇਵਾ ਕਰਕੇ ਆਇਆ ਜਾਂ ਦਾਨ ਕਰਿਆ ਜਾਂ ਨੇਕੀ ਕਮਾਈ ਹੈ ਉਹ ਜਾਂਦੇ ਨੇ ਤੁਸੀਂ ਕੁਛ ਵੀ ਨਹੀਂ ਕਮਾਇਆ ਤੁਸੀਂ ਬੀਜਿਆ ਨਹੀਂ ਹੈ ਤੇ ਜੇ ਬੀਜਿਆ ਨਹੀਂ ਇੱਥੇ ਵੱਢੋਗੇ ਕੀ ਭੁੱਖੇ ਹੀ ਰਹੋਗੇ ਤੁਸੀਂ ਮੈਂ ਤਾਂ ਨਹੀਂ ਥਾਂ ਦਿੰਦਾ ਹਾਂ ਤੁਸੀਂ ਜਨਮ ਲੈ ਕੇ ਫੇਰ ਤੁਸੀਂ ਕਰਮ ਉਪਾਸ਼ਨਾ ਗਿਆਨ ਦੇ ਵਿੱਚ ਹੋ ਕੇ ਆਓ ਫਿਰ ਤੁਹਾਨੂੰ ਆਦਰ ਵੀ ਮਿਲੇਗਾ ਸਵਰਗ ਵੀ ਮਿਲਣਗੇ ਫੇਰ ਉੱਥੇ ਦਾਨ ਕਰਿਓ ਦੁਨੀਆਂ ਚ ਜਾ ਕੇ ਉਹ ਦਰਗਾਹ ਚ ਹਰਾ ਹੁੰਦਾ ਬੀਜਿਆ ਹੋਇਆ ਗਿਆ ਬੀਜਿਆ ਸੋ ਲੈਣਾ ਹੈ ਕਰਮਾ ਸੰਦਰਾ ਖੇਤ ਜਾਂ ਬੀਜਦਾ ਹੀ ਨਹੀਂ ਫੇਰ ਨਹੀਂ ਇੱਥੇ ਮਿਲਦਾ ਇੱਥੇ ਭੁੱਖਾ ਹੀ ਮਰਦਾ ਚਲੇ ਗਏ ਕਿਉਂਕਿ ਸਤਯੁਗ ਬੀਤ ਚੁੱਕਿਆ ਸੀ ਤ੍ਰੇਤਾ ਯੁਗ ਚੱਲਦਾ ਸੀ ਯੁਗ ਦਾ ਜਿਹੜਾ ਦੇਵਤਾ ਸੀ ਉਹਨੂੰ ਕਹਿਣ ਲੱਗੇ ਵੀ ਤੂੰ ਸਾਨੂੰ ਅਸੀਂ ਸਾਰੇ ਹੀ ਬਾਹਰ ਨਿਕਲਿਆ ਆ ਤੇ ਤੇਰੇ ਯੁਗ ਦੇ ਅੰਦਰ ਤੂੰ ਸਾਨੂੰ ਜਨਮ ਦਵਾ ਦਿਓ ਕਹਿੰਦਾ ਨਾ ਨਾ ਰੱਬ ਦਾ ਹੀ ਵਾਸਤਾ ਮੇਰਾ ਯੁਗ ਤਾਂ ਪੁੰਨਾ ਦਾ ਯੁਗ ਹੈ ਇੱਥੇ ਪਾਪੀ ਨਹੀਂ ਹੈ ਬਹੁਤ ਘੱਟ ਨੇ ਮੈਂ ਤਾਂ ਉਹਨਾਂ ਤੋਂ ਹੀ ਤੰਗ ਆਇਆ ਹੋਇਆ ਤੇ ਗਾਹ ਪੁੱਛੋ ਦੁਆਪਰ ਨੂੰ ਦੁਆਪਰ ਦਾ ਕਿਉਂਕਿ ਸਮਾਂ 8,64,000 ਸਾਲ ਦਾ ਸੀ ਉਹਦੇ ਕੋਲ ਜਾ ਕੇ ਬੇਨਤੀਆਂ ਕਰਨ ਲੱਗੇ ਪੰਚਾਇਤ ਬਣਾ ਕੇ ਸਾਰੇ ਤੁਰ ਤੁਰੇ ਫਿਰਦੇ ਨੇ ਕੋਈ ਥਾਂ ਲੱਭਦਾ ਨਹੀਂ ਲੜਕਦੇ ਫਿਰਦੇ ਉਹ ਕਹਿਣ ਲੱਗੇ ਤਾਂ ਉਹਨੇ ਕਿਹਾ ਵੀ ਨਾ ਬਈ ਮੇਰੇ ਤਾਂ ਗਿਣਤੀ ਮਿਣਤੀ ਦੇ ਯੋਧੇ ਆਉਣਗੇ ਸੱਚੇ ਬੰਦੇ ਆਉਣੇ ਨੇ ਮੈਂ ਤੁਹਾਨੂੰ ਭੂਤਾਂ ਪ੍ਰੇਤਾਂ ਵਾਲੇ ਬੰਦਿਆਂ ਦੇ ਇਹੋ ਜਿਹੇ ਕਰਮਾਂ ਵਾਲਿਆਂ ਨੂੰ ਮੈਂ ਕੀ ਕਰਨਾ ਉਹ ਕਲਯੁਗ ਦੇ ਕੋਲ ਚਲੇ ਗਏ ਕਲਯੁਗ ਨੂੰ ਕਹਿਣ ਲੱਗੇ ਵੀ ਮਹਾਰਾਜ ਆਹ ਸਾਡੀ ਸਮੱਸਿਆ ਹੱਲ ਕਰੋ ਕਹਿੰਦਾ ਤੁਸੀਂ ਮੇਰੇ ਕੋਲ ਪਹਿਲਾਂ ਹੀ ਕਿਉਂ ਨਾ ਆਏ ਕਹਿੰਦਾ ਮੇਰੇ ਤਾਂ ਸਾਰੇ ਹੀ ਤੁਹਾਡੇ ਵਰਗੇ ਹੀ ਜੰਮਣੇ ਆ ਮੈਂ ਸਾਰੇ ਕਰਮ ਧਰਮ ਭ੍ਰਿਸ਼ਟ ਕਰ ਦੇਣੇ ਆ ਕਿਸੇ ਨੂੰ ਨਾਮ ਨਹੀਂ ਜਪਣ ਦੇਣਾ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਦੂੰ ਪੜ੍ਹਿਆ ਲਿਖਿਆ ਦੀ ਅਣਜਾਣਾ ਦੀ ਜਿਹੜੇ ਸਭ ਦੀ ਬੁੱਧੀ ਭ੍ਰਿਸ਼ਟ ਹੋ ਜਾਏਗੀ ਜੇ ਤਪ ਕਰਨ ਲੱਗੂ ਤਪ ਟੁੱਟ ਜਾਏਗਾ ਜਪ ਕਰੇਗਾ ਵਿਚਾਲੇ ਰਹਿ ਜਾਏਗਾ ਨਾਂ ਲਏਗਾ ਮੈਂ ਬਦਨਾਮੀ ਕਰਾਊਂਗਾ ਤੇ ਮੈਨੂੰ ਤਾਂ ਤੁਹਾਡੇ ਵਰਗੇ ਬੰਦਿਆਂ ਦੀ ਲੋੜ ਹੈ ਤੁਸੀਂ ਆਓ ਖੁਸ਼ੀ ਦੇ ਨਾਲ ਹੁਣ ਰੌਲਾ ਪੈ ਗਿਆ ਕਹਿੰਦੇ ਬਾਤੀ ਵੱਧ ਗਈ ਬਾਤੀ ਵੱਧ ਗਈ ਉਹ ਗਾਂ ਵੀ ਭੂਤ ਨੇ ਉਹ ਮਾਰੀ ਹੀ ਜਾਂਦੇ ਨੇ ਕਈ ਜਨਮ ਗਰਭ ਹੇਠ ਕਰਿਆ ਲੜਕੀਆਂ ਪੈਦਾ ਹੀ ਨਹੀਂ ਹੋਣ ਦਿੰਦੇ ਇਸ ਤਰ੍ਹਾਂ ਦੇ ਨਾਲ ਉਹ ਸਾਰੇ ਜੀ ਮਹਾਰਾਜ ਕਹਿੰਦੇ ਦੇਖਣਗੇ ਤਾਂ ਬੰਦੇ ਲੇਕਿਨ ਰੱਬ ਦੇ ਨਾਮ ਤੋਂ ਮੁਨਕਰ ਹੋਣਗੇ ਪਾਪ ਕਰਨਗੇ ਪਿਆਲੇ ਸ਼ਰਾਬਾਂ ਕਬਾਬਾਂ ਦੇ ਚੱਲਣਗੇ ਉਹ ਸਮਝ ਲਓ ਭੂਤਾਂ ਦਾ ਘਰ ਹੈ ਸੋ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗਿਆ ਅਸ਼ਟਾਵਕਰ ਕਹਿੰਦਾ ਕਿ ਮਾਵਾਂ ਤਪ ਤੋਂ ਹੀਣੀਆਂ ਹੋ ਗਈਆਂ ਤੇ ਭੂਤ ਪ੍ਰੇਤ ਜੰਮ ਰਹੀਆਂ ਨੇ ਤੇ ਅਜੇ ਤਾਂ ਯੁੱਗ ਬਹੁਤ ਵਧੀਆ ਚੱਲ ਰਿਹਾ ਤ੍ਰੇਤਾ ਯੁੱਗ ਇੱਥੇ ਤਤਵੇ ਤੇ ਮਹਾਂਪੁਰਸ਼ਾਂ ਰਿਸ਼ੀਆਂ ਮੁਨੀਆਂ ਦੀਆਂ ਰਿਸ਼ੀਆਂ ਮੁਨੀਆਂ ਨੂੰ ਮਾਵਾਂ ਨੇ ਜਨਮ ਦੇਣਾ ਕੋਈ ਵੀ ਨਹੀਂ ਰਹੀ ਇਸ ਥਾਂ ਤੇ ਮੈਂ ਜਾ ਕੇ ਕਹਿੰਦਾ ਮੈਨੂੰ ਲੈ ਕੇ ਚੱਲੋ ਮੈਂ ਜਵਾਬ ਦੇਵਾਂ ਰਾਜਾ ਜਨਕ ਦੇ ਕੋਲ ਆ ਜਾਂਦਾ ਪਤਾ ਲੱਗਿਆ ਵੀ ਇੱਕ ਬਾਲ ਰਿਸ਼ੀ ਉਹ ਆ ਕੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਦੂਸਰੇ ਦਿਨ ਸਭਾ ਲੱਗਦੀ ਹੈ ਸਭਾ ਦੇ ਵਿੱਚ ਜਦ ਉਹ ਪਾਲਕੀ ਤੋਂ ਉਤਰਿਆ ਤਾਂ ਰਾਜਾ ਜਨਕ ਵੀ ਮੁਸਕਰਾ ਪਿਆ ਕਿਉਂਕਿ ਉਹਦੇ ਸਰੀਰ ਦੇ 8 ਬਲ ਪੈਂਦੇ ਸੀ ਅਸ਼ਟਾ ਬੱਕਰ ਬੱਕਰ ਕਹਿੰਦੇ ਬਲਾ ਨੂੰ ਅੱਠਾਂ ਬਲਾ ਬਲਾ ਉਹ ਜਿਹੜੇ ਰਿਸ਼ੀ ਮੁਨੀ ਸੀ ਉਹ ਵੀ ਹੱਸ ਪਏ ਉਹ ਵੀ ਹੱਸ ਪਿਆ ਉਹ ਮਾਨ ਹਾਰ ਨਹੀਂ ਹੁੰਦੀ ਸੀ ਰਾਜਾ ਜਨਕ ਨੇ ਕਿਹਾ ਰਿਸ਼ੀ ਕੁਮਾਰ ਦੇਖੋ ਕਿੱਡੇ ਕਿੱਡੇ ਬਜ਼ੁਰਗ ਨੇ ਤੇ ਤੁਸੀਂ ਇਹਨਾਂ ਨੂੰ ਟੀਜ਼ ਕਰਦੇ ਹੋ ਹੱਸਦੇ ਹੋ ਕਹਿੰਦੇ ਇਹ ਕਿਉਂ ਹੱਸਦੇ ਨੇ ਕਹਿੰਦੇ ਰਾਜਨ ਇਹ ਚਮੜੇ ਦੇ ਵਪਾਰੀ ਨੇ ਸਾਰੇ ਚਮੜੇ ਨੂੰ ਦੇਖ ਰਹੇ ਨੇ ਇਹਨਾਂ ਚ ਇੱਕ ਵੀ ਬੰਦਾ ਗਿਆਨਵਾਨ ਨਹੀਂ ਮੈਂ ਮਾਫ਼ੀ ਮੰਗਦਾ ਇਹਨਾਂ ਸਾਰਿਆਂ ਇਹ ਕਿਉਂ ਹੱਸੇ ਨੇ ਮੇਰੇ ਸਰੀਰ ਨੂੰ ਮੈਂ ਬਲ ਆਪ ਪਾਏ ਨੇ ਜੇ ਬਲ ਮੇਰੇ ਸਰੀਰ ਚ ਨੇ ਮੇਰੀ ਰਸਨਾ ਚ ਤਾਂ ਜਵਾਨ ਬਲ ਨਹੀਂ ਹੈ ਮੇਰੀ ਬੋਲੀ ਵਿਚ ਬਲ ਨਹੀਂ ਹੈ ਮੇਰੀ ਆਤਮਾ ਚ ਕੋਈ ਬਲ ਨਹੀਂ ਹੈ। ਜੇ ਗੰਨਾ ਬਿੰਗਾ ਤਲਿੰਗਾ ਰਸ ਵਿਚ ਨਾ ਕੋਈ ਬਲ ਨਹੀਂ ਹੋਇਆ ਕਰਦਾ, ਰਸਤਾ ਓਨਾ ਹੀ ਮਿੱਠਾ ਹੋਇਆ ਕਰਦਾ। ਸੋ ਸਾਰਿਆਂ ਨੇ ਨੀਵੀਂ ਪਾ ਲਈ ਵੀ ਇਹ ਤਾਂ ਕੋਈ ਬੜਾ ਵਿਚਿੱਤਰ ਬੱਚਾ ਆਇਆ, ਇਹ ਜ਼ਰੂਰ ਸਾਨੂੰ ਛਡਾਓ। ਉਸ ਵੇਲੇ ਇਹਨੇ ਕਿਹਾ ਸਵਾਲ ਕਰ। ਸਵਾ ਲਾਗੀ ਚੌਂਕੀ ਤੇ ਬੈਠ ਕੇ ਰਾਜਾ ਸਾਹਮਣੇ ਖੜਾ ਹੋ ਗਿਆ, ਪੂਜਨ ਕਰਿਆ। ਕਹਿਣ ਲੱਗਿਆ ਰਿਸ਼ੀ ਕੁਮਾਰ ਮੇਰਾ ਸਵਾਲ ਇਹ ਹੈ ਕਿ ਇਹ ਸੱਚਾ ਕੋ ਸੱਚਾ? ਕਹਿੰਦਾ ਜਵਾਬ ਤੇਰੇ ਮੰਗਣੇ ਦੇਵਾਂ, ਤੂੰ ਖੋਲ ਕੇ ਨੀ ਗੱਲ ਕਰ ਰਿਹਾ, ਚੱਲ ਮੈਂ ਤੇਰੇ ਮੰਗਣੇ ਜਵਾਬ ਦਿੰਦਾ, ਇਹ ਵੀ ਝੂਠਾ ਤੇ ਉਹ ਵੀ ਝੂਠਾ। ਸਾਰੇ ਹੈਰਾਨ ਹੋ ਗਏ। ਕਹਿਣ ਲੱਗਿਆ ਰਿਸ਼ੀ ਕੁਮਾਰ ਕੁਛ ਮੇਰੇ ਮਨ ਦੇ ਅੰਦਰ ਤਕਸੀਨ ਆਈ, ਕੋਈ ਅਮਨ ਆਇਆ, ਬਈ ਮੈਨੂੰ ਇਹ ਲੱਗਦਾ ਵੀ ਠੀਕ ਆ ਤੇਰਾ ਜਵਾਬ। ਉਹ ਕਹਿੰਦਾ ਰਾਜਨ ਤੂੰ ਗੱਲ ਖੋਲ ਕੇ ਨੀ ਦੱਸੀ, ਤੇ ਇਹਨਾਂ ਸਾਰੇ ਮਹਾਂਪੁਰਸ਼ਾਂ ਨੂੰ ਤਾਂ ਕਿੰਨੇ ਸੰਤਾਪ ਦਿੱਤਾ, ਕਸੂਰ ਤੇਰਾ। ਅੱਜ ਤੋਂ 8 ਸਾਲ ਤੋਂ ਜਦ ਤੈਨੂੰ ਇਹ ਸੁਪਨਾ ਆਇਆ, ਉਹ ਤੋਂ ਪਹਿਲਾਂ ਤੂੰ ਸਿੱਧ ਪੁਰਸ਼ਾਂ ਦੇ ਪਾਸ ਅਪਮਾਨ ਕਰਿਆ ਸੀ ਕਿ ਮੇਰੇ ਤੇ ਮਾਇਆ ਨੀ ਪੈਂਦੀ। ਉਹਨਾਂ ਨੇ ਕਿਹਾ ਸੀ ਕੋਈ ਨਾ ਜਦ ਪਏਗੀ ਨਾ ਤੇਰੇ ਤੇ ਫਿਰ ਤੈਨੂੰ ਪਤਾ ਲੱਗ। ਕਹਿੰਦੇ ਤੈਨੂੰ ਸੁਪਨਾ ਆਇਆ, ਸੁਪਨੇ ਦੇ ਅੰਦਰ ਤੇਰੀ ਬਹੁਤ ਬੇਇੱਜ਼ਤੀ ਹੋਈ, ਦੁੱਖ ਪਾਇਆ, ਤੇ ਜਾ ਕੇ ਥਾਂ ਦੇਖਦਾ ਰਿਹਾ, ਕਿਉਂਕਿ ਸਿਮਰਤੀ ਪੱਕੀ ਹੋਈ ਸੀ ਤੈਨੂੰ, ਉਵੇਂ ਜਿਵੇਂ ਇੱਟਾਂ ਬੱਟੇ ਪਏ ਲੱਗੇ ਜਿਹੜੇ ਤੇਰੇ ਤੇ ਮਾਰੇ, ਵੈਸੇ ਭਾਵੇਂ ਵੈਸੇ ਹੀ ਪਏ ਸੀ, ਪਰ ਤੈਨੂੰ ਉਹ ਸਾਰਾ ਖਿਆਲ ਸੁਪਨੇ ਦੇ ਵਿੱਚ ਦੇਖ ਗਿਆ। ਉਹ ਥਾਂ ਦੇਖ ਕੇ ਆਇਆ ਜਿੱਥੇ ਜਾ ਕੇ ਤੈਂ ਰੋਟੀ ਖਾਧੀ ਖਿਚੜੀ ਖਾਧੀ, ਉਹ ਦੇਖ ਕੇ ਆਇਆ, ਤੇਰੇ ਮਨ ਦੇ ਉੱਤੇ ਅਸਰ ਹੋ ਗਿਆ। ਕਹਿੰਦੇ ਰਾਜਨ ਆਹ ਜਿਹੜਾ ਜਿਹਨੂੰ ਤੂੰ ਹੁਣ ਕਹਿੰਦਾ ਨਾ ਜਾਗਦਾ, ਇਹ ਵੀ ਜਾਗਦਾ ਨਹੀਂ ਹੈ, ਇਹ ਵੀ ਸੁਪਨਾ। ਜਿਹੜਾ ਉਹ ਸੁਪਨਾ ਹੈ ਉਹ ਵੀ ਸੁਪਨਾ ਹੈ। ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ ਪ੍ਰਭੂ ਦੇ ਸੁਪਨੇ ਜੈਸਾ। ਜਗਜੀਵਨ ਕੀ ਹੈ? ਕਹਿੰਦੇ ਸੁਪਨੇ ਵਰਗਾ। ਇੱਕ ਸੁਪਨਾ ਵੱਡਾ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਜਿਹਾ ਜਿਹਾ ਰਾਤ ਦਾ ਸੁਪਨਾ ਉਹੀ ਆ ਸੁਪਨਾ ਜਿਹਦੇ ਵਿੱਚ ਆਪਾਂ ਬੈਠੇ ਹਾਂ, ਇਹ ਸੁਪਨੇ ਜੀ ਲੰਘ ਰਹੇ ਹਾਂ। ਉਹ ਸੁਪਨਾ ਇੱਕ ਰਾਤ ਦਾ ਹੈ, ਇਹ 50 ਸਾਲ ਦਾ, 60 ਸਾਲ ਦਾ, 70 ਸਾਲ ਦਾ ਸੁਪਨਾ। ਇਹ ਜਦ ਸੁਪਨਾ ਟੁੱਟ ਜਾਂਦਾ ਦੁਨੀਆ ਹੀ ਹੋਰ ਹੈ। ਇੱਥੇ ਐਂ ਸਮਝ ਲਓ ਵੀ ਇੱਕ ਸੇਰ ਆਟਾ ਆ, ਉਹ ਵੀ ਖਾਧਾ ਜਾਣਾ। ਜੇ 40 ਸੇਰ ਆਟਾ ਉਹ 40 ਦਿਨਾਂ ਚ ਖਾ ਹੋਜੂ। ਬਸ ਆਟੇ ਨੇ ਖਾਧਾ ਹੀ ਜਾਣਾ। ਸਮਾਂ ਜਿਹੜਾ ਸੁਪਨੇ ਦਾ ਉਹ ਸੁਪਨਾ ਹੈ, ਤੇ ਬਾਹਰ ਕੀ ਹੈ? ਬਾਹਰ ਵੀ ਸੁਪਨਾ ਹੈ। ਐਸਾ ਮਹਾਰਾਜ ਫਰਮਾਨ ਕਰਦੇ ਆ। ਜਗ ਜੀਵਨ ਐਸਾ ਸੁਪਨੇ ਜੈਸਾ। ਮਹਾਰਾਜ ਕਹਿੰਦੇ ਇਹਦੇ ਨਾਲ ਚਿੱਤ ਲਾ ਕੇ ਬੈਠ ਗਿਆ ਬੰਦਾ, ਸੁਪਨੇ ਦੇ ਅੰਦਰ ਹੀ ਸਾਰੇ ਕੰਮ ਕਰ ਰਿਹਾ, ਐਸਾ ਫਰਮਾਨ ਕਰ ਰਿਹਾ। ਲਾਦਿਆ ਮੂਰਖਾ ਚਿੱਤ ਨਾਲ ਸੁਪਨੇ, ਲਾਦਿਆ ਮੂਰਖਾ ਉਸ ਨਾਲ ਸੁਪਨੇ, ਬਿਸਰੇ ਰਾਜ ਰਸ ਭੋਗ ਜਾਗਤ ਪਸਲਾਇਆ। ਸੁਪਨੇ ਦੇ ਨਾਲ ਚਿੱਤ ਲਾ ਲਿਆ, ਤੇ ਜਦੋਂ ਜਾਗ ਆਈ, ਉਹ ਕੁਛ ਬਣਾ ਰਿਹਾ। ਇੱਕ ਰਾਜਾ ਸੀ, ਉਸ ਨੇ ਬੜਾ ਭਾਰਾ ਯੁੱਧ ਕਰਿਆ, 96 ਘੰਟੇ ਲੜਦਾ ਰਿਹਾ, ਤੇ ਰਾਜ ਜਿੱਤ ਲਿਆ, ਦੁਸ਼ਮਣ ਫੌਜਾਂ ਫੜ ਲਈਆਂ, ਦੂਜਾ ਰਾਜਾ ਹਾਰ ਖਾ ਕੇ ਭੱਜ ਗਿਆ। ਥੱਕ ਇੰਨਾ ਗਿਆ ਕਿ ਇਹਨੇ ਕਿਹਾ ਆਪਣੇ ਵਜ਼ੀਰਾਂ ਨੂੰ ਵੀ ਦੇਖੋ ਮੈਂ ਇੰਨਾ ਥੱਕ ਗਿਆ ਨਾ, ਮੈਨੂੰ ਜਗਾਇਓ ਨਾ। ਤੇ ਮੈਂ ਸੌਣਾ। ਹੁਕਮ ਦੀ ਤਾਮੀਲ, ਵਜ਼ੀਰ ਨੇ ਕਿਹਾ ਕਿ ਆਪਦੇ ਹੁਕਮ ਦੀ ਤਾਮੀਲ ਹੋਏਗੀ, ਆਪ ਆਰਾਮ ਨਾਲ ਸੌ। ਉਹ ਜਿਸ ਵਕਤ ਰਾਜਾ ਸੌ ਗਿਆ ਜਾ ਕੇ ਆਪਣੇ ਬੈਡਰੂਮ ਚ, ਇਧਰ ਪੁੱਤਰ ਫੱਟੜ ਹੋਇਆ ਸੀ, ਉਹ ਮਰ ਗਿਆ। ਉਸ ਵੇਲੇ ਸਾਰਿਆਂ ਨੇ ਕਿਹਾ ਵੀ ਰਾਜਕੁਮਾਰ ਮਰ ਗਿਆ, ਰਾਜੇ ਨੂੰ ਦੱਸਣਾ ਚਾਹੀਦਾ। ਉਹ ਕਹਿੰਦੇ ਉਹਦਾ ਤਾਂ ਹੁਕਮ ਹੈ, ਜਗਾ ਨਹੀਂ ਸਕਦੇ। ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਿਆ, ਤਿੰਨ ਦਿਨ ਲੰਘ ਗਏ, ਚੌਥਾ ਦਿਨ ਆ ਗਿਆ। ਉਸ ਵੇਲੇ ਵਜ਼ੀਰ ਨੇ ਕਿਹਾ ਵੀ ਚਲੋ ਜੋ ਸਜ਼ਾ ਹੋਏਗੀ ਮੈਂ ਭੁਗਤਾਂਗਾ, ਮੈਂ ਜਗਾਉਣਾ। ਉਸ ਵੇਲੇ ਰਾਜੇ ਨੂੰ ਜਾ ਕੇ ਬੜੀ ਮੁਸ਼ਕਲ ਦੇ ਨਾਲ ਹਲਾ ਲਾ ਕੇ ਜਗਾਇਆ। ਉਹ ਰਾਜਾ ਜਦ ਉੱਠਿਆ, ਉੱਠ ਕੇ ਰੋਣ ਲੱਗ ਗਿਆ। ਕਹਿਣ ਲੱਗੇ ਹਜ਼ੂਰ ਆਪ ਰੋਂਦੇ ਕਿਉਂ? ਕਹਿਣ ਲੱਗੇ ਤੁਸੀਂ ਕਿਉਂ ਰੋ ਰਹੇ ਹੋ? ਕਹਿੰਦੇ ਮਹਾਰਾਜ ਅਸੀਂ ਤਾਂ ਰੋ ਰਹੇ ਹਾਂ ਕਿ ਆਪਦਾ ਰਾਜ ਕੁਮਾਰ ਚੜਾਈ ਕਰ ਗਿਆ। ਕਹਿੰਦਾ ਤੁਸੀਂ ਇਸ ਨੂੰ ਰੋ ਰਹੇ ਹੋ? ਮੇਰੇ ਚਾਰ ਰਾਜਕੁਮਾਰ ਮੇਰੇ ਨਾਲ ਹੁਣੇ ਖੇਲ ਰਹੇ ਸੀ, ਮੇਰੀਆਂ ਰਾਣੀਆਂ ਮੇਰੇ ਆਲੇ ਦੁਆਲੇ ਬੈਠੀਆਂ ਸੀ, ਉਹ ਸਾਰੇ ਹੀ ਕਿੱਥੇ ਚਲੇ ਗਏ, ਮੈਂ ਉਹਨਾਂ ਨੂੰ ਰੋ ਰਿਹਾ। ਕਹਿੰਦੇ ਮਹਾਰਾਜ ਉਹ ਤਾਂ ਸੁਪਨਾ ਸੀ। ਕਹਿੰਦੇ ਆਹ ਕੀ ਹੈ, ਇਹ ਸੁਪਨਾ ਨਹੀਂ ਹੈ? ਜੇ ਸੁਪਨਾ ਨਾ ਹੋਵੇ, ਸੁਪਨੇ ਦੇ ਵਿੱਚ ਸੁਪਨਾ ਸੱਚ ਲੱਗਦਾ, ਕੋਈ ਬੰਦਾ ਨਹੀਂ ਜਿਹਨੂੰ ਇਹ ਪਤਾ ਲੱਗ ਜਾਵੇ ਮੈਨੂੰ ਤਾਂ ਸੁਪਨਾ ਆ ਰਿਹਾ। ਦੁੱਖ ਪਾਉਂਦਾ, ਨੱਠਦਾ, ਭੱਜਦਾ, ਜਾਨਵਰ ਪਿੱਛੇ ਪੈਂਦੇ ਨੇ, ਰਾਖੀ ਕਰਦਾ, ਪਾਣੀ ਆ ਗਿਆ ਤੈਰਨ ਦਾ ਯਤਨ ਕਰਦਾ, ਹੋਰ ਅਨੇਕਾਂ ਕਿਸਮ ਦੀਆਂ ਚੀਜ਼ਾਂ ਅਨੁਭਵ ਕਰਦਾ, ਪਿਆਸ ਲੱਗਦੀ ਹੈ ਤੇ ਡਰ ਆਉਂਦੇ ਨੇ, ਉਸ ਵੇਲੇ ਸੁਪਨਾ ਸੱਚਾ। ਤੇ ਜਿਸ ਵਕਤ ਜਾਗ ਆਉਂਦੀ ਹੈ ਉੱਥੇ ਵੀ ਇਹੀ ਕੰਮ ਚੱਲਦਾ। ਜੇ ਉਹ ਸੁਪਨਾ ਝੂਠਾ ਹੋਵੇ ਤਾਂ ਉਸ ਵੇਲੇ ਕਿਉਂ ਇਹ ਬੜੇ ਬੜੇ ਰਾਜ ਦੇ ਗੱਦੀਆਂ ਤੇ ਵੀ ਬੈਠ ਜਾਂਦਾ ਬੰਦਾ ਸੁਪਨੇ ਚ? ਉਹ ਵੀ ਇੱਕ ਜੀਵਨ ਹੈ, ਛੋਟਾ ਜਿਹਾ ਰਾਤ ਭਰਦਾ, ਇਹ ਵੀ ਇੱਕ ਜੀਵਨ ਹੈ। ਜੇ ਇਹ ਸੱਚਾ ਹੋਵੇ ਸਾਡੇ ਵਾਲਾ ਤਾਂ ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਾਣੇ, ਦੱਸੋ ਜਿਹੜੇ ਸਾਨੂੰ ਛੋਟੇ ਹੁੰਦਿਆਂ ਨੂੰ ਲੈ ਕੇ ਬਾਹਰ ਆਉਂਦੇ ਸੀ ਉਂਗਲੀਆਂ ਲਾ ਕੇ, ਉਹ ਗਏ ਕਿੱਥੇ? ਨਾਂ ਵੀ ਭੁੱਲ ਗਏ ਲੋਕ, ਕਿਸੇ ਦੇ ਕੁਛ ਨਹੀਂ ਯਾਦ ਹੈ। ਜੇ ਉਹ ਸੱਚੇ ਹੁੰਦੇ ਤਾਂ ਸੱਚ ਹੁੰਦਾ ਤਾਂ ਉਹ ਫੇਰ ਵੀ ਆ ਜਾਂਦੇ, ਮੁੜ ਕੇ ਉਹ ਆਏ ਹੀ ਨਹੀਂ। ਇੱਕ ਨਹੀਂ ਆਇਆ, ਕੋਈ ਵੀ ਨਹੀਂ ਆਇਆ, ਐਸਾ ਫਰਮਾਨ ਹੈ। ਪੜ੍ਹੋ ਪਿਆਰ
ਕਿੱਥੇ ਗਏ ਨੇ ਪੈਗੰਬਰ ਪੀਰ ਔਲੀਏ, ਇਸ ਦਾ ਨਾ ਕੋਈ ਜਗ Yeah.
چلے گئے سارے جی سچ ہوں دنیا تو پھر بھی آدھے کدے نہ کدے جو لنگ گیا سو لنگ ہے سپنا ہے سپنا دوبارہ کرے آیا سپنے دے بندے دوبارہ کرے ملے نے جڑے لنگ گئے سو لنگ سو اس طرح دے نال ایک سپنا رہن دا جیسا سپنا رہن کا تیسا ہے سنسار سو اسی چت لا لیا سپنے دے نال بھی اسی ایتھے ہی رہنا ہے جانا نہیں ہے پر جڑی اصلی حالت ہے انہوں اسی بھلے پئے ہیں اپنے آپ نو جیو من لیا جیو من کے جمن والے دے چکر کٹی جانے اپنی سوچ ہی نہیں پیندی کہ میں کون سو اس طرح دے نال او رشی کہن لگیا اشٹا بکر کہندا راجن او بھی جھوٹا آ بھی جھوٹا اے بڑا سپنا ہے او چھوٹا سپنا سی اس ویلے ساری گل سارے نے سنی تن تن کہا بھی تن ہے اے چھوٹا جا راجکمار جی نے 8 سال تو سانو بند پیا نہیں چھڈا تا اس ویلے راجے نے کہا کہ میں گرو تارنا چاہنا پر گرو ہوئے جڑا گھوڑے دی رکاوٹ پیر پاؤن تو بعد دوجے پاسے رکھن تک گیان کرا دے سب نیویاں پا گئے کہندا کوئی نہیں بھارت ورش ایسا رشی کی کال پی گیا رشیاں دا رشی دا ہاتھ لا کے گیان کرا دے سی تو میں تا ٹائم دینا 1 سیکنڈ 2 سیکنڈ لگن گے اس ویلے وہ پھر اٹھیا اشٹا بکر کہندا گھوڑا منگا گھوڑا منگا لیا کہندے دیکھ راجن تینو گیان ہو جانا ہے گیان ہون تو بعد تینو اصلیت دا پتا لگ جانا ہے پتا نہیں تو راج کرے جا نہ کرے پر گرو دشنا پہلا دینی چاہیے کہن لگے مہاراج جو آپ حکم کرو میں گرو دشنا دینا کہن لگے جو تیرے کول اناتم ہے نا اینا تو جاندا سی آتم کی ہوندا اناتم کی ہوندا اسی تو جانا بالکل سانو پتا ہی نہیں بھی آتم کی ہوندا اناتم کی ہوندا وہ کہندا جو تیرے کول اناتم ہے وہ مینوں سنکلپ کر دے وہ کہن لگا کہ مہاراج میرا راج میرے خزانے میری ساری پراپرٹی میرے گھوڑے میرے ہاتھی میری فوجاں میں ساری سنکلپ کر کے تمہیں سمرپن کرتا کوئی گیان کتے سکھالی جی چیز تھوڑی ہوتی ہے نام دے منڈل چ پہنچ جانا ہے کوئی چھوٹی جی بات ہے بڑے تے بڑا سودا ہو سکتا ہے سر دیتے ہیں جی ہر ملے تا بھی سستا جان اس ویلے سب کچھ دیتا کہندے اجے تو تیرے کول ہور بچ گیا کہندے کی مہاراج کہندے شریر آتما ہے کہندا نہیں آتما ہے کہندے اے دے رہے وہ دے دتا کہندے دو شریر تیرے ہور بچتے ہیں ایک سوکشم شریر ہے ایک کارن شریر ہے اے فزیکل باڈی ہے ایتھیکل باڈی ہے ایسٹرل باڈی ہے اے بھی دے دے تے جڑا تیرا سوکشم شریر ہے تینوں پتا یہ کی آنا ہے میرے کول تیرا من بھی آ جانا ہے تیری بدھی بھی آ جانی ہے تیرا چت بھی آ جانا ہے تے نال تائیں بھی آ جانا ہے جنوں توں تائیں راجا جنک کہنا ہے نا توں ہاتھ لا کے دکھا راجا جنک کہڑا ہے کوئی بندہ لا سکتا ہے جی پوچھو بریان سو کہڑا ہاتھ نہیں لا سکتے جی میں لا لیا ہاتھ کہن گے تو باہ نو ہاتھ لایا جی میں چھاتی نو ہاتھ لا کے گیا بھی آ ہے کہندے تو چھاتی نو ہاتھ لایا جی گوڈیا نو ہاتھ لایا کہندے گوڈے پھر میں جی متھے نو ہاتھ لا لیا کہندے تو متھا بریان سو کٹ کے دکھاؤ یہ چو کتھے وہ ہے ہی نہیں اناتم چیز نو آتم سمجھتا اس ویلے کہندا جڑا راجا جنک ہے نا تو وہ بھی میرے کول آ جا وہ ہوندی ہوند ہنگتا تے ممتا دی ہن سارا کچھ سمرپن کر دیتا گھوڑے تے پیر رکھن لگیا کہندے سوچ تو کیویں کر رہے ہیں گھوڑے تے پیر رکھن لگیا تینو کی نے کہا گھوڑے تے پیر رکھن چپ پھر میں تا سارا کچھ دے چکیا انہاں نوں ایک برہمن آ گیا آ کے بہت برلاپ کریا انہیں مہاراج میری مدد کرو میں غریب ہاں در ادھر میرے پاس جی چاہیا بھی میں خزانچی نوں کہندا انہیں پیسے دے دے کہندا یہ تو میں دے چکیا گرو نوں میرا تو کچھ ہے ہی نہیں سو کوئی چیز ہوے کول نہیں ایسی اوستھا نوں اے مہاراج نے فرمان کیتا پڑھو گیا رب سب کچھ تیرا دی میں کتنا ہی سب کچھ تیرا Thank you. ਰਾਹੀਂ ਪ੍ਰਭ ਸਭ ਕੁਛ ਤੇਰਾ। ਉਸ ਵੇਲੇ ਕੋਈ ਚੀਜ਼ ਨੀ, ਬਾਕੀ ਕੀ ਦੇਖਦਾ ਹੈ, ਇੱਕ ਮਹਾਨ ਚੁੱਪ ਹੈ। ਉਸ ਚੁੱਪ ਦੇ ਵਿੱਚ ਮਹਾਨ ਰਸ ਹੈ, ਸਮਾਧੀ ਲੱਗ ਗਈ ਉਸ ਵੇਲੇ। ਉਸ ਵੇਲੇ ਜਦ ਇੱਕ ਪਹਿਰ ਲੰਘ ਗਿਆ, ਉਹ ਬ੍ਰਾਹਮਣ ਨੇ ਪਹਿਲਾਂ ਤਾਂ ਇਸ ਤਰ੍ਹਾਂ ਕਿਹਾ, ਫਿਰ ਉਹ ਗਾਲਾਂ ਕੱਢਣ ਲੱਗ ਗਿਆ, ਸਾਰੀ ਸਭਾ ਡਰ ਗਈ ਵੀ ਸ਼ਰਾਫ ਨਾ ਦੇ ਦੇ। ਉਹਨੇ ਕਿਹਾ ਮੇਰਾ ਹੈ ਹੀ ਕੁਛ ਨੀ, ਸ਼ਰਾਫ ਕੀ ਸ਼ਰਾਫ ਤਾਂ ਲੱਗੇ ਜੇ ਹੋਵੇ ਕੁਛ, ਜਦ ਹੈ ਹੀ ਨੀ ਇੱਥੇ ਹੈ ਕੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਿਛਾ। ਇਹ ਆਤਮਾ ਹੈ, ਆਤਮਾ ਪਰਮਾਤਮਾ ਏਕੋ ਕਰੇ, ਬਰਮ ਦੀਸੇ ਬਰਮ ਸੁਣੀਏ, ਇੱਕ ਵਿਖਾਣੀਏ, ਆਤਮ ਪਸਾਰਾ ਕਰਨਾ ਰਾ ਪ੍ਰਭ ਬਿਨਾ ਨਹੀਂ ਕਰ। ਮੈਂ ਭਾਵ ਖਤਮ ਹੋ ਗਿਆ, ਬਾਕੀ ਕੀ ਰਹਿ ਗਿਆ? ਇਹਦੇ ਵਿੱਚ ਦੋ ਵਸਦੇ ਨੇ, ਇਹ ਸਰੀਰ ਇੱਕ ਤਾਂ ਹੈ ਅਸਲੀ, ਉਹ ਤਾਂ ਹੈਗਾ ਸਾਖੀ ਚੇਤਨ ਕਹਿੰਦੇ ਨੇ ਉਹਨੂੰ, ਬਰਮ ਕਹਿੰਦੇ ਨੇ ਜਾਂ ਪਰਮਾਤਮਾ ਕਹਿੰਦੇ ਨੇ। ਦੂਸਰਾ ਇਹਦੇ ਵਿੱਚ ਉਹਦਾ ਪਰਛਾਵਾਂ ਹੈ ਜਿਹਨੂੰ ਜੀਵ ਕਹਿੰਦੇ ਨੇ। ਪਰਛਾਵਾਂ ਜਿਹੜਾ ਹੈ ਉਹਦਾ ਕੋਈ ਮਹੱਤਤਾ ਨਹੀਂ ਹੋਇਆ ਕਰਦਾ, ਪਰਛਾਵੇਂ ਨੂੰ ਤਾਂ ਆਪਣਾ ਆਪ ਮੰਨਦਾ ਹੈ, ਜਿਹਦਾ ਪਰਛਾਵਾਂ ਹੈ ਉਹਨੂੰ ਗਿਣਦਾ ਨੀ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪ ਜਾਤ ਨਾ ਦੀਸੇ ਨਾ ਪਰਪੰਖੀ ਤਾਏ। ਉਸ ਵੇਲੇ ਗਿਆਨ ਕਰਾਤਾ, ਗਿਆਨ ਕਰਾਇਆ ਮਾਇਆ ਲੈ ਗਈ, ਅੱਖਾਂ ਖੁੱਲ ਗਈਆਂ। ਕਬ ਹੁਣ ਸਾਧ ਸੰਗਤੇ ਪਾਵੇ, ਕਿਸੇ ਮੌਕੇ ਕੋਈ ਸਾਧੂ ਮਿਲ ਜਾਵੇ, ਉਹਦੀ ਸੰਗਤ ਮਿਲ ਜਾਵੇ, ਉਸ ਸਥਾਨ ਤੇ ਬਹੁਤ ਨਾ ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਜੇ ਇੱਕ ਵਾਰੀ ਗਿਆਨ ਦਾ ਪ੍ਰਕਾਸ਼ ਹੋ ਗਿਆ, ਉਹਦਾ ਨਾਸ਼ ਨਹੀਂ ਹੋਇਆ ਕਰਨਾ। ਉਹਨੇ ਕਿਉਂ ਨਹੀਂ ਹੁੰਦਾ? ਅੱਖਾਂ ਨਾਲ ਦੇਖ ਲਿਆ, ਅੱਖਾਂ ਨਾਲ ਹਰ ਥਾਂ ਦੇ ਉੱਤੇ ਉਹ ਪਰਮੇਸ਼ਰ ਨੂੰ ਦੇਖ ਲਿਆ। ਗੁਰੇ ਦਿਖਾਇਓ ਲੋਏ ਨਾ, ਈਤਾ ਊਤਾ ਘੱਟ 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 ਘੱਟ, ਤੂੰ ਹੀ ਮੋਏ। ਹੁਣ ਜਦ ਰਾਤ ਨੂੰ ਹਨੇਰੇ ਵਿੱਚ ਰੱਸੀ ਪਈ ਹੈ, ਸਾਰੀ ਰਾਤ ਕਰੀ ਗਏ ਵੀ ਸੱਪ ਪਿਆ, ਉਹ ਜਦ ਚਾਨਣਾ ਹੋ ਗਿਆ ਕਿ ਬਈ ਇਹਦੇ ਚ ਤਾਂ ਸੱਪ ਆ ਹੀ ਨਹੀਂ ਸਕਦਾ, ਐਵੇਂ ਮੈਂ ਡਰ ਗਿਆ ਭੁਲੇਖੇ ਜਾ ਕੇ। ਹੁਣ ਜਿਹਨੇ ਰੱਸੀ ਦੇਖ ਲਈ, ਉਹ ਰਾਤ ਨੂੰ ਹਨੇਰੇ ਚ ਚਾਹੇ ਉੱਤੇ ਪੈਰ ਰੱਖ ਕੇ ਤੁਰ ਜਾਵੇ, ਉਹਨੂੰ ਪਤਾ ਵੀ ਸੱਪ ਤਾਂ ਆਇਆ ਨਹੀਂ, ਇਹਦਾ ਰੱਸੀ ਹੈ। ਅਗਿਆਨ ਦਾ ਨਾਸ਼ ਹੋ ਗਿਆ ਨਾ। ਜਿਹਨੇ ਅੱਖਾਂ ਦੇ ਨਾਲ ਦੇਖ ਲਿਆ ਵੀ ਇਹ ਸੰਸਾਰ ਦੇ ਵਿੱਚ ਅਸਲੀਅਤ ਤਾਂ ਇਹ ਹੈ, ਪੜੋ ਪਿਆਰ ਨਾਲ, ਚਾਨਣੇ ਦੇ ਅੰਦਰ ਵੀ ਇਹ ਤਾਂ ਰੱਸਾ ਪਿਆ ਸੀ ਬਲ ਖਾਈ, ਤੇ ਮੈਂ ਸਾਰੀ ਜ਼ਿੰਦਗੀ ਸਾਰੀ ਰਾਤ ਡਰਦਾ ਰਿਹਾ ਵੀ ਸੱਪ ਪਿਆ। ਰਲੇ ਮੈਦਾਨ ਦੇ ਅੰਦਰ ਆ ਵੀ ਕਰਨੇਰ ਨੂੰ ਇੱਕ ਵਾਰੀ ਮੇਰੇ ਨਾਲ ਸਿੰਘ ਗਏ ਇੱਥੋਂ ਪਿੰਡੋਂ, ਉੱਥੇ ਜਾ ਕੇ ਇੱਕ ਸਿੰਘ ਨਾਲ ਸੀ, ਉਹ ਕਹਿੰਦਾ ਸਾਨੂੰ ਪਿਆਸ, ਮੈਨੂੰ ਤਾਂ ਪਿਆਸ ਬਹੁਤ ਲੱਗੀ ਹੈ। ਉਹ ਪੁੱਛਿਆ ਉਹਨਾਂ ਨੂੰ ਵੀ ਕਿੰਨੀ ਕੁ ਦੂਰ ਪਾਣੀ ਹੈ, ਉਹ ਕਹਿੰਦੇ 10 ਮੀਲ ਤੇ ਹੈ। ਉਹ ਕਹਿੰਦਾ ਝੂਠ ਬੋਲਦੇ ਆ ਤੁਸੀਂ ਸਾਰੇ, ਉਹ ਦੇਖੋ ਤਾਂ ਦਰਿਆ ਜਾਂਦਾ। ਅਸੀਂ ਕਿਹਾ ਉਹ ਅੱਖਾਂ ਦਾ ਭੁਲੇਖਾ ਹੈ। ਕਹਿੰਦਾ ਬਿਲਕੁਲ ਨਹੀਂ, ਉਹ ਦੇਖੋ ਪਰਛਾਵਾਂ ਰੱਖ। ਅਸੀਂ ਖੜ ਗਏ, ਅਸੀਂ ਕਿਹਾ ਜਾ ਪਾਣੀ ਪੀਆ। ਫਿਰ ਉੱਥੇ ਗਿਆ, ਉਨੀ ਉਹ ਦੂਰ ਗਾਂ ਦਿਸੇ, ਥੋੜਾ ਜਿਹਾ ਗਾਂ ਤੁਰਿਆ, ਫਿਰ ਮੁੜਿਆ ਆਇਆ। ਅਸੀਂ ਕਿਹਾ ਮੁੜਿਆ ਆਇਆ? ਕਹਿੰਦਾ ਪਤਾ ਨਹੀਂ ਕੀ ਗੱਲ ਹੈ, ਪਾਣੀ ਨੂੰ ਕੀ ਹੋ ਜਾਂਦਾ, ਦਿਸਦਾ ਦਰਿਆ ਹੈ, ਛੱਲਾ ਮਾਰਦਾ ਤੇ ਕੋਲ ਗਏ ਤੇ ਕੁਛ ਨਹੀਂ ਹੁੰਦਾ। ਹੁੰਦਾ ਕੀ ਹੈ, ਉਹ ਰਲੇ ਮੈਦਾਨ ਦੇ ਵਿੱਚ ਐਵੇਂ ਹੀ ਲੱਗਦਾ ਹੁੰਦਾ, ਹਰਨ ਜਿਹੜਾ ਪਾਣੀ ਦੇ ਭੁਲੇਖੇ ਚ ਨੱਠਿਆ ਹੀ ਫਿਰਦਾ। ਮਿਰਗ ਤ੍ਰਿਸ਼ਨਾ ਉਹਨੂੰ ਕਹਿੰਦੇ ਨੇ, ਜਿਹਨੂੰ ਪਤਾ ਲੱਗ ਗਿਆ ਉਹ ਮੁੜ ਕੇ ਗਲਤੀ ਨਹੀਂ ਕਰਦਾ। ਇਸੇ ਤਰ੍ਹਾਂ ਦੇ ਨਾਲ ਜਿਹਦੇ ਅੰਦਰ ਪ੍ਰਕਾਸ਼ ਹੋ ਗਿਆ ਨਾ, अंतर हुए ज्ञान प्रकाश उस स्थान का नहीं विनाश फिर नाश नहीं होता मन तन नाम रते एक रंग सदा बसे बार बराब के ज्यो जल में जला खटाना त्यो ज्योति संग जोत समाना मिट गए गवन पाए विश्राम नानक प्रभु के साथ करवा वो परमेश्वर रूप हो जाता है देखण शरीर नजर आता हैगा रब ब्रह्म ज्ञान हो गया तो महाराज उन्हू कहते ने भी ओदा दर्जा किदा हो जाता ना उच्चा ऐसा फरमान कर रहे
शिव जी खोज दे फिर दे ब्रह्म ज्ञानी शिव जी खोज दे फिर दे ब्रह्म ज्ञानी
नानक ब्रह्म ज्ञानी आप परमेश्वर जे कह दो ना भी यह तो रब है रब कोई एक चीज का होंगी नहीं मैं भी थोन दस देव आ समुचा जिन्ना नजर आता ना सारे परमेश्वर कहो फिर बिल्कुल सच बोलता जे कले कहो परमेश्वर तो वखरा नहीं है लेकिन परमेश्वर बेअंत है वो जे तो शरीर कहता भी यह परमेश्वर है तो झूठ बोलता है वो जिहड़ी जोत है वह परमेश्वर है जोत नूं कोई जानदा नहीं ज्ञानवान पुरश जानते ने भी यह तो परमेश्वर है इत्थे हुण महाराज जी नूं जद कई बंदे आने कहना महाराज दर्शन करन आया कहते कर लिया कहते हां महाराज कहते जिहदे तुसीं करन आए हो ना ईश्वर सिंह दे वह तो बहुत साल हो गए चढ़ाई कर गया वह नहीं आया इहदे कदे कदे रमज मार दिंदे सी ऐसे भी इथे वह पता नहीं लगता दुनिया रौला पा लें क्योंकि जोत नू नहीं जानते शरीर है उन्होंने निगाह च रहा कृष्ण महाराज जे ब्रह्म भाव च होके बोलते हैं लोग कहते जी आप मैं करी जाता मैं रबा वह पता नहीं लगता आप मूर्ख ने दोष ऐसे महापुरशा देने सो इस तरह के नी अवस्था चढ़ गई भगत बड़ा राजा जनक है गुरमुख माया बिच उदास देवलोक नूं चलिया गंधर्व सभा सुख वासी लेकिन जांदा जांदा ख्याल आ गया भी धर्मराज दे मंडल ची होके नंगी है धर्मराज दे मंडल ची कदे कोई संत नहीं जांदा संतां दा राह होर है ये पापियां दे पुन्नियां दा राह है उस वेले जिस वक्त जांदा है संजमनीपुरी दे अंदर धर्मराज दे कोल ता धर्मराज नूं जद पता लग्या कि राजा जनक जो इस वेले पूर्ण ब्रह्म ज्ञानी परमेश्वर का स्वरूप है वह मेरे को मेरे मंडल च आ गए उस वेले बड़ा ही श्रद्धा के नाल उन्हां दा स्वागत करन वास्ते उथों देव मंडली नूं नाल लै के जाके स्वागत करके इस तरह नाल बेनतियां करदा है
करता पवन प्रीत हरी ज्ञान संता ने मेरा करता पवन प्रीत हरी ज्ञान संता ने करता पवन प्रीत हरी ज्ञान संता मेरा करता पवन प्रीत हरी
बार बार बेनतियां कर रहा है नाम तैन साजना जन्म पदार्थ जीत नानक धर्म ऐसे चवै की तुन पवन महाराज थोड़े मन तां दया ਇੱਥੇ ਮੇਰੇ ਕੋਲ ਤਾਂ ਪਾਪੀ ਆਉਂਦੇ ਨੇ, ਪੁੰਨੀ ਆਉਂਦੇ ਨੇ, ਪੁੰਨੀ ਸਵਰਗਾਂ ਨੂੰ ਚਲੇ ਜਾਂਦੇ ਨੇ, ਪਾਪੀਆਂ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਨਰਕਾਂ ਦੇ ਵਿੱਚ ਸਜਾਵਾਂ ਮਿਲਦੀਆਂ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਣ ਮਦਾਣੀਆ ਤਿਉ ਮੱਥੇ ਤਨ। ਮੇਰੇ ਤਾਂ ਮਹਾਰਾਜ ਤੁਸੀਂ ਅਪਾਰ ਸਪੈਸ਼ਲ ਕਿਰਪਾ ਕੀਤੀ ਹੈ।
ਸੁੱਤੇ ਭਾਗ ਜਾਗ ਪਏ ਤੇਰੇ ਪਹਿਲਾਂ ਹੋ ਗਿਆ ਤਾਲੂਆਂ ਦਾ
ਅਪਾਰ ਕਿਰਪਾ ਹੋਈ ਹੈ। ਇੱਥੇ ਸਾਧੂ ਦਾ ਕੀ ਕੰਮ? ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਇੱਥੇ ਮੇਰੇ ਕੋਲ ਕਰਨ ਕੀ ਆਉਣ? ਤੁਸੀਂ ਮੇਰੇ ਤੇ ਖਾਸ ਦਇਆ ਕੀਤੀ ਹੈ। ਪੂਰਵ ਕਰਮ ਅੰਕਰ ਜਾ ਪ੍ਰਗਟਿਓ, ਪੇਟਿਓ ਪੁਰਖ ਰਸ ਕਵੈ ਰਾਜੀ, ਮਿਟਿਓ ਅੰਧੇਰ ਮਿਲ ਤਰ ਨਾਨਕ, ਜਨਮ ਜਨਮ ਕੀ ਸੋਈ। ਕਹਿਣ ਲੱਗਿਆ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਆਵਾਜ਼ ਆ ਗਈ ਨਰਕਾਂ ਦੀ, ਹਾਏ ਹਾਏ ਦੀ ਆਵਾਜ਼ ਹੋ ਰਹੀ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਦਿਲ ਨਰਮ ਸੀ, ਕਹਿਣ ਲੱਗੇ ਧਰਮ ਰਾਏ ਆਹ ਆਵਾਜ਼ ਕਿੱਥੋਂ ਆਉਂਦੀ ਹੈ? ਪਾਤਸ਼ਾਹ ਮਹਾਰਾਜ ਜਿਹੜੇ ਸੰਸਾਰ ਦੇ ਵਿੱਚ ਜਾ ਕੇ ਪਾਪ ਕਰਦੇ ਨੇ, ਹਤਿਆਰੇ ਨੇ, 98,000 ਪਾਪ ਦੇ ਬਰਾਬਰ ਇੱਕ ਹੱਤਿਆ ਹੁੰਦੀ ਹੈ। ਜਿਹੜੇ ਰਿਸ਼ੀ ਮੁਨੀ ਨੇ ਸਾਡੇ ਚਿੰਤਕ ਭਾਰਤ ਵਰਸ਼ ਦੇ, ਉਹਨਾਂ ਨੇ ਹਿਸਾਬ ਲਾਏ ਹੋਏ ਨੇ ਸਾਰੇ। ਆਮ ਪਾਪ 98,000,000 ਨੀ ਕਰੋੜ, ਉਹਦੇ ਬਰਾਬਰ ਇੱਕ ਹੱਤਿਆ ਹੁੰਦੀ ਹੈ। 6 ਹੱਤਿਆ ਵੱਡੀਆਂ ਵੱਡੀਆਂ ਗਿਣੀਆਂ ਗਈਆਂ। ਗਊ ਨੂੰ ਮਾਰ ਦੇਣਾ, ਬ੍ਰਾਹਮਣ ਨੂੰ, ਬ੍ਰਹਮ ਦੀ ਵਿਚਾਰ ਕਰਨ ਵਾਲੇ ਪੁਰਸ਼ ਨੂੰ ਮਾਰ ਦੇਣਾ, ਆਪਣੀ ਲੜਕੀ ਨੂੰ ਮਾਰ ਦੇਣਾ, ਰਿਣ ਹੱਤਿਆ, ਕਿਸੇ ਤੋਂ ਪੈਸਾ ਲੈ ਕੇ ਮੁੱਕਰ ਜਾਣਾ, ਕਿਰਤ ਘਣਤਾ, ਕਿਸੇ ਦਾ ਅਹਿਸਾਨ ਕੀਤਾ ਹੋਇਆ ਮੰਨਣਾ ਨਾ। ਸੋ ਇਸ ਤਰ੍ਹਾਂ ਦੀਆਂ ਹੱਤਿਆ ਹੋਇਆ ਕਰਦੀਆਂ ਨੇ, 6 ਹੱਤਿਆ ਹੁੰਦੀਆਂ। ਇਹ 6 ਹੱਤਿਆ ਨੂੰ ਇਕੱਠੀਆਂ ਕਰਕੇ ਇੱਕ ਪੁਆਇੰਟ ਬਣਾ ਲਓ। ਜੇ 600 ਹੱਤਿਆ ਹੋ ਜਾਵੇ ਨਾ, ਤਾਂ ਪਾਪ ਇੰਨਾ ਹੁੰਦਾ ਕਿ ਇੱਕ ਪਿਓ ਨੂੰ ਮਾਰ ਦੇਣਾ, ਆਪਣੇ ਨੂੰ ਪਿਓ ਨੂੰ ਮਾਰ ਦਿੰਦੇ ਨੇ। ਤੇ 1,000 ਹੱਤਿਆ ਦੇ ਬਰਾਬਰ ਹੁੰਦਾ ਜੇ ਕੋਈ ਮਾਂ ਨੂੰ ਮਾਰ ਦੇਵੇ। ਇਸੇ ਤਰ੍ਹਾਂ ਪੁੰਨ ਨੇ, ਸੈਂਕੜੇ ਹਜ਼ਾਰਾਂ ਪੁੰਨ ਨੇ। ਜੇ ਕੋਈ ਮਾਂ ਦਾ ਵਚਨ ਮੰਨ ਲੇ, ਮਾਂ ਨੂੰ ਸੁੱਖ ਦੇ ਦੇਵੇ, ਮਾਂ ਦੇ ਨਾਲ ਉਹਦੇ ਅੰਤ ਸਮੇਂ ਤੱਕ ਪਿਆਰ ਨਾਲ ਰਹਿ ਜੇ, ਪਿਤਾ ਦੇ ਨਾਲ ਪਿਤਾ ਦਾ ਆਦਰ ਕਰ ਦੇਵੇ। ਸੋ ਇਸੇ ਤਰ੍ਹਾਂ ਪਾਪ ਨੇ, ਇਸੇ ਤਰ੍ਹਾਂ ਪੁੰਨ ਨੇ। ਕਹਿਣ ਲੱਗੇ ਮਹਾਰਾਜ ਜਿਹੜੇ ਤਾਂ ਪੁੰਨ ਕਰਦੇ ਆ ਉਹ ਸਵਰਗਾਂ ਚ ਜਾਂਦੇ, ਥੋੜਾ ਪੁੰਨ ਕਰਨ ਵਾਲੇ ਗੰਧਰਵ ਲੋਕ ਚ ਜਾਂਦੇ ਨੇ, ਉਹਨਾਂ ਤੋਂ ਵੱਡੇ ਦੇਵ ਗੰਧਰਵ ਚ ਜਾਂਦੇ ਨੇ, ਉਹਨਾਂ ਤੋਂ ਅੱਗੇ ਪਿੱਤਰ ਲੋਕ ਜਾਂਦੇ ਨੇ, ਜ਼ਿਆਦਾ ਪੁੰਨ ਕਰਨ ਵਾਲੇ ਸਵਰਗ ਲੋਕ ਜਾਂਦੇ ਨੇ, ਇੰਦਰ ਲੋਕ ਚ ਜਾਂਦੇ ਨੇ, ਬ੍ਰਹਮ ਕਰਮਦੇਵ ਲੋਕ ਜਾਂਦੇ ਨੇ, ਅਜਾਨਦੇਵ ਲੋਕ ਜਾਂਦੇ ਨੇ, ਪ੍ਰਜਾਪਤ ਲੋਕ ਜਾਂਦੇ ਨੇ, ਬ੍ਰਹਮ ਲੋਕ ਜਾਂਦੇ ਨੇ, ਸ਼ਿਵ ਲੋਕ ਜਾਂਦੇ ਨੇ, ਤੇ ਅਖੀਰਲਾ ਸਵਰਗ ਹੈਗਾ ਜਿਹਨੂੰ ਬੈਕੁੰਠ ਕਹਿੰਦੇ। ਬਾਕੀ ਜਿਹੜਾ ਤੁਹਾਡਾ ਥਾਂ ਹੈ ਉਹ ਇਸ ਮੰਡਲ ਚ ਨਹੀਂ ਹੈ, ਉਹ ਤਾਂ ਸੱਚਖੰਡ ਵਸਾ ਨਿਰੰਕਾਰ, ਕਰ ਕਰ ਵੇਖਾ ਹੈ ਨਦਨ ਦੇ, ਉਹ ਹੋਰ ਮੰਡਲ ਹੈ, ਉਹ ਧਰਮ ਰਾਜੇ ਵਾਲਾ ਮੰਡਲ ਨਹੀਂ ਹੈ ਸਵਰਗ। ਇਸੇ ਕਰਕੇ ਸੁਰਗ ਦੇ ਨਰਕ ਨੂੰ ਅਸੀਂ ਨਹੀਂ ਚਾਹੁੰਦੇ, ਕਿਉਂਕਿ ਸਾਡਾ ਰਸਤਾ ਗੁਰੂ ਦੀ ਦਰਗਾਹ ਹੈ। ਉਸ ਵੇਲੇ ਕਹਿਣ ਲੱਗੇ ਕੋਈ ਸੇਵਾ, ਕਹਿੰਦੇ ਵੀ ਸੇਵਾ ਤਾਂ ਆਈ ਹੈ, ਮੇਰੇ ਤੋਂ ਨਹੀਂ ਦੇਖਿਆ ਜਾਂਦਾ ਇਹਨਾਂ ਦਾ ਬਰਲਾਪ, ਇਹ ਸੇਵਾ ਕਰਦੇ
ਕਰਦੇ ਬੰਦ ਖਲਾਸੀ ਨਾ ਦੀਵਾਨੀ, ਕਰਦੇ ਬੰਦ ਖਲਾਸੀ ਨਾ ਦੀਵਾਨੀ, ਬੋਲੋ
ਪੜੇ ਹੋਏ, ਇੱਕ ਪਾਸੇ ਬੀਬੀਆਂ ਇੱਕ ਪਾਸੇ ਭਾਈ,
ਕਰਦੇ ਕੁੰਡ ਨਰਕਾਂ ਦੇ ਖਾਲੀ ਇੱਕ ਕਰੀ ਨਾਮ ਜਪ ਕੇ,
ਪਾਪਾ ਨਾਲ ਕਰੇ ਨਿਰਜਾਸੀ, ਪਾ ਸੰਗ ਪਾਪ ਨਾ ਬੁਝਣੀ, ਗੁਰਮੁਖ ਨਾਉ ਉਤੁਲ ਨਾ ਤਲਾਸੀ, ਮੁਕਤ ਜੁਗਤ ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜਾਮ ਫਾਤੀ, ਮੁਕਤ ਜੁਗਤ ਨਾਮ ਹੈ ਕੀ ਦਾਸੀ। ਸੋ ਉਸ ਨਾਮ ਦਾ ਆਪਾਂ ਜ਼ਿਕਰ ਕਰਦੇ ਹਾਂ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ। ਸੁਣ ਮੌਸਮ ਖਰਾਬ ਹੋ ਗਿਆ ਤੇ ਮੇਰਾ ਤਾਂ ਵਿਚਾਰ ਹੈ ਕਿ ਅਰਦਾਸ ਕਰ ਲੋ, ਹੈ ਹਾਂ ਅਰਦਾਸ ਕਰ ਲੋ ਤਾਂ ਕਿ ਸਮੇਂ ਸਿਰ ਸਾਰਿਆਂ ਦਾ ਆਪਣੇ ਥਾਵਾਂ ਤੇ ਪਹੁੰਚ ਜਾ।